ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
ਯਾਦਾਂ ਦੇ ਸਾਗਰ ਵਿੱਚ ਰਲ ਕੇ ਜਦੋਂ ਵੀ ਚੁੱਭੀ ਲਾਉਂਦੇ ਆ ਯਾਦਾਂ ਦੇ ਸਾਗਰ ਵਿੱਚ ਰਲ ਕੇ ਜਦੋਂ ਵੀ ਚੁੱਭੀ ਲਾਉਂਦੇ ਆ ਕੁਝ ਬਚਪਨ ਦੇ ਦਿਨ ਕੁਝ ਪਿੰਡ ਦੀ ਮਿੱਟੀ ਚੁੱਕ ਲਿਆਉਂਦੇ ਹਾਂ ਦਿਨ ਸਕੂਲ ਦੇ ਸਾਥ ਯਾਰਾਂ ਦਾ ਮਾਸਟਰ ਜੀ ਦਾ ਡੰਡਾ ਉਹ ਦਿਨ ਸਕੂਲ ਦੇ ਸਾਥ ਯਾਰਾਂ ਦਾ ਮਾਸਟਰ ਜੀ ਦਾ ਡੰਡਾ ਉਹ ਗੇੜ ਕੇ ਨਲਕਾ ਧੋਤੀ ਫੱਟੀ ਗਾਚੀ ਲਾ ਸਕਾਉਂਦੇ ਆ ਕੁਝ ਬਚਪਨ ਦੇ ਦਿਨ ਕੁਝ ਪਿੰਡ ਦੀ ਮਿੱਟੀ ਚੁੱਕ ਲਿਆਉਂਦੇ ਆ ਅੱਧੀ ਛੁੱਟੀ ਦੀ ਘੰਟੀ ਤੇ ਕੀਤੀ ਮਸਤੀ ਚੇਤੇ ਹੈ ਅੱਧੀ ਛੁੱਟੀ ਦੀ ਘੰਟੀ ਤੇ ਉਹ ਕੀਤੀ ਮਸਤੀ ਚੇਤੇ ਹੈ ਯਾਦਾਂ ਦੇ ਵਿੱਚ ਅੱਜ ਵੀ ਰੁੱਸੇ ਬੇਲੀ ਅਸੀਂ ਮਨਾਉਂਦੇ ਹਾਂ ਕੁਝ ਬਚਪਨ ਦੇ ਦਿਨ ਕੁਝ ਪਿੰਡ ਦੀ ਮਿੱਟੀ ਚੁੱਕ ਲਿਆਉਂਦੇ ਹਾਂ ਮਾਰਚ ਦਾ ਉਹ ਮਹੀਨਾ ਔਖਾ ਲੈ ਕੇ ਪੇਪਰ ਆਉਂਦਾ ਸੀ ਬੀਤ ਗਏ ਉਹ ਵੇਲੇ ਐ ਪਰਚਾ ਜ਼ਿੰਦਗੀ ਦਾ ਪਾਉਂਦੇ ਹਾਂ ਕੁਝ ਬਚਪਨ ਦੇ ਦਿਨ ਕੁਝ ਪਿੰਡ ਦੀ ਮਿੱਟੀ ਚੁੱਕ ਲਿਆਉਂਦੇ ਹਾਂ ਬੁੱਧਵਾਰ ਦਾ ਦਿਨ ਇਹ ਪਿਆਰਾ ਤੁਹਾਡੇ ਨਾਲ ਮਿਲਾਉਂਦਾ ਹੈ ਬੁੱਧਵਾਰ ਦਾ ਦਿਨ ਇਹ ਪਿਆਰਾ ਤੁਹਾਡੇ ਨਾਲ ਮਿਲਾਉਂਦਾ ਹੈ ਬੀਤ ਗਿਆ ਜੋ ਵੇਲਾ ਰਲ ਕੇ ਉਹਨੂੰ ਫੇਰ ਹੰਡਾਉਂਦੇ ਆ ਯਾਦਾਂ ਦੇ ਸਾਗਰ ਵਿੱਚ ਰਲ ਕੇ ਜਦੋਂ ਵੀ ਚੁੱਭੀ ਲਾਉਂਦੇ ਆ ਕੁਝ ਬਚਪਨ ਦੇ ਦਿਨ ਕੁਝ ਪਿੰਡ ਦੀ ਮਿੱਟੀ ਚੁੱਕ ਲਿਆਉਂਦੇ ਆ ਸੋ ਸਾਡੇ ਪਿੰਡ ਵਰਗਾ ਪਿਆਰਾ ਹਰਮਨ ਰੇਡੀਓ ਤੇ ਪਿੰਡ ਦੀ ਮਿੱਟੀ ਦੀ ਖੁਸ਼ਬੂ ਵਰਗਾ ਪ੍ਰੋਗਰਾਮ ਲਹਿਰਾਂ ਸੋ ਇਹਨਾਂ ਲਹਿਰਾਂ ਦੇ ਨਾਲ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਐਡੀਲੇਡ ਸਟੂਡੀਓ ਤੋਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਤੇ ਗੁੱਡ ਮਾਰਨਿੰਗ ਹੋਰ ਸੁਣਾਓ ਕੀ ਹਾਲ ਚਾਲ ਹੈ ਜੀ ਵਧੀਆ ਚੜ੍ਹਦੀ ਕਲਾ ਸੁਖੀ ਸਾਂਦੀ ਰਾਜੀ ਖੁਸ਼ੀ ਵਾਸਤੇ ਹੋਵੋ ਸਾਰੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਇਹੀ ਉਮੀਦ ਤੇ ਅਰਦਾਸ ਕਰਦੀ ਹਾਂ ਮੈਂ ਔਰ ਸੋ ਵੇਲੇ ਸਿਰ ਪਹੁੰਚ ਗਈ ਹਾਂ ਜੀ ਮੈਂ ਲਹਿਰਾਂ ਦੇ ਵਿੱਚ 7:33 ਹੋ ਚੁੱਕੇ ਨੇ ਐਡੀਲੇਡ ਦੀਆਂ ਘੜੀਆਂ ਦੇ ਵਿੱਚ ਤੇ ਆਸਟ੍ਰੇਲੀਅਨ ਸਮੇਂ ਮੁਤਾਬਿਕ 8:03 ਆਸਟ੍ਰੇਲੀਆ ਦੇ ਵਿੱਚ ਹੋ ਚੁੱਕੇ ਨੇ ਬਹੁਤ ਹੀ ਪਿਆਰੀ ਜਿਹੀ ਸਵੇਰ ਐਡੀਲੇਡ ਦੇ ਵਿੱਚ ਅੱਜ ਮੀਂਹ ਕਣੀ ਵਾਲਾ ਦਿਨ ਬਣਿਆ ਹੋਇਆ ਐਡੀਲੇਡ ਦੇ ਵਿੱਚ ਸੋ ਤੁਸੀਂ ਸੁਣਾਓ ਕਿਹੋ ਜਿਹੇ ਮੌਸਮ ਨੂੰ ਮਾਰ ਰਹੇ ਹੋ ਅੱਜ ਸੋ ਪ੍ਰੋਗਰਾਮ ਅੱਗੇ ਵਧਾਵਾਂ ਉਸ ਤੋਂ ਪਹਿਲਾਂ ਦੱਸ ਦੇਵਾਂ ਕਿ ਸਰਬਜੀਤ ਭਾਜੀ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਨੇ ਪਟਿਆਲਾ ਸਟੂਡੀਓ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹ ਇੰਨੀ ਇਸ ਵਕਤ ਪੰਜਾਬ ਚ ਉੱਠ ਕੇ ਮੇਰੇ ਨਾਲ ਪਟਿਆਲਾ ਤੋਂ ਸਾਥ ਦਿੰਦੇ ਆ ਤੇ ਮੇਰੀ ਆਵਾਜ਼ ਤੇ ਤੁਹਾਡੇ ਸੁੱਖ ਸੁਣੇ ਵੀ ਮੇਰੇ ਤੱਕ ਪਹੁੰਚ ਸਕਦੇ ਨੇ ਸੋ ਸ਼ੁਕਰਾਨਾ ਕਰੀਏ ਜੀ ਉਸ ਪਰਮਾਤਮਾ ਦਾ ਚਲੋ ਕਿ ਜਿਹਨੇ ਅੱਜ ਦਾ ਦਿਨ ਦਿਖਾਇਆ ਹੈ ਅੱਜ ਦੀ ਸਵੇਰ ਦਿਖਾਈ ਹੈ ਸੋ ਚੜ੍ਹਦੀ ਕਲਾ ਦੇ ਵਿੱਚ ਰਹੀਏ ਜੀ ਔਰ ਉਹਦੇ ਪਾਣੀ ਚ ਜਿਹੜਾ ਦਿਨ ਹੈ ਉਹ ਬਤੀਤ ਹੋ ਸਕੇ ਸੋ ਚਲੋ ਅੱਜ ਦੀ ਇਸ ਸਵੇਰ ਨੂੰ ਹੋਰ ਸਪੈਸ਼ਲ ਬਣਾਉਂਦੇ ਹਾਂ ਜੀ ਉਹਦੀ ਯਾਦ ਦੇ ਨਾਲ ਸੋ ਦਿਲ ਵਿੱਚ ਲੈ ਕੇ ਆਉਂਦੇ ਹਾਂ ਸ਼ੁਕਰਾਨੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਤੇ ਚਿਹਰੇ ਤੇ ਬਿਲਕੁਲ ਜੀ ਇੱਕ ਵੱਡੀ ਸਾਰੀ ਪਿਆਰੀ ਜਿਹੀ ਸਮਾਈਲ ਜਿਹਨਾਂ ਕੰਨਾਂ ਤੱਕ ਵੀ ਮੇਰੀ ਆਵਾਜ਼ ਪਹੁੰਚ ਰਹੀ ਹੈ ਉਹਨਾਂ ਬੁੱਲਾਂ ਤੇ ਇੱਕ ਪਿਆਰੀ ਜਿਹੀ ਸਮਾਈਲ ਆ ਜਾਵੇ ਇਸ ਵੇਲੇ ਤੇ ਚਲੋ ਫਿਰ ਰਲ ਕੇ ਗੁਰਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਦੇਖੋ ਜੀ ਗੁਰਦੁਆਰੇ ਦੇ ਵਿੱਚ ਨਹੀਂ ਹੁੰਦੀ ਸੰਗਤ ਸਿਰਫ ਉਹ ਹੀ ਨਹੀਂ ਹੁੰਦੀ ਕਿ ਜਦੋਂ ਤੁਸੀਂ ਫਿਜ਼ੀਕਲੀ ਇੱਕ ਦੂਜੇ ਦੇ ਨਾਲ ਬੈਠੇ ਆ ਅਸਲੀ ਸੰਗਤ ਵਿਚਾਰਾਂ ਦੀ ਹੁੰਦੀ ਹੈ ਹਨਾ ਸੋ ਮੈਨੂੰ ਲੱਗਦਾ ਹੁੰਦਾ ਕਿ ਤੁਹਾਡੇ ਸਾਰਿਆਂ ਦੇ ਨਾਲ ਮੈਂ ਸੰਗਤ ਹੀ ਕਰ ਰਹੀ ਹੁੰਦੀ ਹਾਂ ਕਿਉਂਕਿ ਇੰਨੇ ਸੋਹਣੇ ਸੋਹਣੇ ਤੁਹਾਡੇ ਸੁੱਖ ਸੁਨੇਹੇ ਆ ਜਿਹੜੇ ਮੇਰੇ ਤੱਕ ਪਹੁੰਚਦੇ ਔਰ ਬੁੱਧਵਾਰ ਦਾ ਦਿਨ ਤਾਂ ਸਪੈਸ਼ਲੀ ਬੜਾ ਵਧੀਆ ਲੰਘਦਾ ਉਹਨਾਂ ਵਿਚਾਰਾਂ ਦੇ ਜ਼ਰੀਏ ਸੋ ਸਾਡੇ ਨਾਲ ਹੁੰਦਾ ਕੀ ਹੈ ਕਿ ਜਦੋਂ ਤਾਂ ਅਸੀਂ ਕੁਛ ਚੰਗੀਆਂ ਗੱਲਾਂ ਸੁਣਦੇ ਹਾਂ ਜਾਂ ਵਧੀਆ ਸੰਗਤ ਕਰਦੇ ਹਾਂ ਉਹਦਾ ਅਸਰ ਸਾਡੇ ਤੇ ਰਹਿੰਦਾ ਹਨਾ ਕੁਛ ਸਮਾਂ ਰਹਿੰਦਾ ਔਰ ਫਿਰ ਤੋਂ ਅਸੀਂ ਉਹੀ ਭੱਜ ਦੌੜ ਦੇ ਵਿੱਚ ਲੱਗ ਜਾਂਦੇ ਹਾਂ ਉਹੀ ਹਨਾ ਨੈਗੇਟਿਵਿਟੀ ਜਿਹੜੀ ਸਾਡੇ ਤੱਕ ਪਹੁੰਚਣ ਲੱਗ ਜਾਂਦੀ ਹੈ ਸੋ ਇਹਦੇ ਲਈ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਛੋਟੇ ਛੋਟੇ ਪੌਜ਼ ਜ਼ਰੂਰ ਲਿਆ ਕਰੀਏ ਥੋੜੀ ਥੋੜੀ ਦੇਰ ਬਾਅਦ ਆਪਣੇ ਤੇ ਆਪਣੇ ਆਪ ਤੇ ਨਜ਼ਰ ਰੱਖਿਆ ਕਰੀਏ ਕਿ ਕਿਹੋ ਜਿਹੇ ਵਿਚਾਰ ਮੇਰੇ ਦਿਮਾਗ ਦੇ ਵਿੱਚ ਚੱਲ ਰਹੇ ਆ, ਕਿ ਇਹ ਵਿਚਾਰ ਜਿਹੜੇ ਆ ਇਹ ਥੋੜ ਪ੍ਰੋਡਕਟਿਵ ਆ ਜਾਂ ਇਹ ਨੈਗੇਟਿਵਿਟੀ ਵੱਲ ਲੈ ਕੇ ਜਾਣਗੇ ਮੈਨੂੰ ਜਾਂ ਚੜ੍ਹਦੀ ਕਲਾ ਵੱਲ ਲੈ ਕੇ ਜਾਣਗੇ। ਸੋ ਆਪਣੇ ਉੱਤੇ ਨਜ਼ਰ ਜ਼ਰੂਰ ਰੱਖੀਏ ਔਰ ਇੱਕ ਨਜ਼ਰ ਰੱਖੀਏ ਆਪਣੀ ਕੰਪਨੀ ਤੇ। ਮਾੜਾ ਕੋਈ ਵੀ ਨਹੀਂ ਆ, ਸਾਰੇ ਚੰਗੇ ਹੁੰਦੇ ਆ ਜੀ, ਪਰ ਜਿਨ੍ਹਾਂ ਨਾਲ ਬੈਠ ਕੇ ਤੁਹਾਨੂੰ ਲੱਗੇ ਕਿ ਜ਼ਿੰਦਗੀ 'ਚ ਕੁਝ ਸਿੱਖਣ ਨੂੰ ਮਿਲ ਰਿਹਾ, ਮੈਨੂੰ ਵਧੀਆ ਫੀਲ ਹੋ ਰਿਹਾ, ਚੰਗਾ ਲੱਗ ਰਿਹਾ, ਉਹਨਾਂ ਨਾਲ ਬੈਠਣਾ ਉੱਠਣਾ, ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰੋ। ਔਰ ਗੱਲਾਂ ਬਾਤਾਂ ਕਰਨੀਆਂ ਜ਼ਿੰਦਗੀ 'ਚ ਬੜੀਆਂ ਜ਼ਰੂਰੀ ਹੁੰਦੀਆਂ ਹੈ, ਹੈ ਨਾ। ਖਾਸ ਕਰਕੇ ਇਹਨਾਂ ਕੰਟਰੀਜ਼ ਦੇ ਵਿੱਚ ਸਮੇਂ ਦੀ ਜੋ ਰਫ਼ਤਾਰ ਹੈ ਉਹਦੇ ਨਾਲ ਨਾਲ ਅਸੀਂ ਕਿਤੇ ਨਾ ਕਿਤੇ ਇਕੱਲੇ ਹੁੰਦੇ ਜਾ ਰਹੇ ਹਾਂ। ਸੋ ਆਪਣੇ ਆਲੇ ਦੁਆਲੇ ਚੰਗੇ ਦੋਸਤ ਔਰ ਚੰਗੇ ਲੋਕ ਜਿਹੜੇ ਜਿਨ੍ਹਾਂ ਨਾਲ ਤੁਸੀਂ ਆਪਣੇ ਦਿਲ ਦੀ ਗੱਲ ਕਰ ਸਕੋ ਉਹ ਜ਼ਰੂਰ ਰੱਖੋ, ਇੱਕ ਚੰਗਾ ਵਧੀਆ ਸਰਕਲ ਜਿਹੜਾ ਉਹ ਜ਼ਰੂਰ ਰੱਖੋ ਆਪਣਾ। ਸੋ ਉਹਦੇ ਵਿੱਚ ਹੀ ਹਰਮਨ ਰੇਡੀਓ ਵੀ ਆਉਂਦਾ ਜੀ। ਮੈਂ ਇੱਕ ਵਧੀਆ ਸਰਕਲ ਦੀ ਗੱਲ ਕਰਾਂ ਜਿੱਥੇ ਤੁਸੀਂ ਆਪਣੇ ਦਿਲ ਦੇ ਜਜ਼ਬਾਤ ਜਿਹੜੇ ਆ ਬੇਖੌਫ ਹੋ ਕੇ ਰੱਖ ਸਕਦੇ ਹੋ, ਕੋਈ ਜਜਮੈਂਟ ਨਹੀਂ ਕਰਦਾ, ਕੋਈ ਜਜਮੈਂਟਲ ਨਹੀਂ ਹੁੰਦਾ, ਔਰ ਜਿੱਥੇ ਅਸੀਂ ਆਪਣੇ ਦੁੱਖ ਸੁੱਖ ਸਾਂਝੇ ਕਰ ਲੈਂਦੇ ਹਾਂ, ਹਨਾ, ਬਿਨਾਂ ਇੱਕ ਦੂਜੇ ਦੀਆਂ ਸ਼ਕਲਾਂ ਨੂੰ ਦੇਖਿਆ, ਬਟ ਇੱਕ ਦੂਜੇ ਦੇ ਵਿਚਾਰਾਂ ਤੋਂ ਹੁਣ ਅਸੀਂ ਇੱਕ ਦੂਜੇ ਨੂੰ ਕਾਫੀ ਜਾਣਦੇ ਹਾਂ, ਹੈ ਨਾ। ਸੋ ਚਲੋ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ ਕੁਛ ਵਧੀਆ ਵਧੀਆ ਗੱਲਾਂ ਕਰਨ ਦੀ, ਅੱਜ ਦੇ ਪ੍ਰੋਗਰਾਮ ਨੂੰ ਸੋਹਣਾ ਬਣਾਉਣ ਲਈ, ਇਹਨੂੰ ਸਜਾਉਣ ਦੇ ਲਈ ਜ਼ਰੂਰਤ ਹੁੰਦੀ ਹੈ ਤੁਹਾਡੇ ਸਾਰਿਆਂ ਦੇ ਸੁੱਖ ਸੁਨੇਹਾਂ ਦੀ। ਸੋ ਮੈਂ ਤੁਹਾਡੇ ਸੁੱਖ ਸੁਨੇਹੇ ਉਡੀਕਾਂਗੀ ਜੀ ਪ੍ਰੋਗਰਾਮ ਦੇ ਵਿੱਚ, ਤੇ ਤੁਹਾਨੂੰ ਪਤਾ ਮੈਂ ਦੱਸ ਦਵਾਂ ਤੁਸੀਂ ਆਪਣੇ ਜਿਹੜੇ ਸੁਨੇਹੇ ਮੇਰੇ ਤੱਕ ਪਹੁੰਚਦਾ ਕਰ ਸਕਦੇ ਹੋ ਈਮੇਲ ਰਾਹੀਂ request@harmanradio.com ਜਾਂ ਫਿਰ ਟੈਲੀਗ੍ਰਾਮ ਤੇ @harmanradio ਰਾਹੀਂ ਤੁਸੀਂ ਮੈਨੂੰ ਆਪਣੇ ਮੈਸੇਜਿਸ, ਵੋਇਸ ਮੈਸੇਜਿਸ ਜਾਂ ਫੋਟੋ ਮੈਸੇਜਿਸ ਜਿਹੜੇ ਆ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜੀ, ਨੰਬਰ ਤੁਹਾਨੂੰ ਯਾਦ ਹੋ ਗਿਆ ਹੋਣਾ ਹੁਣ ਤੱਕ। ਹਾਂ ਬਿਲਕੁਲ, 02-85-99-28-11। ਸੋ ਬਿਲਕੁਲ ਜੀ, ਫਿਰ ਕਰਦੀ ਹਾਂ ਉਡੀਕ ਮੈਂ ਤੁਹਾਡੇ ਸੁੱਖ ਸੁਨੇਹਾਂ ਦੀ, ਤੇ ਮੈਂ ਦੱਸਦੀ ਹਾਂ ਵੀ ਅੱਜ ਪ੍ਰੋਗਰਾਮ ਕਿਸ ਚੀਜ਼ ਤੇ ਕਰਨਾ, ਕਿਸ ਟੌਪਿਕ ਤੇ ਪ੍ਰੋਗਰਾਮ ਕਰਨਾ ਅੱਜ। ਸੋ ਮੈਂ ਉਡੀਕਦੀ ਹਾਂ ਤੁਹਾਡੇ ਸੁਨੇਹੇ ਤੇ ਨਾਲ ਹੀ ਤੁਹਾਨੂੰ ਸੁਣਾਉਂਦੀ ਹਾਂ ਬਹੁਤ ਹੀ ਪਿਆਰਾ ਜਿਹਾ ਗੀਤ ਫਿਲਮ ਉਡੀਕਾਂ ਵਿੱਚੋਂ। ਇਹ ਗੀਤ ਮੈਂ ਕਈ ਵਾਰੀ ਪ੍ਰੋਗਰਾਮ ਦੇ ਵਿੱਚ ਲਾਇਆ, ਕਦੀ ਕਦੀ ਮੈਂ ਸੈਲਫਿਸ਼ ਹੋ ਜਾਂਦੀ, ਮੈਨੂੰ ਇਹ ਗੀਤ ਨਾ ਬੜਾ ਪਿਆਰਾ ਲੱਗਦਾ, ਬਹੁਤ ਸੋਹਣਾ ਲੱਗਦਾ, ਇਸ ਕਰਕੇ ਫਿਰ ਜਦੋਂ ਤੁਸੀਂ ਮੈਨੂੰ ਆਪਣੇ ਜਿਹੜੀ ਆ ਫਰਮਾਇਸ਼ਾਂ ਨਹੀਂ ਭੇਜਦੇ ਤੇ ਫਿਰ ਮੈਂ ਆਪਣੇ ਪਸੰਦ ਦੇ ਗਾਣੇ ਜਿਹੜੇ ਚਲਾ ਦਿੰਦੀ ਹਾਂ। ਸੋ ਤੁਸੀਂ ਵੀ ਜੇ ਕੋਈ ਗੀਤ ਜਾਂ ਕੋਈ ਗਜ਼ਲ ਪ੍ਰੋਗਰਾਮ ਦੇ ਵਿੱਚ ਸੁਣਨਾ ਆਪਣੀ ਪਸੰਦ ਦਾ ਜਾਂ ਕਿਸੇ ਨੂੰ ਸੁਣਾਉਣਾ ਹੈ ਤੇ ਮੈਨੂੰ ਜ਼ਰੂਰ ਭੇਜਿਓ। ਸੋ ਉਡੀਕ ਕਰਾਂਗੀ ਜੀ ਮੈਂ, ਤੇ ਨਾਲ ਹੀ ਤੁਹਾਨੂੰ ਹਿੰਟ ਦਿੰਦੀ ਜਾ ਰਹੀ ਵੀ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਕਿਸ ਟੌਪਿਕ ਤੇ ਹੋਣਾ ਆ। ਫਿਲਮ ਉਡੀਕਾਂ ਦੇ ਵਿੱਚੋਂ ਗੀਤ ਸੁਣਦੇ ਆ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ। ਆ ਗਈ ਰੁੱਤ ਸੋਹਣੇ ਦੀ, ਬਾਗੀ ਪੀਂਘਾ ਪੌਣ ਦੀ ਹਾਣੀਆਂ, ਆ ਜਾ ਮੈਨੂੰ ਉਡੀਕਾਂ ਤੇਰੀਆਂ। ਉਡੀਕਾ ਫਿਲਮ ਦੇ ਵਿੱਚ ਤੁਹਾਡੇ ਲਈ ਗੀਤ ਜੀ ਇਹ। ਲਓ ਜੀ ਉਡੀਕਾਂ ਕਿਸੇ ਨੂੰ ਕਿਸੇ ਦੀਆਂ, ਕਿਸੇ ਨੂੰ ਕਿਸੇ ਦੀਆਂ, ਤੇ ਮੈਨੂੰ ਉਡੀਕਾਂ ਰਹਿੰਦੀਆਂ ਬੁੱਧਵਾਰ ਦੀਆਂ, ਤਾਂ ਕਿ ਆ ਕੇ ਤੁਹਾਡੇ ਸਾਰਿਆਂ ਨਾਲ ਗੱਲਾਂ ਕਰ ਸਕਾਂ। ਤੇ ਫਿਰ ਬੁੱਧਵਾਰ ਨੂੰ ਉਡੀਕਾਂ ਰਹਿੰਦੀਆਂ ਤੁਹਾਡੇ ਇੱਕ ਤਾਂ ਪ੍ਰੋਗਰਾਮ, ਤੇ ਜਦੋਂ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਤੇ ਫਿਰ ਉਡੀਕਾਂ ਰਹਿੰਦੀਆਂ ਤੁਹਾਡੇ ਸੁੱਖ ਸੁਨੇਹਾਂ ਦੀਆਂ, ਤੁਹਾਡੇ ਮੈਸੇਜਸ ਦੀਆਂ। ਸੋ ਇਹ ਉਡੀਕ ਜਿਹੜੀ ਹੈ ਜ਼ਿੰਦਗੀ ਦਾ ਬੜਾ ਪਿਆਰਾ ਜਿਹਾ ਇੱਕ ਹਿੱਸਾ ਆ, ਹੈ ਨਾ। ਅਸੀਂ ਵੈਸੇ ਕਦੀ ਇਹਦੇ ਵੱਲ ਬਹੁਤੀ ਤਵੱਜੋ ਨਹੀਂ ਦਿੱਤੀ, ਪਰ ਸੋਚ ਕੇ ਦੇਖੋ ਕਿ ਉਡੀਕ ਜ਼ਿੰਦਗੀ ਦਾ ਇੱਕ ਬਹੁਤ ਹੀ ਖਾਸ ਪਹਿਲੂ ਹੈ, ਸਾਰੀ ਉਮਰ ਸਾਡੇ ਨਾਲ ਚੱਲਿਆ ਰਹਿੰਦਾ ਹੈ, ਮਰਨ ਤੱਕ ਉਡੀਕ ਜਿਹੜੀ ਹੈ ਉਹ ਸਾਡੇ ਨਾਲ ਤੁਰੀ ਰਹਿੰਦੀ ਹੈ। ਕੋਈ ਨਾ ਕੋਈ ਉਡੀਕ, ਕਿਸੇ ਨਾ ਕਿਸੇ ਦਾ ਇੰਤਜ਼ਾਰ। ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਸ਼ਖਸ ਦਾ ਹੀ ਇੰਤਜ਼ਾਰ ਹੋਵੇ, ਇੰਤਜ਼ਾਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਹੁੰਦਾ ਹੈ। ਤੁਹਾਡੇ ਆਪਣੇ ਆਪ ਦੇ ਅੰਦਰ ਬਹੁਤ ਬਦਲਾਵ ਹੁੰਦੇ ਹੋ, ਔਰ ਤੁਸੀਂ ਆਪਣੇ ਆਪ ਦੇ ਵਿੱਚ ਬਦਲਾਵ ਦੇਖਣ ਲਈ ਵੀ ਕਈ ਚੀਜ਼ਾਂ ਦੀ ਉਡੀਕ ਕਰਦੇ ਰਹਿੰਦੇ ਹੋ। ਸੋ ਕੋਈ ਹਿੰਟ ਅੱਜ ਦੇ ਪ੍ਰੋਗਰਾਮ ਦਾ ਵੀ ਅਸੀਂ ਕਿਸ ਚੀਜ਼ ਤੇ ਗੱਲ ਕਰਨੀ ਆ, ਚਲੋ ਤੁਸੀਂ ਸੋਚੋ। ਜੇ ਕੋਈ ਦੱਸ ਸਕਦਾ, ਨਹੀਂ ਤਾਂ ਫਿਰ ਮੈਂ ਦੱਸਦੀ ਹਾਂ, ਤੇ ਚਲੋ ਉਨੀ ਦੇਰ ਮੈਂ ਨਾਲ ਹੀ ਪੜ੍ਹ ਲੈਂਦੀ ਹਾਂ ਤੁਹਾਡੇ ਮੈਸੇਜਿਸ। ਸੋ ਪਾਲਾ ਬੈਂਸ ਹੁਣਾਂ ਨੇ ਪ੍ਰੋਗਰਾਮ ਤੋਂ ਸਤਿ ਸ਼੍ਰੀ ਅਕਾਲ ਬੁਲਾਈਏ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ, ਸਤਿ ਸ਼੍ਰੀ ਅਕਾਲ ਸਰਬਜੀਤ ਭਾਜੀ, ਪ੍ਰੋਗਰਾਮ ਦਾ ਆਨੰਦ ਲਵਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੇ ਮੈਂ ਆਨੰਦ ਲਵਾਂਗੀ ਤੁਹਾਡੇ ਸਾਰਿਆਂ ਦੇ ਸਾਥ ਦਾ ਜੀ। ਤੇ ਨਰਿੰਦਰ ਰਾਠੌਰ ਹੁਣਾਂ ਨੇ ਮੈਸੇਜ ਭੇਜਿਆ, ਸਤਿ ਸ਼੍ਰੀ ਅਕਾਲ ਬੁਲਾ ਰਿਹਾ ਸਾਰੇ ਹਰਮਨ ਟੀਮ ਨੂੰ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਠੌਰ ਸਾਹਿਬ, ਕੀ ਹਾਲ ਚਾਲ ਹੈ। ਤੇ ਲਿਖਿਆ ਕਹਿੰਦੇ ਬਹੁਤ ਵਧੀਆ ਗੀਤ ਜੀ, ਤੇ ਮੇਰਾ ਗੀਤ ਵੀ ਲਾ ਦਿਓ। ਅੱਜ ਕੱਲ ਮੇਰੀ ਬੇਟੀ ਕੁਦਰਤ ਨੂੰ ਇਹ ਗੀਤ ਬਹੁਤ ਪਸੰਦ ਹੈ, ਉਹ ਗਾਉਂਦੀ ਹੈ। ਗੀਤ ਹੈ ਲੈ ਕੇ ਪਹਿਲਾ ਪਹਿਲਾ ਪਿਆਰ, ਸ਼ਮਸ਼ਾਦ ਬੇਗਮ ਦਾ ਜੀ। ਹੋਏ ਹੋਏ, ਬੜਾ ਹੀ ਸੋਹਣਾ ਗੀਤ ਹੈ, ਜ਼ਰੂਰ ਜੀ ਲਓ। ਸੋ ਲੈ ਕੇ ਪਹਿਲਾ ਪਹਿਲਾ ਪਿਆਰ ਗੀਤ, ਜਿਹੜਾ ਸਰਬਜੀਤ ਭਾਜੀ ਨੂੰ ਮੈਂ ਤੁਹਾਡੀ ਫਰਮਾਇਸ਼ ਭੇਜ ਦਿੱਤੀ ਹੈ, ਪ੍ਰੋਗਰਾਮ ਦੇ ਵਿੱਚ ਚਲਾਵਾਂਗੇ ਸਾਡੀ ਪਿਆਰੀ ਜਿਹੀ ਬੇਟੀ ਕੁਦਰਤ ਦੀ ਫਰਮਾਇਸ਼ ਤੇ। ਨਾ ਬਹੁਤ ਸੋਹਣਾ ਹੈ ਕੁਦਰਤ। ਤੇ ਉਸ ਤੋਂ ਬਾਅਦ ਲਓ ਜੀ, ਹਰੀਸ਼ ਅਰੋੜਾ ਹੁਣ ਵੀ ਪ੍ਰੋਗਰਾਮ ਦੇ ਵਿੱਚ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਸਤਿ ਸ਼੍ਰੀ ਅਕਾਲ ਸੁਪ੍ਰੀਤ ਭੈਣ, ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਸੁਪ੍ਰੀਤ ਕਹਿੰਦੇ ਮੈਨੂੰ ਪੜ੍ਹ ਨੀ ਹੋ ਰਿਹਾ, ਇੰਗਲਿਸ਼ ਵਿੱਚ ਲਿਖਿਆ ਹੋਇਆ। ਸੁਖਪ੍ਰੀਤ ਆ ਗਈ, ਕਹਿੰਦੇ ਸੁਖਪ੍ਰੀਤ ਆ ਗਈ, ਬੁੱਲਾ ਤਾਂ ਬੁੱਲਾ ਤੇ ਹਾਸਾ ਵੀ ਆ ਗਿਆ। ਅੱਛਾ ਜੀ, ਠੀਕ ਹੈ। ਕਹਿੰਦੇ ਸੁਖਪ੍ਰੀਤ ਆ ਗਈ ਤੇ ਬੁੱਲਾ ਤੇ ਹਾਸਾ ਵੀ ਆ ਗਿਆ, ਤੇ ਹੁਣ ਜਿੰਨੇ ਸੁੱਖ ਵੀ ਆ ਗਏ। ਓ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੰਨੇ ਸਾਰੇ ਪਿਆਰ ਦੇ ਲਈ। ਤੇ ਕਹਿੰਦੇ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਨੂੰ, ਤੇ ਵੱਡਾ ਵਾਲਾ ਥੈਂਕਸ ਰਜੀਤ ਭਾਈ ਜੀ ਨੂੰ, ਤੇ ਸਪੈਸ਼ਲ ਵਾਲਾ ਥੈਂਕਸ ਤੁਹਾਡੇ ਸਾਰਿਆਂ ਦਾ। ਤੁਸੀਂ ਇੰਨਾ ਪਿਆਰ ਦਿੰਦੇ ਹੋ, ਇੰਨੀ ਇੱਜ਼ਤ ਦਿੰਦੇ ਹੋ, ਔਰ ਤੇ ਤਾਂ ਹੀ ਜਿਹੜਾ ਹੈ ਹਰਮਨ ਰੇਡੀਓ ਚੱਲ ਰਿਹਾ ਹੈ ਤੁਹਾਡੇ ਪਿਆਰ ਤੇ ਤੁਹਾਡੇ ਸਤਿਕਾਰ ਦੇ ਸਦਕਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ। ਤੇ ਗੈਰੀ ਹੁਣੀ ਵੀ ਆ ਗਿਆ, ਲਓ ਜੀ ਮੈਲਬਨ ਤੋਂ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ। ਗੁੱਡ ਮਾਰਨਿੰਗ ਸੁਖਪ੍ਰੀਤ ਜੀ, ਹੈਵ ਅ ਨਾਈਸ ਡੇ, ਤੇ ਨਾਈਸ ਡੇ ਤੁਹਾਨੂੰ ਸਾਰਿਆਂ ਨੂੰ। ਤੇ ਦੂਜੀ ਗੱਲ, ਅਸੀਂ ਹਮੇਸ਼ਾ ਨਾਈਸ ਡੇ ਕਹਿੰਦੇ ਇੱਕ ਦੂਸਰੇ ਨੂੰ ਨਾ, ਹੈ ਨਾ, ਪਰ ਮੈਨੂੰ ਲੱਗਦਾ ਹੁੰਦਾ ਅਸੀਂ ਨਾਈਸ ਡੇ ਬਣਾਉਣਾ ਹੁੰਦਾ ਇੱਕ ਦੂਸਰੇ ਦਾ। ਆਓ ਰਲ ਕੇ ਇੱਕ ਦੂਜੇ ਲਈ ਖੁਸ਼ੀਆਂ ਦੀ ਵਜ੍ਹਾ ਬਣ ਸਕੀਏ, ਇੱਕ ਦੂਜੇ ਦੇ ਚਿਹਰੇ ਤੇ ਕੁਛ ਹਾਸੇ, ਕੁਝ ਮੁਸਕਰਾਟਾਂ ਲਿਆਈਏ, ਹੈ ਨਾ। ਤੇ ਸਿਰਫ ਕਹੀਏ ਨਾ ਇੱਕ ਦੂਜੇ ਦਾ ਜਿਹੜਾ ਡੇ ਆ ਉਹਨੂੰ ਨਾਈਸ ਬਣਾਈਏ। ਚਲੋ ਅੱਜ ਇਹੀ ਕਰਦੇ ਹਾਂ, ਕੋਸ਼ਿਸ਼ ਕਰੀਏ ਦਿਨ ਦੇ ਵਿੱਚ ਵੀ ਕਿਸੇ ਨਾ ਕਿਸੇ ਦਾ ਜਿਹੜਾ ਡੇ ਹੈ ਉਹਨੂੰ ਅਸੀਂ ਨਾਈਸ ਬਣਾਉਣਾ ਆ, ਠੀਕ ਹੈ। ਤੇ ਗੁਰਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਆਪ ਸਭ ਨੂੰ ਬਹੁਤ ਵਧੀਆ ਸ਼ੁਰੂਆਤ ਹੈ ਜੀ, ਬਸ ਹੁਣ ਉਡੀਕ ਕਿਸ ਦੀ, ਖਿੱਚ ਦਿਓ ਕਿੱਲੀ, ਚਲੋ ਚੱਲੀਏ ਪਿੰਡ ਨੂੰ ਜੀ। ਠੀਕ ਹੈ ਜੀ, ਚਲੋ ਚੱਲੀਏ ਪਿੰਡ ਨੂੰ, ਸਹੀ ਗੱਲ ਹੈ। ਬੁੱਧਵਾਰ ਦੀ ਸਵੇਰ ਅਸੀਂ ਸਾਰੇ ਹੱਥ ਫੜ ਕੇ ਆਪਣੀਆਂ ਯਾਦਾਂ ਦੇ ਵਿੱਚ ਪਿੰਡ ਵੱਲ ਮੁੜਦੇ ਆ, ਏਦਾਂ ਨੀ ਲੱਗਦਾ ਹੁੰਦਾ ਵੀ ਜਿੱਦਾਂ ਟਾਈਮ ਮਸ਼ੀਨ ਹੀ ਬਣਾਈ ਹੋਈ ਆ ਅਸੀਂ ਬੁੱਧਵਾਰ ਦੇ ਲਹਿਰਾਂ ਪ੍ਰੋਗਰਾਮ ਨੂੰ, ਤੇ ਹੈ ਨਾ। ਸੋ ਬੁੱਧਵਾਰ ਦੀ ਸਵੇਰੇ ਅਸੀਂ ਟਾਈਮ ਮਸ਼ੀਨ ਚ ਬੈਠਦੇ ਆ ਤੇ ਚਲੇ ਜਾਂਦੇ ਆਪਣੇ ਬਚਪਨ ਦੇ ਵਿੱਚ, ਤੇ ਉੱਥੇ ਘੁੰਮ ਫਿਰ ਕੇ ਫਿਰ ਆ ਜਾਂਦੇ ਆ ਵਾਪਸ ਇੱਥੇ ਆਪਣੇ ਆਪਣੇ ਘਰਾਂ ਦੇ ਵਿੱਚ ਜਿੱਥੇ ਕਿਤੇ ਵੀ ਅਸੀਂ ਰਹਿ ਰਹੇ ਆ। ਸੋ ਅੱਜ ਵੀ ਤੁਹਾਨੂੰ ਲੈ ਕੇ ਜਾਣਾ ਜੀ ਮੈਂ ਵਾਪਸ ਆਪਣੇ ਪਿੰਡ ਦੇ ਵਿੱਚ, ਤੇ ਉਡੀਕ ਕਿਸ ਗੱਲ ਦੀ ਆ ਫਿਰ। ਸੋ ਚਲੋ, ਮੈਂ ਤੁਹਾਨੂੰ ਪੁੱਛਿਆ ਸੀ ਭਾਈ ਗੈਸ ਕਰੋ ਵੀ ਅੱਜ ਪ੍ਰੋਗਰਾਮ ਕਿਸ ਚੀਜ਼ ਤੇ ਕਰਨ ਜਾ ਰਹੀ ਹਾਂ, ਪਰ ਗੈਸ ਨਹੀਂ ਕੀਤਾ ਤੁਸੀਂ ਕਿਸੇ ਨੇ। ਚਲੋ ਮੈਂ ਦੱਸ ਦਿੰਦੀ ਹਾਂ, ਅੱਜ ਅਸੀਂ ਪ੍ਰੋਗਰਾਮ ਕਰਾਂਗੇ ਜੀ ਉਡੀਕਾਂ ਤੇ, ਹੈ ਨਾ। ਉਡੀਕ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਉਡੀਕ ਜ਼ਿੰਦਗੀ ਦੇ ਵਿੱਚ ਤੁਹਾਨੂੰ ਰਹੀ ਹੈ, ਔਰ ਉਹਨਾਂ ਉਡੀਕਾਂ ਤੋਂ ਬਾਅਦ ਜਦੋਂ ਉਹ ਚੀਜ਼ ਹਾਸਿਲ ਹੋ ਜਾਂਦੀ ਹੈ ਤੇ ਕਿੰਨਾ ਵਧੀਆ ਲੱਗਦਾ। ਕਈ ਵਾਰੀ ਉਡੀਕ ਦੀ ਕੋਈ ਉਡੀਕ ਬਿਨਾ ਮਤਲਬ ਦੀ ਹੁੰਦੀ ਹੈ, ਔਰ ਕਈ ਵਾਰੀ ਉਡੀਕ ਦੇ ਪਿੱਛੇ ਕੋਈ ਬਹੁਤ ਵੱਡਾ ਮਤਲਬ ਲੁਕਿਆ ਹੁੰਦਾ। ਸੋ ਅੱਜ ਅਸੀਂ ਬਚਪਨ ਦੇ ਵਿੱਚ ਹੀ ਜਾਣਾ ਹੈ, ਤੇ ਉੱਥੇ ਜਾ ਕੇ ਦੇਖਣਾ ਕਿ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਉਡੀਕ ਕਰਦੇ ਹੁੰਦੇ ਸੀ, ਕਿਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਜਿਨ੍ਹਾਂ ਨੂੰ ਅਸੀਂ ਉਡੀਕਦੇ ਹੁੰਦੇ ਸੀ ਆਪਣੀ ਜ਼ਿੰਦਗੀ ਦੇ ਵਿੱਚ, ਠੀਕ ਹੈ ਜੀ। ਸੋ ਬਿਲਕੁਲ ਤੁਸੀਂ ਯਾਦ ਕਰੋ ਤੇ ਮੈਂ ਤੁਹਾਨੂੰ ਓਨੀ ਦੇਰ ਦੱਸ ਦੇਵਾਂ ਵੀ ਅੱਜ ਦਾ ਮੌਸਮ ਦਾ ਹਾਲ ਕੀ ਹੈ। ਅੱਛਾ, ਮੌਸਮ ਦੇ ਹਾਲ ਦੇ ਨਾਲ ਵੀ ਮੈਂ ਇੱਕ ਗੱਲ ਕਰਾਂ ਤੇ ਉਡੀਕ ਹਮੇਸ਼ਾ ਜੁੜੀ ਹੁੰਦੀ ਹੈ ਨਹੀਂ। ਗਰਮੀਆਂ ਦੇ ਵਿੱਚ ਸਾਨੂੰ ਉਡੀਕ ਹੋ ਜਾਂਦੀ ਹੈ ਵੀ ਚੱਲ ਮੀਂਹ ਆ ਜਾਵੇ, ਬਰਸਾਤਾਂ ਦੀ ਉਡੀਕ, ਬਰਸਾਤਾਂ ਦੇ ਵਿੱਚ ਫਿਰ ਹੜ੍ਹ ਆ ਜਾਂਦੇ ਆ ਤੇ ਫਿਰ ਔਖੇ ਹੋ ਜਾਏਗਾ, ਫਿਰ ਲੱਗਦਾ ਕਿ ਸਰਦੀਆਂ ਹੀ ਆ ਜਾਣ, ਸਰਦੀਆਂ ਦੇ ਵਿੱਚ ਫਿਰ ਸਾਨੂੰ ਲੱਗਦਾ ਹੈ ਵੀ ਬਸੰਤ ਕਦੋਂ ਆਊਗੀ। ਸੋ ਇਹ ਉਡੀਕ ਜਿਹੜੀ ਜ਼ਿੰਦਗੀ ਦੀ ਸਾਰਾ ਸਾਲ ਸਾਰੀਆਂ ਰੁੱਤਾਂ ਦੇ ਨਾਲ ਨਾਲ ਚੱਲਦੀ ਰਹਿੰਦੀ ਹੈ। ਸੋ ਉਡੀਕ ਕਰਨਾ ਵਧੀਆ ਗੱਲ ਹੈ, ਪਰ ਉਡੀਕ ਦੇ ਨਾਲ ਨਾਲ ਜੋ ਮੂਮੈਂਟ ਹੈ ਉਹਨੂੰ ਵੀ ਜੀਆ ਕਰੀਏ, ਉਹਨੂੰ ਵੀ ਪਿਆਰ ਨਾਲ, ਉਹਨੂੰ ਵੀ ਉਨਾ ਇੰਜੋਏ ਕਰਿਆ ਕਰੀਏ ਤੇ ਉਹਦੇ ਨਾਲ ਹਾਂ ਉਡੀਕ ਕਰਨੀ ਕੋਈ ਗਲਤ ਵੀ ਨਹੀਂ ਹੈ। ਸੋ ਚਲੋ ਜੀ, ਅੱਜ ਦੇ ਮੌਸਮ ਦਾ ਜੀ ਮੈਂ ਤੁਹਾਨੂੰ ਹਾਲ ਦੱਸਾਂ ਤੇ ਐਡੀਲੇਡ ਦੇ ਵਿੱਚ ਅੱਜ ਸਵੇਰੇ ਸਵੇਰੇ ਉੱਠੀ ਆ ਤੇ ਚੰਗੇ ਮੀਂਹ ਦੇ ਸ਼ਰਾਟੇ ਦੋ ਤਿੰਨ ਪੈ ਹਟੇ ਆ। ਮੀਂਹ ਇੰਨੇ ਜ਼ਿਆਦਾ ਇਸ ਵਾਰੀ ਆਸਟ੍ਰੇਲੀਆ ਚ ਨਹੀਂ ਪਏ, ਪਰ ਇਸ ਹਫ਼ਤੇ ਤੋਂ ਚੰਗਾ ਜਿਹੜਾ ਮੀਂਹ ਆਸਟ੍ਰੇਲੀਆ ਦੇ ਵਿੱਚ ਉਹ ਪਿਆ। ਸੋ ਅੱਜ ਵੀ ਜਿਹੜਾ ਮੀਂਹ ਕਣੀ ਵਾਲਾ ਦਿਨ ਬਣਿਆ ਰਹਿਣਾ ਐਡੀਲੇਡ ਦੇ ਵਿੱਚ ਤੇ ਤਾਪਮਾਨ ਵੱਧ ਤੋਂ ਵੱਧ ਜਿਹੜਾ ਉਹ 14 ਡਿਗਰੀ ਤੱਕ ਜਾਣਾ ਹੈ ਤੇ ਸਿਡਨੀ ਦੇ ਵਿੱਚ ਮੌਸਮ ਬਿਲਕੁਲ ਅੱਜ ਸਾਫ਼ ਹੈ ਤੇ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਦਿਸ ਰਿਹਾ ਹੈ ਸਿਡਨੀ ਦੇ ਵਿੱਚ। ਮੈਲਬਰਨ ਦੇ ਵਿੱਚ ਬੱਦਲਵਾਈ ਦੇ ਨਾਲ ਤਾਪਮਾਨ ਅੱਜ 14 ਡਿਗਰੀ ਤੱਕ ਰਹਿਣਾ ਹੈ। ਬ੍ਰਿਸਬੇਨ ਦੇ ਵਿੱਚ ਹਲਕੀ ਬੱਦਲਵਾਈ ਰਹੇਗੀ ਜੀ ਤੇ ਤਾਪਮਾਨ ਵੱਧ ਤੋਂ ਵੱਧ 29 ਡਿਗਰੀ ਤੱਕ ਜਾਏਗਾ ਬ੍ਰਿਸਬੇਨ ਦਾ। ਪਰਥ ਦੇ ਵਿੱਚ ਮੌਸਮ ਬਿਲਕੁਲ ਸਾਫ਼ ਤੇ ਤਾਪਮਾਨ 26 ਡਿਗਰੀ ਵੱਧ ਤੋਂ ਵੱਧ ਤੇ ਪੰਜਾਬ ਦੇ ਵਿੱਚ ਵੀ ਮੌਸਮ ਜਿਹੜਾ ਹੈ ਉਹ ਸਾਫ਼ ਨਜ਼ਰ ਆ ਰਿਹਾ। ਸੋ ਦਿਨ ਬਦਲਦੇ ਜਾ ਰਹੇ ਹੋਣੇ ਆ ਜੀ, ਪੰਜਾਬ ਦੇ ਵਿੱਚ ਵੀ ਬਸ ਹੁਣ ਜਿਹੜੀਆਂ ਠੰਡਾਂ ਸ਼ੁਰੂ ਹੋ ਜਾਣੀਆਂ ਆ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਹੈ ਉਹ ਗਰਮੀਆਂ ਦੀ ਰੁੱਤ ਆਉਣੀ ਸ਼ੁਰੂ ਹੋ ਜਾਣੀ ਹੈ। ਕੁਦਰਤ ਆਪਣੀ ਕਰਵਟ ਬਦਲਦੀ ਰਹਿੰਦੀ ਹੈ ਔਰ ਕੁਦਰਤ ਦੇ ਨਾਲ ਹਰ ਕੰਮ ਜਿਹੜਾ ਆ ਚੱਲਦਾ ਰਹਿੰਦਾ ਹੈ। ਸਾਨੂੰ ਹੀ ਉਡੀਕਾਂ ਲੱਗੀਆਂ ਰਹਿੰਦੀਆਂ ਕਹਿ ਲਓ ਜਾਂ ਕਾਹਲ ਲੱਗੀ ਰਹਿੰਦੀ ਹੈ ਵੀ ਆਹ ਹੋ ਜਾਵੇ, ਆਹ ਹੋ ਜਾਵੇ, ਆਹ ਹੋ ਜਾਵੇ, ਪਰ ਪਰਮਾਤਮਾ ਨੇ ਸਾਰੀ ਦੁਨੀਆਂ ਨੂੰ ਦੇਖੋ ਕਿੰਨਾ ਅਹਿਮ ਟਾਈਮ ਦੇ ਨਾਲ ਬਿਲਕੁਲ ਫਿੱਟ ਰੱਖਿਆ ਹੋਇਆ। ਜਿਹੜੀ ਚੀਜ਼ ਜਿੱਥੇ ਹੋਣੀ ਚਾਹੀਦੀ ਹੈ ਉੱਥੇ ਹੀ ਰੱਖੀ ਹੋਈ ਹੈ। ਇੱਕ ਦਿਨ ਮੈਂ ਡਾਕੂਮੈਂਟਰੀ ਦੇਖ ਰਹੀ ਸੀਗੀ ਕੋਈ ਨਾ, ਤੇ ਉਹਦੇ ਵਿੱਚ ਇਹੀ ਚੱਲ ਰਿਹਾ ਸੀ ਕਿ ਵੀ ਜੇ ਧਰਤੀ ਦੀ ਸਪੀਡ 1 ਮਿੰਟ ਘੱਟ ਜਾਵੇ ਤੇ ਕੀ ਹੋਵੇ, ਤੇ ਉਹਦੇ ਨਾਲ ਯੂਨੀਵਰਸ ਦੇ ਜਿਹੜੇ ਬਾਕੀ ਪਲੈਨਟਸ ਉਹਨਾਂ ਦੀ ਸਪੀਡ ਸਾਰਾ ਕੁਛ ਦੇਖੋ ਤੇ ਪਰਫੈਕਟ ਆ। ਉਹ ਚੀਜ਼ ਦੇਖ ਕੇ ਮੈਨੂੰ ਲੱਗਾ ਕਿ ਹਰ ਚੀਜ਼ ਇੰਨੀ ਪਰਫੈਕਟ ਆ, ਦੇਖੋ ਉਹਦੀ ਸਪੀਡ, ਉਹਦਾ ਸਾਈਜ਼ ਹੈ ਨਾ, ਉਹਦਾ ਵੇਟ, ਹਰ ਕੁਛ ਪਰਫੈਕਟ ਆ। ਤੇ ਫਿਰ ਅਸੀਂ ਇਮਪਰਫੈਕਟ ਕਿੱਦਾਂ ਹੋ ਸਕਦੇ ਹਾਂ? ਅਸੀਂ ਸਾਰੇ ਵੀ ਆਪਣੇ ਆਪ ਦੇ ਵਿੱਚ ਪਰਫੈਕਟ ਆ। ਆਓ ਆਪਣੀਆਂ ਚੰਗੀਆਂ ਚੀਜ਼ਾਂ ਲੱਭੀਏ, ਆਪਣੀ ਪਰਫੈਕਸ਼ਨ ਲੱਭੀਏ ਕਿ ਕਿਸ ਕਿਸ ਚੀਜ਼ ਦੇ ਵਿੱਚ ਆ। ਜ਼ਿੰਦਗੀ ਦੀ ਇਹ ਜਿਹੜੀ ਯਾਤਰਾ ਆ ਇਹਨੂੰ ਚੰਗੀ ਤਰ੍ਹਾਂ ਜੀਏ, ਹੱਸਦੇ ਖੇਡਦੇ ਮੁਸਕਰਾਉਂਦੇ ਹੋਏ। ਔਰ ਜਦੋਂ ਵੀ ਕਿਸੇ ਰਾਹਾਂ ਤੇ ਤੁਰਦੇ ਆ ਤੇ ਉੱਚਾ ਨੀਵਾਂ ਤਾਂ ਹੁੰਦਾ ਹੀ ਹੈ ਜੀ ਹਮੇਸ਼ਾ। ਸੋ ਜ਼ਿੰਦਗੀ ਦੇ ਵਿੱਚ ਵੀ ਅਪ ਐਂਡ ਡਾਊਨ ਜਿਹੜੇ ਆ ਉਹ ਆਉਂਦੇ ਰਹਿੰਦੇ ਆ, ਪਰ ਸਾਥ ਜਦੋਂ ਤੁਹਾਡਾ ਬਹੁਤ ਵਧੀਆ ਹੋਵੇ ਤੇ ਉਹ ਜਿਹੜੀ ਆ ਵਾਟ ਲੰਘਣੀ ਲੰਘਾਉਣੀ ਸੌਖੀ ਹੋ ਜਾਂਦੀ ਹੈ। ਸੋ ਜ਼ਿੰਦਗੀ ਨੂੰ ਜੀ ਪਿਆਰ ਨਾਲ ਜੀਏ। ਸੋ ਆਓ ਜੀ ਲਵ ਯੂ ਜ਼ਿੰਦਗੀ ਕਹੀਏ ਤੇ ਤੁਰਦੇ ਰਹੀਏ ਇਹਨਾਂ ਰਾਹਾਂ ਦੇ ਉੱਤੇ। ਤੇ ਲਓ ਜੀ ਗੀਤ ਇੱਕ ਹੋਰ ਸੁਣਦੇ ਹਾਂ ਅਸੀਂ, ਇੰਤਜ਼ਾਰ ਦੇ ਗੀਤ। ਅੱਜ ਮੈਂ ਬੜੇ ਸੋਹਣੇ ਸੋਹਣੇ ਕੱਢੇ ਹੋਏ ਆ, ਕੁਛ ਪੰਜਾਬੀ ਤੇ ਕੁਝ ਹਿੰਦੀ ਤੇ ਨਾਲ ਹੀ ਗੀਤ ਅਸੀਂ ਸੁਣਨਾ ਕੁਦਰਤ ਦੀ ਫਰਮਾਇਸ਼ ਤੇ ਵੀ। ਸੋ ਅਗਲਾ ਗੀਤ ਸੁਣਦੇ ਹਾਂ ਜੀ ਤੇ ਗੀਤ ਤੋਂ ਬਾਅਦ ਕਰਦੇ ਹਾਂ ਗੱਲਾਂ। ਤੇ ਜੀ ਹਾਂ, ਉਡੀਕ ਤੇ ਤੁਸੀਂ ਯਾਦ ਕਰੋ ਕਿਹੜੀਆਂ ਚੀਜ਼ਾਂ ਦੀਆਂ ਉਡੀਕਾਂ ਰਹਿੰਦੀਆਂ ਹੁੰਦੀਆਂ ਸੀ। ਮੈਂ ਮਿਲਦੀ ਹਾਂ ਇਸ ਗੀਤ ਤੋਂ ਬਾਅਦ।
ਖੁਸ਼ ਨਸੀਬ ਹੈ ਜਿਸ ਕੋ ਤੂੰ ਇੰਤਖਾਬ ਕਰੇ, ਵੋ ਖੁਸ਼ ਨਸੀਬ ਹੈ ਜਿਸ ਕੋ ਤੂੰ ਇੰਤਖਾਬ ਕਰੇ, ਖੁਦਾ ਹਮਾਰੀ ਮੁਹੱਬਤ ਕੋ ਕਾਮਯਾਬ ਕਰੇ, ਜਵਾਂ ਸਿਤਾਰਾ ਕਿਸਮਤ ਹੋ ਸਿਤਾਰਾ ਕਿਸਮਤ ਹੋ, ਔਰ ਤੂੰ ਆਏ ਖੁਦਾ ਕਰੇ ਕਿ ਕਿਆਮਤ ਹੋ, ਔਰ ਤੂੰ ਆਏ ਹਮ ਇੰਤਜ਼ਾਰ ਕਰੇਂਗੇ।
ਜੀ, ਬਾਹੂ ਬੇਗਮ ਮੂਵੀ ਦੇ ਵਿੱਚੋਂ ਗੀਤ ਸੁਣਿਆ ਹਮ ਇੰਤਜ਼ਾਰ ਕਰੇਂਗੇ, ਉਹ ਸੋਹਣਾ ਗੀਤ, ਵਨ ਆਫ ਮਾਈ ਫੇਵਰੇਟ। ਸੋ ਉਮੀਦ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਣਾ ਜੀ, ਔਰ ਕੁਛ ਯਾਦ ਆਇਆ ਹੋਣਾ ਤੁਹਾਨੂੰ ਵੀ ਉਡੀਕਾਂ ਤੇ, ਇੰਤਜ਼ਾਰ ਤੇ ਕਿਹੜੀਆਂ ਚੀਜ਼ਾਂ ਦਾ ਇੰਤਜ਼ਾਰ ਰਹਿੰਦਾ ਹੁੰਦਾ ਸੀਗਾ ਬਚਪਨ ਦੇ ਵਿੱਚ, ਔਰ ਕਿਹੜੀਆਂ ਚੀਜ਼ਾਂ ਦਾ ਇੰਤਜ਼ਾਰ ਰਹਿੰਦਾ ਹੈ ਹੁਣ ਸਾਨੂੰ। ਇੰਤਜ਼ਾਰ, ਉਡੀਕ ਜ਼ਿੰਦਗੀ ਦੇ ਨਾਲ ਹੀ ਤੁਰਿਆ ਰਹਿੰਦਾ ਹੈ। ਕਹਿੰਦੇ ਆ ਨਾ ਵੀ ਜਿਹੜੀ ਉਡੀਕ ਹੈ ਜਾਂ ਇੰਤਜ਼ਾਰ ਹੈ, ਮੈਨੂੰ ਲੱਗਦਾ ਵੀ ਮੌਤ ਦੇ ਨਾਲ ਹੀ ਇਹ ਚੀਜ਼ ਜਿਹੜੀ ਆ ਖਤਮ ਹੁੰਦੀ ਹੋਣੀ ਹੈ। ਸੋ ਇਹ ਉਡੀਕ ਜਿਹੜੀ ਹੈ ਇਹ ਮਰਨ ਤੱਕ ਸਾਡੇ ਨਾਲ ਚੱਲਦੀ ਹੈ। ਤੇ ਹਰਵਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ ਹੈ ਜੀ ਸਾਨੂੰ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਤੇ ਉਸ ਤੋਂ ਇਲਾਵਾ ਗੈਰੀ ਹੁਣਾਂ ਨੇ ਬੜਾ ਪਿਆਰਾ ਮੈਸੇਜ ਕੀਤਾ ਇੱਕ, ਮੈਨੂੰ ਲੱਗਦਾ ਵੀ ਰਸਤੇ ਦੇ ਵਿੱਚ ਕਿਤੇ ਰੁਕ ਗਏ, ਉੱਥੇ ਨਾ ਸਰੋਂ ਦੇ ਖੇਤ ਹੈ ਔਰ ਹਵਾ ਚੱਲ ਰਹੀ ਹੈ, ਲਹਿ ਲਹਾ ਰਹੇ। ਇਹਨਾਂ ਨੇ ਛੋਟੀ ਜਿਹੀ ਵੀਡੀਓ ਬਣਾ ਕੇ ਭੇਜੀ ਹੈ, ਬਹੁਤ ਹੀ ਸੋਹਣੀ ਜਿਹੀ, ਦੂਰ ਦੂਰ ਤੱਕ ਪੀਲੀ ਹੋਈ ਪਈ ਹੈ ਧਰਤੀ ਸਰੋਂ ਦੇ ਫੁੱਲਾਂ ਦੇ ਨਾਲ। ਪਤਾ ਨੀ ਸਰੋਂ ਦੇ ਫੁੱਲ ਹੈ ਜਾਂ ਕਨੋਲਾ ਦੇ ਆ, ਬਟ ਅਸੀਂ ਤਾਂ ਸਰੋਂ ਦੇ ਮੰਨਾਂਗੇ ਜੀ ਇਹਨਾਂ ਨੂੰ। ਤੇ ਪਿੱਛੇ ਹਲਕੇ ਹਲਕੇ ਪਹਾੜ ਹੈ ਤੇ ਨਾਲ ਬੱਦਲ ਹੋਏ ਪਏ ਆ। ਕਹਿੰਦੇ ਖਾਓ ਜੀ ਸਾਗ, ਆਈ ਐਮ ਔਨ ਦ ਬੈਕ ਫਰੋਮ ਐਡੀਲੇਡ ਗੋਇੰਗ ਬੈਕ ਮੈਲਬਰਨ। ਠੀਕ ਹੈ ਜੀ, ਲਓ ਤੁਸੀਂ ਐਡੀਲੇਡ ਆਏ ਤੇ ਮਿਲ ਕੇ ਵੀ ਨੀ ਗਏ ਗੈਰੀ, ਇਹ ਤਾਂ ਹੈ ਮਾੜੀ ਗੱਲ ਆ। ਫਿਰ ਤੁਸੀਂ ਘਰ ਆਉਂਦੇ, ਅਸੀਂ ਸਾਗ ਖੜਾ ਦੇਣਾ ਸੀ, ਹੁਣ ਤੇ ਤੁਸੀਂ ਦੇਖ ਕੇ ਜਾਂਦੇ ਪਏ ਆ ਰਸਤਿਆਂ ਤੇ। ਸੋ ਬਿਲਕੁਲ, ਅੱਜ ਕੱਲ ਬਹੁਤ ਸੋਹਣਾ ਲੱਗਦਾ ਹੁੰਦਾ ਜਦੋਂ ਕਿਤੇ ਥੋੜਾ ਜਿਹਾ ਬਾਹਰ ਨਿਕਲੋ ਨਾ ਕੰਟਰੀ ਸਾਈਡ ਵੱਲ ਨੂੰ, ਤੇ ਏਦਾਂ ਹੀ ਪੀਲੀ ਹੋਈ ਹੁੰਦੀ ਹੈ ਪੂਰੀ ਧਰਤੀ। ਔਰ ਫਿਰ ਮੈਨੂੰ ਪਤਾ ਵੀ ਅਸੀਂ ਪੰਜਾਬੀ ਇਹ ਜਿਹੜੇ ਪੀਲੇ ਖੇਤ ਦੇਖ ਕੇ ਨਾ, ਅਸੀਂ ਫਿਰ ਪੂਰੀ ਫੀਲਿੰਗ ਲੈਂਦੇ ਹੁੰਦੇ ਹਾਂ ਉੱਥੇ ਖੜੇ ਹੋ ਕੇ, ਕਈ ਸਰੋਂ ਦੇ ਖੇਤ। ਵੈਸੇ ਅਸੀਂ ਸਾਰੇ ਫੀਲਿੰਗਾਂ ਦੇ ਭੁੱਖੇ ਆ ਨਾ, ਫੀਲਿੰਗ ਬਹੁਤ ਛੇਤੀ ਲੈਂਦੇ ਹਾਂ ਅਸੀਂ। ਬਿਲਕੁਲ ਸਹੀ ਗੱਲ ਆ, ਕੋਈ ਗੱਲ ਹੁੰਦੀ ਹੈ ਤੇ ਬਸ ਅਸੀਂ, ਸਾਡਾ ਜਿਹੜਾ ਦਿਮਾਗ ਹੁੰਦਾ ਮੁੜ ਜਾਂਦਾ ਵਾਪਸ ਪੰਜਾਬ ਦੇ ਵਿੱਚ। ਸੋਚੋ ਕਦੀ ਕਿੰਨੇ ਕਾਲੇ ਸੀ ਨਾ ਉਹ ਪੰਜਾਬ ਨੂੰ ਛੱਡਣ ਦੇ ਲਈ, ਅਸੀਂ ਕਿ ਛੱਡ ਦਈਏ ਬਸ ਤੇ ਚਲੇ ਜਾਈਏ ਬਾਹਰ। ਇਸ ਚੀਜ਼ ਦੀ ਉਡੀਕ ਰਹਿੰਦੀ ਸੀਗੀ ਤੇ ਬਸ ਕਦੋਂ ਜਾਵਾਂਗੇ ਬਾਹਰ, ਕਦੋਂ ਵੀਜ਼ਾ ਲੱਗੂਗਾ, ਇਹ ਉਡੀਕਾਂ ਵਿੱਚ ਹੀ ਸੁੱਕਦੇ ਰਹੀਦਾ ਸੀਗਾ। ਤੇ ਹੁਣ ਬਾਹਰ ਆ ਗਏ ਆ ਤੇ ਹੁਣ ਉਡੀਕਾਂ ਰਹਿੰਦੀਆਂ ਸਾਨੂੰ ਵਾਪਸ ਪੰਜਾਬ ਜਾਣ ਦੀਆਂ, ਤੇ ਕਦੋਂ ਜਾਵਾਂਗੇ, ਕਦੋਂ ਉਹਨਾਂ ਖੇਤਾਂ ਦੇ ਵਿੱਚ ਜਾ ਕੇ ਮੁੜ ਲਿਟਾਂਗੇ, ਹੈ ਨਾ, ਕਦੋਂ ਉਹ ਘਰ ਦੇ ਬਨੇਰਿਆਂ ਤੇ ਖੜੇ ਹੋਵਾਂਗੇ, ਕਦੋਂ ਉਹ ਘਰ ਦੇ ਬੂਹੇ ਖੁੱਲਣਗੇ ਤੇ ਸਾਡੇ ਬੈਠੇ ਮਾਂ ਪਿਓ ਜਿਹੜੇ ਆ ਉਹ ਸਾਨੂੰ ਗੱਲ ਨਾਲ ਲਾਉਣਗੇ। ਸੋ ਵੇਖਿਆ ਉਡੀਕਾਂ ਕਿੰਨੀਆਂ ਚੀਜ਼ਾਂ ਦੀਆਂ ਹੁੰਦੀਆਂ ਆ, ਹਰ ਹਰ ਪੈਰ ਪੈਰ ਤੇ ਜਿਹੜੀ ਉਹ ਉਡੀਕ ਹੈ ਉਹ ਸਾਡੇ ਨਾਲ ਬੱਜੀ ਹੁੰਦੀ ਹੈ। ਸੋ ਪਰਮਾਤਮਾ ਸਾਰਿਆਂ ਦੀਆਂ ਉਡੀਕਾਂ ਪੂਰੀਆਂ ਕਰੇ। ਸੋ ਉਡੀਕ, ਅੱਛਾ ਬਚਪਨ ਦੀਆਂ ਉਡੀਕਾਂ ਦੀ ਗੱਲ ਕਰਦੇ ਹਾਂ ਵੀ ਕਿਹੜੀਆਂ ਕਿਹੜੀਆਂ ਛੁੱਟੀਆਂ, ਕਿਹੜੀਆਂ ਕਿਹੜੀਆਂ ਜਿਹੜੀਆਂ ਉਡੀਕਾਂ ਸਾਨੂੰ ਰਹਿੰਦੀਆਂ ਹੁੰਦੀਆਂ ਸੀਗੀਆਂ ਬਚਪਨ ਦੇ ਵਿੱਚ। ਮੈਂ ਤੁਹਾਨੂੰ ਯਾਦ ਕਰਵਾਇਆ ਨਾ ਤਾਂ ਦੇਖਿਓ ਫਿਰ ਤੁਸੀਂ ਕਹਿਣਾ ਵੀ ਹਾਂ ਇੰਨਾ ਕੁਛ ਯਾਦ ਕਰੀਦਾ ਹੁੰਦਾ ਸੀ, ਇੰਨੀ ਦੇਰ ਇਹਦੀ ਉਡੀਕ ਰਹਿੰਦੀ ਸੀ, ਇਹਦੀ ਉਡੀਕ ਰਹਿੰਦੀ ਸੀ। ਉਸ ਤੋਂ ਪਹਿਲਾਂ ਮੈਂ ਗੁਰਿੰਦਰ ਸਿੰਘ ਹੁਣਾਂ ਦਾ ਮੈਸੇਜ ਪੜ੍ਹਨਾ। ਕਹਿੰਦੇ ਆਪਣੀ ਤਾਂ ਜੀ ਸਾਰਾ ਸਮਾਂ ਹੀ ਉਡੀਕ ਵਿੱਚ ਰਹਿੰਦੇ ਆ। ਬਚਪਨ ਵਿੱਚ ਸਵੇਰੇ ਸਕੂਲ ਜਾਣ ਨੂੰ, ਕਿਉਂਕਿ ਸਵੇਰੇ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਬਹੁਤ ਖੇਡਦੇ ਸੀ ਤੇ ਬਾਅਦ ਵਿੱਚ ਅੱਧੀ ਛੁੱਟੀ ਦਾ, ਕਿਉਂਕਿ ਮਾਸਟਰ ਬਹੁਤ ਜ਼ਾਲਮ ਹੁੰਦੇ ਸੀ, ਤੇ ਫਿਰ ਸਾਰੀ ਛੁੱਟੀ ਦਾ। ਕੀ ਦੱਸੀਏ ਕਿ ਇਹ ਉਡੀਕ ਖਤਮ ਨਹੀਂ ਹੁੰਦੀ ਤੇ ਸਮਾਂ ਆਪਣੀ ਚਾਲ ਚੱਲੀ ਜਾ ਰਿਹਾ ਹੈ, ਹੈ ਨਾ। ਸਹੀ ਗੱਲ ਆ, ਉਹ ਸਮਾਂ ਚੱਲੀ ਜਾ ਰਿਹਾ ਤੇ ਉਹਨਾਂ ਉਸ ਸਮੇਂ ਦੇ ਨਾਲ ਨਾਲ ਚੱਲੀ ਜਾ ਰਹੇ ਆ। ਅਸੀਂ ਸਾਰੇ ਆਪਣੇ ਦਿਲ ਵਿੱਚ ਬਹੁਤ ਸਾਰੀਆਂ ਉਡੀਕਾਂ ਲੈ ਕੇ, ਬਹੁਤ ਸਾਰੇ ਅਰਮਾਨ ਲੈ ਕੇ, ਬਹੁਤ ਸਾਰੀਆਂ ਸਧਰਾਂ ਲੈ ਕੇ ਤੁਰਨਾ ਜ਼ਿੰਦਗੀ ਹੁੰਦੀ ਹੈ, ਹਨਾ। ਤੁਰਦੇ ਵੀ ਰਹੀਏ ਔਰ ਨਾਲ ਨਾਲ ਉਸ ਪਲ ਨੂੰ ਜਿਉਂਦੇ ਵੀ ਰਹੀਏ, ਠੀਕ ਜਿੱਦਾਂ ਹੁਣੇ ਗੈਰੀ ਨੇ ਮੈਨੂੰ ਫੋਟੋ ਭੇਜੀ ਹੈ। ਏਦਾਂ ਹੀ ਆਪਣੇ ਰਸਤਿਆਂ ਤੇ ਤੁਰੇ ਚਲੋ, ਤੁਰਨਾ ਹੀ ਪੈਣਾ ਹੈ, ਪਰ ਤੁਰਦੇ ਤੁਰਦੇ ਰਸਤੇ ਦੇ ਵਿੱਚ ਆਪਣੀ ਜਿਹੜੀ ਜਰਨੀ ਹੈ ਉਹਨੂੰ ਇੰਜੋਏ ਕਰੋ, ਹੈ ਨਾ। ਸੋ ਜਿੱਦਾਂ ਗੈਰੀ ਨੂੰ ਪਸੰਦ ਆਇਆ ਵੀ ਹਾਂ ਰਸਤੇ ਚ ਸਰੋਂ ਦੇ ਫੁੱਲਾਂ ਦੇ ਫੁੱਲ ਲੱਗੇ ਹੋਇਆ ਤੇ ਮੈਂ ਇੱਥੇ ਖੜਾ ਹੋ ਕੇ ਥੋੜੀ ਦੇਰ ਇੰਜੋਏ ਕਰਾਂ। ਸੋ ਉਹੀ ਗੱਲ ਜੋ ਮੈਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਕਹੀ ਕਿ ਛੋਟੇ ਛੋਟੇ ਪੌਜ਼ ਲੈਣੇ ਬੜੇ ਜ਼ਰੂਰੀ ਹੁੰਦੇ ਆ ਜ਼ਿੰਦਗੀ ਦੇ ਵਿੱਚ। ਉਹ ਛੋਟੇ ਛੋਟੇ ਪੌਜ਼ ਲਵਾਂਗੇ ਨਾ ਤੇ ਫਿਰ ਅਸੀਂ ਹੱਸਦੇ ਨਹੀਂ, ਫਿਰ ਅਸੀਂ ਆਰਾਮ ਨਾਲ ਤੁਰਦੇ ਰਹਿੰਦੇ ਹਾਂ। ਈਵਨ ਦੌੜਨਾ ਵੀ ਔਖਾ ਨਹੀਂ ਲੱਗਦਾ ਜੇ ਰਸਤੇ ਦੇ ਵਿੱਚ ਥੋੜੇ ਥੋੜਾ ਰੁਕ ਕੇ ਅਸੀਂ ਸਾਹ ਲੈਂਦੇ ਰਹੀਏ ਤਾਂ। ਸੋ ਅੱਛਾ ਜੀ ਚਲੋ ਉਡੀਕ ਹੈ। ਜਿੱਦਾਂ ਗੁਰਿੰਦਰ ਸਿੰਘ ਹੁਣਾਂ ਨੇ ਸ਼ੁਰੂ ਕੀਤਾ ਤੇ ਬਿਲਕੁਲ ਸਵੇਰੇ ਸਵੇਰੇ ਸਕੂਲ ਜਾਣ ਦੀ ਉਡੀਕ ਹੁੰਦੀ ਸੀ ਤੇ ਸਮੇਂ ਤੋਂ ਥੋੜਾ ਪਹਿਲਾਂ ਪਹੁੰਚ ਜਾਈਏ ਉੱਥੇ ਤਾਂ ਕਿ ਉੱਥੇ ਜਾ ਕੇ ਥੋੜਾ ਖੇਡ ਸਕੀਏ। ਖੇਡਣ ਦੀ ਬੜੀ ਉਡੀਕ ਰਹਿੰਦੀ ਹੁੰਦੀ ਸੀਗੀ ਛੋਟੇ ਹੁੰਦਿਆਂ ਨੂੰ, ਬਸ ਖੇਡ ਲਈਏ ਹਨਾ। ਤੇ ਉਸ ਤੋਂ ਬਾਅਦ ਫਿਰ ਬਿਲਕੁਲ ਜਦੋਂ ਸਕੂਲ ਲੱਗ ਜਾਂਦਾ ਸੀ ਫਿਰ ਅੱਧੀ ਛੁੱਟੀ ਦੀ ਉਡੀਕ ਹੋ ਜਾਂਦੀ ਸੀ ਵੀ ਹਾਏ ਅੱਧੀ ਛੁੱਟੀ ਕਦੋਂ ਹੋਊਗੀ, ਅੱਧੀ ਛੁੱਟੀ ਹੋਊਗੀ। ਅੱਧੀ ਛੁੱਟੀ ਚ ਵੀ ਇੱਕ ਤਾਂ ਚਲੋ ਖਾਣਾ ਹੁੰਦਾ ਸੀਗਾ ਆਪਣਾ ਲੰਚ ਵਗੈਰਾ, ਉਸ ਤੋਂ ਇਲਾਵਾ ਫਿਰ ਖੇਡਣਾ ਹੁੰਦਾ ਸੀ ਅੱਧੀ ਛੁੱਟੀ ਦੇ ਵਿੱਚ। ਤੇ ਫਿਰ ਅੱਧੀ ਛੁੱਟੀ ਤੋਂ ਬਾਅਦ ਜਦੋਂ ਸਕੂਲ ਲੱਗ ਜਾਂਦਾ ਸੀਗਾ ਤੇ ਫਿਰ ਉਡੀਕ ਹੁੰਦੀ ਸੀਗੀ ਕਦੋਂ ਪੂਰੀ ਛੁੱਟੀ ਹੁੰਦੀ ਹੈ ਤੇ ਕਦੋਂ ਘਰ ਜਾਈਏ। ਤੇ ਫਿਰ ਜਦੋਂ ਘਰ ਜਾਈਦਾ ਸੀਗਾ ਉਦੋਂ ਵੀ ਫਿਰ ਉਡੀਕ ਆਪਣੀ ਹੋ ਜਾਂਦੀ ਸੀ ਸ਼ੁਰੂ ਤੇ ਕਦੋਂ ਕੰਮ ਖਤਮ ਹੋਵੇ ਸਕੂਲ ਦਾ ਤੇ ਫਿਰ ਅਸੀਂ ਬਾਹਰ ਖੇਡਣ ਜਾਈਏ ਸ਼ਾਮ ਨੂੰ ਹਨਾ। ਤੇ ਸ਼ਾਮ ਨੂੰ ਫਿਰ ਉਡੀਕ ਹੋ ਜਾਣੀ ਪਈ ਹਾਂ ਹੁਣ ਕਦੋਂ ਮੰਮੀ ਸਾਨੂੰ ਕਹਾਣੀ ਸੁਣਾਉਣਗੇ ਬਾਤਾਂ ਸੁਣਾਉਣਗੇ। ਸੋ ਉਡੀਕ ਹਮੇਸ਼ਾ ਉਸ ਚੀਜ਼ ਨਾਲ ਜੁੜੀ ਹੁੰਦੀ ਹੈ ਜਿਹੜੀ ਸਾਨੂੰ ਚੰਗੀ ਲੱਗਦੀ ਹੈ ਹਨਾ, ਜਿਹੜੀ ਸਾਡੇ ਦਿਲ ਨੂੰ ਭਾਉਂਦੀ ਹੈ ਨਾ ਉਸ ਚੀਜ਼ ਦੀ ਉਡੀਕ ਕਰਦੇ ਹਾਂ। ਹੋ ਸਕਦਾ ਹੈ ਜਿਹੜੀ ਚੀਜ਼ ਦੀ ਅਸੀਂ ਉਡੀਕ ਨਹੀਂ ਕਰਦੇ ਦੂਸਰਾ ਉਸ ਚੀਜ਼ ਦੀ ਉਡੀਕ ਕਰਦੀ ਹੋਵੇ। ਸੋ ਉਡੀਕ ਵੀ ਜਿਹੜੀ ਸਾਡੇ ਆਪਣੇ ਮੈਂਟਲ ਸਟੇਟਸ ਨਾਲ, ਮੈਂਟਲ ਜਿਹੜਾ ਸਾਡਾ ਮਾਇੰਡ ਹੈ ਉਹਦੇ ਨਾਲ ਹੀ ਜੁੜੀ ਹੁੰਦੀ ਹੈ ਹਨਾ। ਸੋ ਜਿੱਦਾਂ ਮੈਨੂੰ ਉਡੀਕ ਰਹਿੰਦੀ ਹੈ ਬੁੱਧਵਾਰ ਦੇ ਪ੍ਰੋਗਰਾਮ ਦੀ ਤੇ ਉਹੀ ਚੀਜ਼ ਕਿ ਜੋ ਕਿਉਂਕਿ ਮੈਨੂੰ ਲੱਗਦਾ ਕਿ ਅੱਜ ਤੁਹਾਡੇ ਸਾਰਿਆਂ ਨਾਲ ਮਿਲਾਂਗੀ ਗੱਲਾਂ ਕਰਾਂਗੀ। ਸੋ ਆਪਣੀਆਂ ਆਪਣੀਆਂ ਉਡੀਕਾਂ ਹੁੰਦੀਆਂ ਸਾਰਿਆਂ ਦੀਆਂ। ਸੋ ਬਿਲਕੁਲ ਅੱਛਾ ਇੱਕ ਹੋਰ ਜਿਹੜੀ ਬਚਪਨ ਦੇ ਵਿੱਚ ਉਡੀਕ ਰਹਿੰਦੀ ਹੁੰਦੀ ਸੀ ਛੁੱਟੀਆਂ ਦੀ, ਉਹ ਬੜੀ ਉਡੀਕ ਰਹਿੰਦੀ ਹੁੰਦੀ ਸੀ। ਸਾਲ ਚ ਦੋ ਵਾਰੀ ਛੁੱਟੀਆਂ ਹੁੰਦੀਆਂ ਸੀ, ਇੱਕ ਵੱਡੇ ਦਿਨਾਂ ਦੀਆਂ ਤੇ ਇੱਕ ਗਰਮੀਆਂ ਦੀਆਂ ਛੁੱਟੀਆਂ, ਤੇ ਉਹਨਾਂ ਦੀ ਬੜੀ ਉਡੀਕ ਰਹਿਣੀ ਵੀ ਹਾਂ ਕਦੋਂ ਛੁੱਟੀਆਂ ਹੋਣਗੀਆਂ। ਜਦੋਂ ਪੇਪਰ ਹੁੰਦੇ ਸੀ ਉਦੋਂ ਸੋਚੋ ਕਿਸ ਚੀਜ਼ ਦੀ ਉਡੀਕ ਹੁੰਦੀ ਸੀ। ਉਹ ਉਡੀਕ ਤੇ ਮੈਨੂੰ ਅਜੇ ਵੀ ਯਾਦ ਹੈ, ਪੇਪਰਾਂ ਦੇ ਦਿਨਾਂ ਚ ਉਡੀਕ ਰਹਿੰਦੀ ਸੀ ਵੀ ਪੇਪਰ ਕਦੋਂ ਖਤਮ ਹੋਣਗੇ, ਤੇ ਦਿਲ ਚ ਇੰਨਾ ਕੁਛ ਹੁੰਦਾ ਸੀ ਕਿ ਜਦੋਂ ਪੇਪਰ ਖਤਮ ਹੋਣਗੇ ਆਹ ਕਰਾਂਗੇ, ਰੱਜ ਕੇ ਸੋਵਾਂਗੇ, ਯੇ ਕਰਾਂਗੇ ਵੋ ਕਰਾਂਗੇ। ਪਰ ਜਦੋਂ ਉਹ ਦੇਣ ਆ ਜਾਂਦੇ ਸੀਗੇ ਫਿਰ ਕਿਸੇ ਹੋਰ ਚੀਜ਼ ਦੀ ਉਡੀਕ ਹੋ ਜਾਂਦੀ ਸੀ, ਫਿਰ ਉਡੀਕ ਹੋ ਜਾਂਦੀ ਸੀ ਨਤੀਜਿਆਂ ਦੀ ਵੀ ਨਤੀਜੇ ਕਦੋਂ ਹੋਣਗੇ। ਅੱਛਾ ਨਤੀਜੇ ਹਨਾ ਤੇ ਅਗਲੀ ਕਲਾਸ ਵਿੱਚ ਹੋਵਾਂਗੇ ਤੇ ਅਗਲੀ ਕਲਾਸ ਵਿੱਚ ਹੋ ਜਾਂਦੇ ਸੀਗੇ ਫਿਰ ਹੋਰ ਉਡੀਕਾਂ। ਇਸੇ ਤਰ੍ਹਾਂ ਇਹ ਜਿਹੜਾ ਨਾ ਖਤਮ ਹੋਣ ਵਾਲਾ ਸਿਲਸਿਲਾ ਚੱਲਦਾ ਰਹਿੰਦਾ। ਸੋ ਬਿਲਕੁਲ ਜੀ ਜਿੱਦਾਂ ਜੇ ਇਸ ਗੱਲ ਦੇ ਵਿੱਚ ਮੈਂ ਦੇਖਾਂ ਵੀ ਉਡੀਕ ਇੱਕ ਗੱਲੋਂ ਚੰਗੀ ਇਸ ਕਰਕੇ ਵੀ ਜੇ ਤੁਹਾਡੇ ਤੇ ਮਾੜੇ ਦਿਨ ਵੀ ਹੈ ਨਾ ਤੇ ਉਹਨਾਂ ਮਾੜੇ ਦਿਨਾਂ ਵਿੱਚ ਵੀ ਉਡੀਕ ਜਿਹੜੀ ਹੈ ਉਹ ਤੁਹਾਡਾ ਸਾਥ ਨਿਭਾਉਂਦੀ ਹੈ ਕਿਉਂਕਿ ਤੁਸੀਂ ਇੰਤਜ਼ਾਰ ਕਰਦੇ ਹੋ ਉਹ ਮਾੜੇ ਦਿਨਾਂ ਦੇ ਖਤਮ ਹੋਣ ਦਾ ਤੇ ਚੰਗੇ ਦਿਨਾਂ ਦੇ ਆਉਣ ਦਾ। ਸੋ ਉਡੀਕ ਦਾ ਪੱਲਾ ਫੜੀ ਰੱਖੋ, ਚੰਗੇ ਦਿਨ ਵੀ ਆ ਜਾਂਦੇ ਹੈ ਨਾ। ਠੀਕ ਉਸੇ ਤਰ੍ਹਾਂ ਤੇ ਜਦੋਂ ਰਾਤ ਪੈਂਦੀ ਹੈ ਤੇ ਸਵੇਰ ਹੁੰਦੀ ਹੈ ਤੇ ਜਦੋਂ ਸਵੇਰ ਹੁੰਦੀ ਹੈ ਤੇ ਰਾਤ ਹੁੰਦੀ ਹੈ ਤੁਸੀਂ ਉਡੀਕ ਕਰੋ ਜਾਂ ਨਾ ਕਰੋ, ਪਰ ਉਡੀਕ ਦੇ ਨਾਲ ਜਿਹੜਾ ਸਮਾਂ ਥੋੜਾ ਵਧੀਆ ਲੰਘ ਜਾਂਦਾ ਹੈ ਨਾ। ਤੇ ਜਿੱਦਾਂ ਸਾਡਾ ਵਧੀਆ ਲੰਘ ਜਾਂਦਾ ਗੱਲਾਂ ਬਾਤਾਂ ਕਰਦਿਆਂ ਦਾ ਤੇ ਨਾਲ ਨਾਲ ਗੀਤ ਸੰਗੀਤ ਸੁਣਦਿਆਂ ਦਾ। ਤੇ ਹਰਵਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਨਰਿੰਦਰ ਰਾਠੌਰ ਹੁਣਾਂ ਨੇ ਕਿਹਾ ਸਕੂਲ ਜਾਣ ਤੋਂ ਲੈ ਕੇ ਅੱਧੀ ਛੁੱਟੀ ਤੇ ਫਿਰ ਸਾਰੀ ਛੁੱਟੀ ਤੋਂ ਬਾਅਦ ਸ਼ਨੀਵਾਰ ਤੋਂ ਬਾਅਦ ਐਤਵਾਰ ਨੂੰ ਸ਼ਕਤੀਮਾਨ ਤੇ ਰਾਮਾਇਣ ਦੀ। ਦੇਖਿਆ ਕਿੰਨੀਆਂ ਉਡੀਕਾਂ ਰਹਿੰਦੀਆਂ ਸੀਗੀਆਂ ਵਿਚਾਰੇ ਸਾਡੇ ਛੋਟੇ ਜੇ ਬੱਚੇ ਜੇ ਭੋਲੇ ਜੇ ਮਨ ਨੂੰ, ਇਹਦੀਆਂ ਉਡੀਕਾਂ ਤੇ ਹੁਣ ਵੀ ਨੀ ਮੈਨੂੰ ਲੱਗਦਾ ਸਾਨੂੰ। ਤੇ ਗੈਰੀ ਨੇ ਮੈਸੇਜ ਕੀਤਾ ਕਹਿੰਦਾ ਸਰੋਂ ਆ ਜੀ, ਠੀਕ ਹੈ ਕਨੋਲਾ ਨੇ ਫਿਰ ਪੱਕੀ ਗੱਲ ਆ ਸਰੋਂ ਹੀ ਆ, ਹੈ ਸਹੀ ਗੱਲ ਆ, ਮਜ਼ਾ ਆ ਗਿਆ ਦੇਖ ਕੇ ਆ ਲੈ ਲਹਾਉਂਦੇ ਖੇਤਾਂ। ਇੱਕ ਸੌਂਗ ਲਾ ਦਿਓ ਜੀ ਬਿਲ ਸਿੰਘ ਦਾ ਯਾਦ ਤੇਰੀ ਪਲੀਜ਼। ਸੋ ਲਓ ਜੀ ਸਰਬਜੀਤ ਭਾਜੀ, ਬਿਲ ਸਿੰਘ ਦਾ ਗੀਤ ਅਸੀਂ ਲਾਉਣਾ ਹੈ ਯਾਦ ਤੇਰੀ ਪ੍ਰੋਗਰਾਮ ਦੇ ਵਿੱਚ। ਤੇ ਹੁਣ ਇੱਕ ਗੀਤ ਅਸੀਂ ਸੁਣਦੇ ਹਾਂ ਜੀ ਕੁਦਰਤ ਦੀ ਫਰਮਾਇਸ਼ ਤੇ। ਨਰਿੰਦਰ ਰਾਠੌਰ ਹੁਣਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਸੀ, ਸੋ ਲੇਖੇ ਪਹਿਲਾ ਪਹਿਲਾ ਪਿਆਰ। ਆਓ ਸੁਣਦੇ ਹਾਂ ਗੀਤ ਤੇ ਫਿਰ ਉਡੀਕਾਂ ਤੇ ਗੱਲ ਕਰਦੇ ਹਾਂ ਜੀ।
ਉਹ लेके पहला पहला प्यार भर के आंखों में खुमार जादू नगरी से आया है कोई जादूगर लेके पहला पहला मुखड़े पे डाले हुए जुल्फों की बदली चली बल खाती कहाँ रुक जाओ पगली
नैनो वाली तेरे कार लेके सपने हजार जादू नगरी से आया है कोई जादूगर
तो लेके पहला पहला प्यार भर के आंखों में खुमार जादू नगरी से आया है कोई जादूगर लेके पहला पहला प्यार
चाहे कोई चमक दे चाहे कोई पर दे बचना है मुश्किल पिया जादूगर से
चाहे कोई चमक दे चाहे कोई पर से बचना है मुश्किल पिया जादूगर से लेके पहला पहला प्यार भर के आंखों में खुमार जादू नगरी से आया है कोई जादूगर लेके पहला पहला प्यार तेरी गोरी मुस्काई रे आई आई देखो देखो आई हंसी आई रे
पे बाहर निकला गुस्से से भी प्यार जादू नगरी से आया है कोई जादूगर
लेके पहला पहला प्यार भर के आंखों में खुमार जादू नगरी से आया है कोई जादूगर लेके पहला पहला प्यार लेके पहला पहला प्यार भर के आंखों
I can't believe that it's real. I can't believe that it's happening.
Are you interested in becoming a presenter?
Presenter?
Would you like to join Harman Radio?
Radio? Radio?
If so, contact Harman Radio on harmanradio.com. Thank you.
की पुलिये की चेते रखिए की सुनिए सुनाइए आओ रल मिले इस मिट्टी ते एक पंजाब वसाइए
इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां
सो बिलकुल जी लहरां लगिया हुई हरमन रेडियो ते प्रोग्राम चल रहा लहरां ते मैं डीरेट तो सुप्रीत तुहाडे सारयां दा साथ अज दी सवेर बहुत सोहनी बनी जा रही है और नाल ही साडा ਪ੍ਰੋਗਰਾਮ ਜੀ ਹਾਂ ਪ੍ਰੋਗਰਾਮ ਕਰ ਰਹੇ ਅੱਜ ਅਸੀਂ ਉਡੀਕਾਂ ਤੇ ਇੰਤਜ਼ਾਰ ਤੇ ਵੇਟ ਤੇ ਸੋ ਕਿਹੜੀਆਂ ਚੀਜ਼ਾਂ ਦੀ ਉਡੀਕ ਸਾਨੂੰ ਬਚਪਨ ਦੇ ਵਿੱਚ ਰਹਿੰਦੀ ਸੀ ਤੇ ਕਿਹੜੀਆਂ ਚੀਜ਼ਾਂ ਦੀ ਉਡੀਕ ਸਾਨੂੰ ਅਜੇ ਵੀ ਹੈ ਤੇ ਇਹ ਉਡੀਕ ਕਦੋਂ ਤੱਕ ਚੱਲਣੀ ਹੈ ਉਹਨਾਂ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਸੋ ਜ਼ਿਆਦਾ ਗੱਲ ਅਸੀਂ ਆਪਣੇ ਬਚਪਨ ਦੀਆਂ ਉਡੀਕਾਂ ਦੀ ਕਰਾਂਗੇ ਕਿਉਂਕਿ ਉਹ ਉਡੀਕਾਂ ਬੜੀਆਂ ਸੋਹਣੀਆਂ ਸੀ। ਅੱਛਾ ਇੱਕ ਇਹ ਖਾਸ ਗੱਲ ਹੁੰਦੀ ਹੈ ਕਿ ਜਿਹੜੀ ਚੀਜ਼ ਦੀ ਸਾਨੂੰ ਜਿਸ ਵੇਲੇ ਸਾਡੀ ਪ੍ਰੈਜੈਂਟ ਮੂਮੈਂਟ ਹੁੰਦੀ ਹੈ ਸਾਨੂੰ ਬੜੀ ਵੱਡੀ ਲੱਗਦੀ ਹੈ, ਮੰਨ ਲਓ ਅੱਜ ਅਸੀਂ ਕਿਸੇ ਚੀਜ਼ ਦੀ ਉਡੀਕ ਹੀ ਕਰ ਰਹੇ ਹਾਂ, ਉਹ ਸਾਨੂੰ ਮਿਲ ਨਹੀਂ ਰਹੀ ਹਨਾ ਤੇ ਅਸੀਂ ਬੜੇ ਤਰਲੋ ਮੱਛੀ ਹੋਈ ਜਾਂਦੇ ਹਾਂ, ਪਰ ਜਦੋਂ ਫਿਰ ਅਸੀਂ ਅੱਗੇ ਜਾ ਕੇ ਉਸ ਚੀਜ਼ ਵੱਲ ਦੇਖਦੇ ਹਾਂ ਤੇ ਫਿਰ ਅਸੀਂ ਆਪਣੇ ਉਸ ਜਿਹੜੀ ਮੂਮੈਂਟ ਆ ਉਹਦੇ ਉੱਤੇ ਜੋ ਸਾਡੇ ਹਨਾ ਉਹਦੇ ਤੇ ਸਾਨੂੰ ਹਾਸਾ ਵੀ ਆਉਂਦਾ ਹੁੰਦਾ ਵੀ ਲੈ ਅਸੀਂ ਐਵੇਂ ਇੰਨੇ ਔਖੇ ਹੋਈ ਜਾਂਦੇ ਹੁੰਦੇ ਸੀਗੇ ਹਨਾ। ਸੋ ਗੁਰਿੰਦਰ ਸਿੰਘ ਹੁਣਾਂ ਨੇ ਲਿਖਿਆ ਕਹਿੰਦੇ ਉਹ ਗਰਮੀ ਦੀਆਂ ਛੁੱਟੀਆਂ ਤਾਂ ਕਿ ਰੋਜ਼ਾਨਾ ਸਕੂਲ ਤੋਂ ਵੀ ਜ਼ਿਆਦਾ ਮੁਸ਼ਕਲ ਹੁੰਦੀਆਂ ਸੀ ਕਿਉਂਕਿ ਘਰ ਦਾ ਕੰਮ ਜਿਹੜਾ ਅਲੱਗ ਅਲੱਗ ਮਾਸਟਰ ਦਿੰਦੇ ਸਨ ਤੇ ਉੱਤੋਂ ਭੂਆ ਦੇ ਪਿੰਡ ਤੇ ਨਾਨਕੇ ਪਿੰਡ ਤੇ ਵਾਪਸ ਸਕੂਲ ਜਾ ਕੇ ਮਾਸਟਰ ਦਾ ਵਰਤਾਰਾ ਪੁਲਿਸ ਵਾਲਾ ਹੁੰਦਾ ਸੀ। ਦਿਲੋਂ ਲਿਖ ਰਹੇ ਆ ਗੁਰਿੰਦਰ ਜੀ ਤੁਸੀਂ ਹੈ ਸਹੀ ਗੱਲ ਆ। ਤੇ ਨਰਿੰਦਰ ਰਾਠੌਰ ਹੁਣਾਂ ਨੇ ਲਿਖਿਆ ਕਹਿੰਦੇ ਭਈ ਗਰਮੀ ਦੀਆਂ ਛੁੱਟੀਆਂ ਦੀ ਉਡੀਕ ਕਣਕਾਂ ਪੱਕਣ ਦੀ ਤੇ ਵਿਸਾਖੀ ਦੀ ਉਡੀਕ ਝੋਨਾ ਪੱਕਣ ਤੇ ਰਾਮਲੀਲਾ ਤੇ ਰਾਵਣ ਨੂੰ ਸੜਦੇ ਵੇਖਣ ਦੀ ਉਡੀਕ। ਵਾਹ ਬਹੁਤ ਸੋਹਣੀਆਂ ਸਹੀ ਗੱਲ ਆ। ਉਹ ਪਟਾਕੇ ਤੇ ਸ਼ੋਰ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਸੀ, ਮੇਲੇ ਜਾ ਕੇ ਜਲੇਬੀਆਂ ਖਾਣੀਆਂ ਹਾੜੀ ਸੋਹਣੀ ਵੇਚ ਕੇ ਜਦੋਂ ਵੱਡੀਆਂ ਨੇ ਜਲੇਬੀਆਂ ਤੇ ਮਟਰੀ ਲੈ ਕੇ ਆਉਣਾ ਸਾਰੇ ਟੱਬਰ ਨੇ ਇਕੱਠੇ ਬਹਿ ਕੇ ਖਾਣਾ, ਅੱਜ ਵੀ ਇੰਤਜ਼ਾਰ ਰਹਿੰਦਾ ਹੈ ਕਿ ਰਲ ਮਿਲ ਕੇ ਸਾਰੇ ਉਦਾਂ ਹੀ ਬੈਠੀਏ। ਬਿਲਕੁਲ ਸਹੀ ਗੱਲ ਆ, ਹੈ ਨਾ, ਉਦੋਂ ਇੰਤਜ਼ਾਰ ਰਹਿੰਦਾ ਸੀ ਹੋਰ ਚੀਜ਼ਾਂ ਦਾ ਤੇ ਅੱਜ ਇੰਤਜ਼ਾਰ ਇਹ ਹੈ ਕਿ ਕਦੋਂ ਉਦਾਂ ਸਾਰੇ ਰਲ ਮਿਲ ਕੇ ਉਹ ਚੀਜ਼ਾਂ ਫਿਰ ਤੋਂ ਇੰਜੋਏ ਕਰੀਏ। ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ ਰਾਠੌਰ ਸਾਹਿਬ ਤੁਹਾਡਾ, ਬੜੀਆਂ ਪਿਆਰੀਆਂ ਯਾਦਾਂ ਸਾਂਝੀਆਂ ਕੀਤੀਆਂ ਤੁਸੀਂ, ਸਹੀ ਗੱਲ ਹੈ। ਇੱਥੋਂ ਸ਼ੁਰੂ ਕਰਦੇ ਹਾਂ ਕਿ ਇੱਕ ਤਾਂ ਚਲੋ ਪਹਿਲਾਂ ਅਸੀਂ ਆਪਣੀਆਂ ਛੁੱਟੀਆਂ ਦੀਆਂ ਯਾਦਾਂ ਜਿਹੜੀਆਂ ਉਹ ਸ਼ੁਰੂ ਕਰਦੇ ਹਾਂ ਵੀ ਉਹਨਾਂ ਦੀ ਉਡੀਕ ਕਿੱਦਾਂ ਰਹਿੰਦੀ ਹੁੰਦੀ ਸੀਗੀ। ਬੜੀ ਉਡੀਕ ਰਹਿਣੀ ਜਦੋਂ ਪੇਪਰ ਖਤਮ ਹੋ ਨਤੀਜਾ ਆ ਜਾਣਾ ਤਾਂ ਉਸ ਤੋਂ ਬਾਅਦ ਡੇਢ ਕੁ ਮਹੀਨੇ ਸਕੂਲ ਜਾਈਦਾ ਸੀ ਤੇ ਫਿਰ ਛੁੱਟੀਆਂ ਪੈ ਜਾਂਦੀਆਂ ਹੁੰਦੀਆਂ ਸੀ ਗਰਮੀਆਂ ਦੀਆਂ ਤੇ ਬੜਾ ਚਾਅ ਰਹਿਣਾ ਉਹਨਾਂ ਛੁੱਟੀਆਂ ਦਾ। ਛੁੱਟੀਆਂ ਦੇ ਵਿੱਚ ਬਿਲਕੁਲ ਜਿੱਦਾਂ ਤੁਸੀਂ ਗੁਰਿੰਦਰ ਜੀ ਕਿਹਾ ਵੀ ਜਿਹੜਾ ਕੰਮ ਹੀ ਇੰਨਾ ਮਿਲ ਜਾਂਦਾ ਹੁੰਦਾ ਸੀਗਾ ਪਹਿਲਾਂ ਤੇ ਉਹ ਮੁਕਾਉਣਾ ਔਖਾ ਹੁੰਦਾ ਸੀ, ਪਰ ਅਸੀਂ ਵੀ ਕਿਹੜਾ ਘੱਟ ਹੁੰਦੇ ਸੀ, ਚੰਗੇ ਉੱਦਮੀ ਹੁੰਦੇ ਸੀ, ਅਸੀਂ ਦੋ ਤਿੰਨਾਂ ਦਿਨਾਂ ਦੇ ਵਿੱਚ ਹੀ ਕੰਮ ਕੁੰਮ ਸਾਰੇ ਨਿਬੇੜ ਲਈਦੇ ਹੁੰਦੇ ਸੀਗੇ, ਵੱਧ ਤੋਂ ਵੱਧ ਹਫ਼ਤਾ ਲਾ ਲਈਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਆਪਣੇ ਕੋਲ ਵਾਧੂ ਸਮਾਂ ਹੁੰਦਾ ਸੀਗਾ। ਫਿਰ ਉਡੀਕ ਹੁੰਦੀ ਹੁੰਦੀ ਸੀ ਤੇ ਕਦੋਂ ਜਾਵਾਂਗੇ ਭੂਆ ਦੇ ਪਿੰਡ ਜਾਂ ਮਾਮਿਆਂ ਦੇ ਪਿੰਡ ਕਦੋਂ ਜਾਵਾਂਗੇ, ਨਾਨਕਿਆਂ ਦੇ ਹਨਾ ਕਦੋਂ ਜਾਵਾਂਗੇ, ਤੇ ਜਾਂ ਫਿਰ ਇਹ ਉਡੀਕ ਰਹਿੰਦੀ ਸੀ ਤੇ ਉਹਨਾਂ ਦੇ ਬੱਚੇ ਜਿਹੜੇ ਸਾਡੇ ਕਜ਼ਨਸ ਹੁੰਦੇ ਸੀਗੇ ਹਨਾ ਉਹਨਾਂ ਨੇ ਕਦੋਂ ਆਉਣਾ ਆ ਤੇ ਫਿਰ ਉਹਨਾਂ ਦੇ ਨਾਲ ਕਿਹੜੀਆਂ ਕਿਹੜੀਆਂ ਇੱਜ਼ਤਾਂ ਲੈਣੀਆਂ ਆ, ਕਿੱਥੇ ਕਿੱਥੇ ਜਾਣਾ, ਕੀ ਕੀ ਮਸਤੀਆਂ ਕਰਨੀਆਂ, ਉਹਨਾਂ ਚੀਜ਼ਾਂ ਦੀ ਉਡੀਕ ਰਹਿੰਦੀ ਹੁੰਦੀ ਸੀਗੀ। ਮੈਨੂੰ ਯਾਦ ਆ ਤੇ ਨਾਨਕਿਆਂ ਤੇ ਜਾ ਕੇ ਬੜਾ ਬੜੀਆਂ ਮਸਤੀਆਂ ਕਰੀਦੀਆਂ ਸੀਗੀਆਂ ਅਸੀਂ, ਉਹਨਾਂ ਦੀ ਜ਼ਮੀਨ ਕਾਫੀ ਹੁੰਦੀ ਸੀਗੀ ਤੇ ਮੈਨੂੰ ਯਾਦ ਆ ਵੀ ਅਸੀਂ ਜਦੋਂ ਜਾਣਾ ਨਾ ਗਰਮੀਆਂ ਦੇ ਵਿੱਚ ਤੇ ਸਾਨੂੰ ਬੜਾ ਚਾਅ ਹੁੰਦਾ ਸੀ ਵੀ ਖੇਤਾਂ ਦੇ ਵਿੱਚ ਰੋਟੀ ਫੜਾਉਣ ਜਾਣ ਦਾ ਹੀ ਬੜਾ ਚਾਅ ਹੁੰਦਾ ਸੀ ਵੀ ਖੇਤਾਂ ਤੇ ਰੋਟੀ ਫੜਾਉਣ ਜਾਣੀ ਆ, ਕਦੀ ਗੱਡੇ ਤੇ ਬੈਠ ਕੇ ਜਾਂ ਕਦੀ ਤੁਰ ਕੇ ਚਲੇ ਜਾਣਾ ਉੱਥੇ ਰੋਟੀ ਫੜਾਉਣ ਉਹਨਾਂ ਨੂੰ, ਤੇ ਉੱਥੇ ਜਾ ਕੇ ਐਵੇਂ ਵੱਟੋ ਵੱਟ ਬਸ ਘੁੰਮੀ ਜਾਣਾ ਖੇਡੀ ਜਾਣਾ, ਤੇ ਉਹਨਾਂ ਦੀ ਮੋਟਰ ਤੇ ਜਾ ਕੇ ਨਹਾਉਣ ਦਾ ਜਿਹੜਾ ਮਜ਼ਾ ਹੁੰਦਾ ਸੀ ਅੱਜ ਵੀ ਤੁਹਾਡੇ ਨਾਲ ਗੱਲਾਂ ਕਰਦੀ ਆ ਤੇ ਯਾਦ ਆ ਰਿਹਾ ਵੀ ਉਹ ਚੜੇ ਦੇ ਵਿੱਚ ਬੱਚੇ ਦੇ ਵਿੱਚ ਛਾਲਾਂ ਮਾਰੀ ਜਾਣੀਆਂ ਤੇ ਗਰਮੀਆਂ ਦੀ ਦੁਪਹਿਰ ਜਿਹੜੀ ਆ ਉੱਥੇ ਹੀ ਕੱਢ ਦੇਣੀ, ਤੇ ਇੱਕ ਕਾਫੀ ਵੱਡਾ ਪਿੱਪਲ ਦਾ ਦਰਖਤ ਵੀ ਹੁੰਦਾ ਸੀਗਾ ਉੱਥੇ ਉਹਨਾਂ ਦੇ ਪਿੰਡ 'ਚ ਜਿਹੜੇ ਖੜਾ ਜਿਹਾ ਬਣਿਆ ਹੁੰਦਾ ਸੀਗਾ, ਕਦੀ ਉੱਥੇ ਚੜੇ ਜਾਣਾ ਤੇ ਉੱਥੇ ਆਪਣੀਆਂ ਖੇਡਾਂ ਖੇਡਣ ਲੱਗ ਜਾਣਾ, ਤੇ ਕਦੀ ਕਿਤੇ ਗੁੜ ਨਿਕਲਦਾ ਹੋਣਾ ਮੈਨੂੰ ਯਾਦ ਆ ਮੇਰੇ ਨਾਨਕਿਆਂ ਦੇ ਪਿੰਡ ਤੇ ਉੱਥੇ ਜਾ ਕੇ ਬੈਠ ਜਾਣਾ, ਪੈਰਾਂ ਭਾਰ ਬੈਠ ਕੇ ਗੱਲਾਂ ਤੇ ਹੱਥ ਰੱਖ ਕੇ ਬੈਠ ਜਾਣਾ ਤੇ ਦੇਖੀ ਜਾਣਾ ਵੀ ਇਹ ਕਿੱਦਾਂ ਅਜੂਬਾ, ਇਹ ਤਾਂ ਅਜੂਬਾ ਹੀ ਆ ਹਨਾ, ਰਸ ਦਾ ਗੁੜ ਬਣ ਜਾਣਾ ਤੇ ਫਿਰ ਉਹ ਪਿੱਪਲ ਦੇ ਪੱਤਿਆਂ ਦੇ ਉੱਤੇ ਰੱਖ ਕੇ ਜਿਹੜਾ ਗਰਮ ਗਰਮ ਗੁੜ ਖਾਣਾ, ਉਹ ਉਡੀਕ ਰਹਿੰਦੀ ਹੁੰਦੀ ਸੀ ਵੀ ਕਦੋਂ ਇਹ ਜਿਹੜਾ ਰਸ ਆ ਇਹ ਰੋਹ ਆ ਜਿਹੜੀ ਇਹ ਕਦੋਂ ਗੁੜ ਚ ਬਦਲੂਗੀ। ਸੋ ਉਡੀਕ ਮੈਨੂੰ ਯਾਦ ਆ ਵੀ ਕਿਹੜੀਆਂ ਉਡੀਕਾਂ ਵਾਲੀਆਂ ਨਜ਼ਰਾਂ ਨਾਲ ਦੇਖਦੇ ਹੁੰਦੇ ਸੀ ਵੀ ਕਦੋਂ ਇਹ ਗੁੜ ਹੁਣ ਸਾਡੇ ਮੂੰਹ ਚ ਪਊਗਾ। ਸੋ ਹੋਰ ਫਿਰ ਹੁੰਦਾ ਸੀ ਵੀ ਜਦੋਂ ਬਿਜਲੀ ਚਲੀ ਜਾਂਦੀ ਹੁੰਦੀ ਸੀ ਉਹ ਗਰਮੀਆਂ ਦੇ ਦਿਨਾਂ ਦੇ ਵਿੱਚ ਹਨਾ, ਤੇ ਫਿਰ ਉਡੀਕ ਰਹਿੰਦੀ ਹੁੰਦੀ ਸੀ ਵੀ ਬਿਜਲੀ ਕਦੋਂ ਆਊਗੀ। ਇਹ ਜਿਹੜੀ ਉਡੀਕ ਹੈ ਨਾ ਇਹ ਅਸੀਂ ਸਾਰੇ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਆ ਵੀ ਜਿਹੜੀ ਬਿਜਲੀ ਨੂੰ ਉਡੀਕਣ ਦੀ ਜਿਹੜੀ ਉਡੀਕ ਹੁੰਦੀ ਹੈ ਨਾ ਉਹ ਅਸੀਂ ਕਿੱਦਾਂ ਕੀਤੀ ਹੋਈ ਹੈ ਵੱਖਰੇ ਵੱਖਰੇ, ਕਦੀ ਸਰਦੀਆਂ ਦੇ ਵਿੱਚ ਬਿਜਲੀ ਦੀ ਉਡੀਕ ਤੇ ਗਰਮੀਆਂ ਦੇ ਵਿੱਚ ਤੇ ਵਾਧੂ, ਜਦੋਂ ਪੱਖੀਆਂ ਲੈ ਕੇ ਬੈਠ ਜਾਂਦੇ ਹੁੰਦੇ ਸੀ ਤੇ ਧਿਆਨ ਹੁੰਦਾ ਸੀ ਵੀ ਕਦੋਂ ਅੰਦਰਲਾ ਪੱਖਾ ਚੱਲੂਗਾ ਜਾਂ ਕਦੋਂ ਬਲਬ ਜਗੂਗਾ, ਤੇ ਏਡੇ ਲੰਬੇ ਲੰਬੇ ਬਿਜਲੀ ਦੇ ਕੱਟ ਤੇ ਉਹਨਾਂ ਕੱਟਾਂ ਦੇ ਨਾਲ ਜੁੜੀਆਂ ਹੁੰਦੀਆਂ ਸੀਗੀਆਂ ਉਡੀਕਾਂ, ਤੇ ਅੱਜ ਉਹਨਾਂ ਉਡੀਕਾਂ ਤੇ ਉਹ ਸਾਰੀ ਬਿਜਲੀ ਦੇ ਜਿਹੜੇ ਕੱਟ ਸੀ ਉਹਨਾਂ ਨਾਲ ਜੁੜੀਆਂ ਸਾਡੀਆਂ ਯਾਦਾਂ। ਸੋ ਕਦੀ ਉਸ ਚੀਜ਼ ਨਾਲ ਉਡੀਕ ਜੁੜੀ ਹੁੰਦੀ ਸੀ ਤੇ ਅੱਜ ਜੁੜੀਆਂ ਹੋਈਆਂ ਸਾਡੀਆਂ ਯਾਦਾਂ। ਸੋ ਯਾਦਾਂ ਜਿਹੜੀਆਂ ਸਾਡੀਆਂ ਦੇ ਵਿੱਚ ਜਿੰਨੀਆਂ ਉਡੀਕਾਂ ਸ਼ਾਮਿਲ ਨੇ, ਅੱਜ ਅਸੀਂ ਉਹਨਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਵਿੱਚ। ਤੇ ਅਰਸ਼ਮਲੀ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਤੇ ਸਰਬਜੀਤ ਭਾਜੀ। ਸਿੱਧੂ ਸਿਕੰਦਰ ਦਾ ਸੌਂਗ ਸੁਣਾ ਦਿਓ ਜੀ, ਤੇਰਾ ਲਿਖ ਦੂ ਸਫੈਦਿਆਂ ਤੇ ਨਾਮ। ਠੀਕ ਹੈ ਜੀ, ਬਿਲਕੁਲ ਲਓ ਸਰਬਜੀਤ ਭਾਜੀ, ਫਰਮਾਇਸ਼ ਇੱਕ ਆਪਣੇ ਕੋਲ ਹੋਰ ਆ ਗਈ ਹੈ। ਸੋ ਜ਼ਰੂਰ ਅਰਸ਼ ਅਸੀਂ ਪ੍ਰੋਗਰਾਮ ਦੇ ਵਿੱਚ ਗੀਤ ਚਲਾਵਾਂਗੇ। ਤੇ ਇਹਨਾਂ ਨੇ ਲਿਖਿਆ ਕਿ ਸਾਰੀ ਦੁਨੀਆਂ ਬੁਰੀ ਨਹੀਂ ਹੈ, ਸਾਰੀ ਦੁਨੀਆਂ ਵਿੱਚੋਂ ਕੋਈ 0.1 ਬੁਰੇ ਹੋਣਗੇ। ਆਪਣੀ ਦਿਮਾਗੀ ਸਿਹਤ ਦਾ ਖਿਆਲ ਰੱਖਦੇ ਹੋਏ ਇਹੋ ਜਿਹਿਆਂ ਨੂੰ ਤਿਆਗ ਦਿਓ, ਕੋਈ ਫਰਕ ਨਹੀਂ ਪੈਂਦਾ। ਅਸੀਂ ਨਾ ਜਿੱਤਣਾ ਆ ਨਾ ਹਾਰਨਾ ਆ, ਬਸ ਜਿਉਣ ਆਏ ਆ ਆਪਣੇ ਹਿੱਸੇ ਦਾ। ਸਤੇ ਖੈਰਾ, ਬਹੁਤ ਵਧੀਆ ਵਿਚਾਰ, ਬਹੁਤ ਥੋੜੀਆਂ ਲਾਈਨਾਂ ਦੇ ਵਿੱਚ ਅਰਸ਼ ਤੁਸੀਂ ਬੜਾ ਵਧੀਆ ਗੱਲ ਕਹਿ ਦਿੱਤੀ। ਸਹੀ ਗੱਲ ਆ, ਕੋਈ ਸਾਰੇ ਬੁਰੇ ਨਹੀਂ ਹੁੰਦੇ। ਮੈਨੂੰ ਲੱਗਦਾ ਹੁੰਦਾ ਕਿ ਜਿਹੜੇ 0.1 ਵੀ ਕੋਈ ਬੁਰੇ ਹੋਣਗੇ ਉਹ ਵੀ ਕਿਸੇ ਦੇ ਲਈ ਚੰਗੇ ਹੋਣਗੇ, ਹਨਾ, ਕਿਸੇ ਦਾ ਕਿਸੇ ਨਾ ਕਿਸੇ ਲਈ ਉਹ ਵੀ ਚੰਗੇ ਹੋਣਗੇ। ਪਰ ਆਪਣੇ ਦਿਮਾਗੀ ਸਿਹਤ ਦਾ ਜਿੱਦਾਂ ਤੁਸੀਂ ਕਿਹਾ ਵੀ ਖਿਆਲ ਰੱਖਦੇ ਹੋਏ, ਜੋ ਤੁਹਾਨੂੰ ਲੱਗਦਾ ਵੀ ਤੁਹਾਡੀ ਦਿਮਾਗੀ ਸਿਹਤ ਦੇ ਲਈ, ਤੁਹਾਡੀ ਮੈਂਟਲ ਸਟੇਟ ਦੇ ਲਈ ਨਹੀਂ ਠੀਕ, ਉਹਨਾਂ ਨੂੰ ਤਿਆਗ ਦਿਓ, ਕੋਈ ਫਰਕ ਨਹੀਂ ਪੈਂਦਾ। ਸਹੀ ਗੱਲ ਹੈ, ਕਿਉਂਕਿ ਉਹਨਾਂ ਨੂੰ ਵੀ, ਉਹਨਾਂ ਦਾ ਧਿਆਨ ਰੱਖਣ ਵਾਲੇ ਵੀ ਬਹੁਤ ਹੋਣੇ ਆ ਤੇ ਸਾਡਾ ਧਿਆਨ ਰੱਖਣ ਵਾਲੇ ਵੀ ਬਥੇਰੇ ਆ। ਸੋ ਨਾ ਜਿੱਤਣ ਆਏ ਆ ਨਾ ਹਾਰਨ ਆਏ ਆ, ਬਸ ਜਿਉਣ ਆਏ ਆ ਤੇ ਜੀ ਜਾਈਏ, ਬਸ ਜੀ, ਲਵ ਯੂ ਜ਼ਿੰਦਗੀ ਦੇ ਨਾਲ। ਸੋ ਜਦੋਂ ਵੀ ਕੁਛ ਮਾੜਾ ਝੇਲਾ ਲੱਗੇ ਤੇ ਗੱਲ ਕਰ, ਮੇਰੇ ਮਾਇੰਡ ਚ ਹਮੇਸ਼ਾ ਜਦੋਂ ਵੀ ਮੈਂ ਖੁਸ਼ ਹੁੰਦੀ ਆ ਤੇ ਜਦੋਂ ਵੀ ਥੋੜੀ ਉਦਾਸ ਹੁੰਦੀ ਆ ਤੇ ਲਵ ਯੂ ਜ਼ਿੰਦਗੀ ਜ਼ਰੂਰ ਕਹਿੰਦੀ ਹੁੰਦੀ ਆ ਆਪਣੇ ਮਾਇੰਡ ਵਿੱਚ, ਆਪਣੇ ਆਪ ਨੂੰ, ਕਿ ਜ਼ਿੰਦਗੀ ਬਹੁਤ ਪਿਆਰੀ ਆ, ਇਹਨੂੰ ਸੱਚੀ ਜੀਣਾ ਆ ਔਰ ਇਹਨੂੰ ਪਿਆਰ ਨਾਲ ਚੰਗੀ ਤਰ੍ਹਾਂ ਜੀਏ, ਖੁਸ਼ ਹੋ ਕੇ ਜੀਏ। ਸੋ ਲਓ ਜੀ, ਉਡੀਕਾਂ ਦੇ ਵਿੱਚ ਉਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਰਾਠੌਰ ਸਾਹਿਬ ਹੋਣਾਂ ਨੇ ਜਿਹੜੀਆਂ ਯਾਦਾਂ ਸਾਂਝੀਆਂ ਕੀਤੀਆਂ ਵੀ ਬਿਲਕੁਲ ਜਦੋਂ ਵਿਸਾਖੀ ਦੇ ਦਿਨ ਹੁੰਦੇ ਸੀਗੇ ਤੇ ਕਣਕਾਂ ਜਦੋਂ ਪੱਕਣ ਲੱਗ ਜਾਂਦੀਆਂ ਹੁੰਦੀਆਂ ਸੀ ਤੇ ਫਿਰ ਉਡੀਕ ਲੱਗ ਜਾਂਦੀ ਹੁੰਦੀ ਸੀ ਵੀ ਕਦੋਂ ਵਾਢੀ ਪਊਗੀ, ਹੈਨਾ। ਉਹ ਵਾਢੀ ਦੇ ਦਿਨ ਯਾਦ ਆ ਜਾਂਦੇ ਆ, ਉਹ ਫਿਰ ਉਹ ਉਡੀਕ ਹੁੰਦੀ ਸੀ ਵੀ ਕਦੋਂ ਇਹਦੀਆਂ ਭਰੀਆਂ ਵੱਜਣਗੀਆਂ, ਫਿਰ ਸਾਨੂੰ ਉਡੀਕ ਹੁੰਦੀ ਸੀ ਵੀ ਕਦੋਂ ਮਸ਼ੀਨ ਚੱਲੂਗੀ, ਉਹ ਦਾਣੇ ਜਿਹੜੇ ਨਿਕਲਦੇ ਹੁੰਦੇ ਆ, ਹਨਾ, ਇੱਕ ਪਾਸੇ ਤੇ ਤੂੜੀ ਇੱਕ ਪਾਸੇ, ਛੋਟੀਆਂ ਛੋਟੀਆਂ ਉਡੀਕਾਂ ਹੁੰਦੀਆਂ ਸੀ ਪਰ ਜ਼ਿੰਦਗੀ ਚ ਮਜ਼ਾ ਬੜਾ ਹੁੰਦਾ ਸੀਗਾ। ਅੱਛਾ, ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਉਡੀਕ ਸਾਨੂੰ ਬੱਚਿਆਂ ਨੂੰ ਤਾਂ ਹੁੰਦੀ ਸੀ ਜੀ, ਵਿਸਾਖੀ ਦੀ ਜਾਂ ਮੇਲਿਆਂ ਦੀ ਜਾਂ ਤਿਉਹਾਰਾਂ ਦੀ, ਚਾਹੇ ਕੋਈ ਵੀ ਤਿਉਹਾਰ ਹੁੰਦਾ ਸੀ, ਕੋਈ ਵੀ ਮੇਲਾ ਹੁੰਦਾ ਸੀਗਾ, ਚਾਹੇ ਹੋਲੀ ਹੁੰਦੀ ਸੀ, ਲੋਹੜੀ ਹੁੰਦੀ ਸੀ, ਵਿਸਾਖੀ ਹੁੰਦੀ ਸੀ, ਰੱਖੜੀ ਹੋ ਗਈ, ਦੀਵਾਲੀ ਹੋ ਗਈ, ਇਹ ਸਾਰੀਆਂ ਚੀਜ਼ਾਂ ਦੀ ਉਡੀਕ ਜਿਹੜੀ ਰਹਿੰਦੀ ਹੁੰਦੀ ਸੀ। ਸੋ ਜਿਵੇਂ ਵਿਸਾਖੀ ਦੀ ਉਡੀਕ, ਫਿਰ ਉਸ ਤੋਂ ਬਾਅਦ ਜਿੱਦਾਂ ਇਹਨਾਂ ਨੇ ਕਿਹਾ ਕਿ ਝੋਨਾ ਪੱਕਣ ਤੇ ਰਾਮਲੀਲਾ ਤੇ ਰਾਵਣ ਨੂੰ ਸੜਦੇ ਵੇਖਣਾ, ਸੋ ਰਾਮਲੀਲਾ ਦੀ ਕਿੰਨੀ ਉਡੀਕ ਰਹਿੰਦੀ ਹੁੰਦੀ ਸੀ ਵੀ ਰਾਮਲੀਲਾ ਹੀ ਸਾਡੇ ਲਈ ਤਾਂ ਬੜਾ ਵੱਡਾ ਇੱਕ ਇਵੈਂਟ ਹੁੰਦਾ ਸੀਗਾ ਬਈ, ਹਨਾ, ਕਿਹੜਾ ਐਡੇ ਥੀਏਟਰ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਜਿੱਥੇ ਫਿਲਮਾਂ ਦੇਖ ਲੈਂਦੀਆਂ ਸੀਗੀਆਂ। ਹਾਂ, VCR ਲਿਆਉਣ ਦੀ ਉਡੀਕ ਬੜੀ ਰਹਿੰਦੀ ਹੁੰਦੀ ਸੀ, ਕਦੋਂ VCR ਲਿਆ ਕੇ ਉਹਦੇ ਤੇ ਫਿਲਮਾਂ ਲਾ ਕੇ ਦੇਖਾਂਗੇ। ਸੋ ਉਹ ਵੀ ਉਡੀਕ ਇੱਕ ਬਚਪਨ ਦੀ ਬੜੀ ਪਿਆਰੀ ਉਡੀਕ ਹੈ ਵੀ ਹਾਏ ਉਡੀਕਦੇ ਰਹਿਣਾ ਵੀ ਕਦੋਂ, ਪਹਿਲਾਂ ਤਾਂ ਡੈਡੀ ਨੇ ਮੰਨਣਾ ਨੀ, ਫਿਰ ਜੇ ਮੰਨਣਾ ਹੀ ਮੰਨਣਾ ਤੇ ਫਿਰ ਉਡੀਕ ਹੋਣੀ ਵੀ ਕਦੋਂ ਸ਼ਾਮ ਪਊਗੀ ਤੇ ਬਸ ਤੇ ਅਸੀਂ ਫਿਲਮਾਂ ਦੇਖਾਂਗੇ। ਤੇ ਫਿਰ ਜਿਹੜੇ ਸਾਡੇ ਕਜ਼ਨ ਹੁੰਦੇ ਸੀ ਉਹਨਾਂ ਨੂੰ ਵੀ ਸੁਨੇਹੇ ਭੇਜ ਦੇਣੇ ਵੀ ਆ ਜਾਓ, ਸੁਨੇਹੇ ਭੇਜਣ ਨੂੰ ਕਿਹੜਾ ਉਦੋਂ, ਹੈਨਾ, ਵੀ ਕਾਰ ਹੁੰਦੀ ਸੀ ਵੀ ਚੱਕੀ ਕਾਰ ਤੇ ਜਾ ਕੇ ਲੈ ਆਏ, ਪਹਿਲਾਂ ਸਾਈਕਲ ਤੇ ਜਾ ਕੇ ਉਹਨਾਂ ਨੂੰ ਕਹਿ ਕੇ ਆਉਣਾ ਵੀ ਆ ਜਾਓ ਅੱਜ ਰਾਤ ਨੂੰ VCR ਦੇਖਦੇ ਆ, ਤੇ ਫਿਰ ਸਾਰਿਆਂ ਨੇ ਰਲ ਕੇ ਦੇਖਣਾ। ਸੋ ਬੜੀਆਂ ਪਿਆਰੀਆਂ ਉਡੀਕਾਂ ਰਹੀਆਂ ਜ਼ਿੰਦਗੀ ਦੀਆਂ, ਬਿਲਕੁਲ ਰਾਮਲੀਲਾ ਦੀ ਹੋ ਗਈ, ਚਾਹੇ ਦੁਸਹਿਰੇ ਦੀ ਹੋ ਗਈ, ਤੇ ਫਿਰ ਦੀਵਾਲੀ ਦੀ ਉਡੀਕ, ਤੇ ਦੀਵਾਲੀ ਵਾਲੇ ਦਿਨ, ਦੀਵਾਲੀ ਦੇ ਦਿਨਾਂ ਚ ਉਡੀਕ ਰਹਿੰਦੀ ਹੁੰਦੀ ਸੀ ਉਹ ਜਿਹੜੇ ਘੁਮਿਆਰ ਆਉਂਦੇ ਹੁੰਦੇ ਸੀਗੇ ਦੀਵੇ ਵੇਚਣ ਵਾਲਿਆਂ ਦੀ, ਤੇ ਸਾਡੀ ਦਾਦੀ ਨੇ ਕਹਿਣਾ ਕਿ ਬਾਹਰ ਖੜੀਆਂ ਹੋ ਜਾਓ ਕਿ ਜੇ ਕੋਈ ਲੰਘਦਾ ਫੜਦਾ ਹੋਇਆ ਤਾਂ ਉਹਨੂੰ ਕਹਿ ਦਿਓ ਵੀ ਅਸੀਂ ਦੀਵੇ ਲੈਣੇ ਆ, ਹਨਾ। ਉਹ ਵੀ ਉਡੀਕ ਹੁੰਦੀ ਸੀ ਉਸ ਬੰਦੇ ਦੀ ਉਡੀਕ ਜਿਹੜਾ ਦੀਵੇ ਵੇਚਦਾ ਹੈ, ਤੇ ਫਿਰ ਜਦੋਂ ਉਹਨੇ ਲੈਣ ਦੇਣ ਆਉਣੇ ਦੀਵੇ ਤਾਂ ਫਿਰ ਅਸੀਂ ਬਾਰਗੇਨਿੰਗ ਕਰਨੀ ਆਪਣੀ ਦਾਦੀ ਨਾਲ, ਜੇ ਦਾਦੀ ਨੇ ਕਹਿਣਾ ਵੀ ਨਹੀਂ 50 ਲੈਣੇ ਆ ਤੇ ਅਸੀਂ ਕਹਿਣਾ ਨਹੀਂ 100 ਲੈਣਾ ਆ, ਤੇ ਉਹ ਚੀਜ਼ ਦੀਵਿਆਂ ਨਾਲ ਹੀ ਰੱਜਦੀ ਹੁੰਦੀਆਂ ਸੀਗੀਆਂ ਅਸੀਂ ਭੈਣਾਂ, ਮੈਨੂੰ ਯਾਦ ਆ, ਤੇ ਅੱਜ ਵੀ ਕੋਸ਼ਿਸ਼ ਹੁੰਦੀ ਹੈ ਤੇ ਮੋਮਬੱਤੀਆਂ ਨਾਲੋਂ ਜ਼ਿਆਦਾ ਦੀਵੇ ਜਗਾਵਾਂ ਘਰ ਦੇ ਵਿੱਚ, ਕਿਉਂਕਿ ਗੱਲ ਉਹੀ ਜੀ ਫੀਲਿੰਗ ਲੈਣੀ ਹੁੰਦੀ ਆ ਅਸੀਂ ਤਾਂ, ਹੈਨਾ। ਸੋ ਇਹ ਸਾਰੀਆਂ ਚੀਜ਼ਾਂ ਦੀ ਉਡੀਕ ਜਿਹੜੀ ਆ ਜ਼ਿੰਦਗੀ ਦੇ ਨਾਲ ਜੁੜੀ ਹੁੰਦੀ ਆ। ਸੋ ਚਲੋ ਜੀ, ਇੱਕ ਗੀਤ ਸੁਣ ਲੈਂਦੇ ਹਾਂ ਇੱਕ ਹੋਰ, ਕਿਉਂਕਿ ਸਾਡੇ ਤੋਂ ਫਰਮਾਇਸ਼ੀ ਗੀਤ ਵੀ ਕਾਫੀ ਆ ਗਏ ਆ, ਤੇ ਨਾਲ ਦੀ ਨਾਲ ਫਿਰ ਉਡੀਕਾਂ ਤੇ ਗੱਲਾਂ ਬਾਤਾਂ ਤੇ ਕਰਦੇ ਰਹਿਣਾ। ਹਜੇ ਬਹੁਤ ਸਾਰੀਆਂ ਹੋਰ ਉਡੀਕਾਂ ਮੇਰੇ ਜ਼ਿਹਨ ਦੇ ਵਿੱਚ ਹੈਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆ, ਤੇ ਪਰ ਇਸ ਗੀਤ ਤੋਂ ਬਾਅਦ। ਬਿਲਕੁਲ ਜੀ, ਯਾਦਾਂ ਹਰ ਗੱਲ ਤੇ ਆਉਂਦੀਆਂ, ਖਾਸ ਕਰਕੇ ਜਿਹੜੇ ਪਰਦੇਸੀ ਆ ਉਹਨਾਂ ਨੂੰ ਤਾਂ ਯਾਦਾਂ ਜ਼ਿਆਦਾ ਹੀ ਆਉਂਦੀਆਂ। ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਤਾਂ ਯਾਦ ਕਰਨ ਲਈ ਇੰਨਾ ਕੁਛ ਕੀ ਹੋਣਾ। ਸੋ ਮੈਨੂੰ ਲੱਗਦਾ ਇਸੇ ਕਰਕੇ ਜ਼ਿਆਦਾ ਗਾਣੇ ਜਿਹੜੇ ਪੰਜਾਬ ਦੇ ਵਿੱਚ ਹੁੰਦੇ ਸੀ ਉਹ ਅੱਗੇ ਯਾਦ ਬਸ ਐ ਹੁੰਦਾ ਸੀ ਵੀ ਆਪਣੇ ਹਨਾ ਜਿਹੜਾ ਲਵਡ ਵਨ ਆ ਕੋਈ ਉਹਦੀ ਯਾਦ ਆਉਂਦੀ ਪਈ ਆ, ਆਪਣੇ ਦਿਲ ਪਰ ਦੀ ਯਾਦ ਆਉਂਦੀ ਪਈ ਆ ਜਾਂ ਕੁਛ ਇਹੋ ਜਿਹੀਆਂ। ਪਰ ਸਾਨੂੰ ਪੁੱਛ ਕੇ ਦੇਖੋ ਭਾਈ ਸਾਨੂੰ ਕਾਹਦੀਆਂ ਕਾਹਦੀਆਂ ਯਾਦਾਂ ਆਉਂਦੀਆਂ ਹੈ ਨਾ। ਅਸੀਂ ਤੇ ਯਾਦ ਕੋਈ ਛੱਡੀ ਨੀ ਹੋਣੀ ਤੇ ਹਰ ਚੀਜ਼ ਤੇ ਹਰ ਗੱਲ ਤੇ ਯਾਦ ਸਾਨੂੰ ਪੰਜਾਬ ਦੀ ਆਉਂਦੀ ਹੈ ਤੇ ਪੰਜਾਬ ਦੇ ਵਿੱਚ ਸਾਡੇ ਪਿੰਡ ਦੀ ਸਾਡੇ ਬਚਪਨ ਦੀ ਹਰ ਯਾਦ ਜਿਹੜੀ ਆ ਅਸੀਂ ਯਾਦ ਕਰ ਲੈਂਦੇ ਹਾਂ। ਸੋ ਚਲੋ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨਾਲ ਬੈਠ ਕੇ ਮੈਂ ਆਪਣਾ ਦਿਲ ਹੌਲਾ ਕਰ ਲੈਂਦੀ ਹਾਂ ਬੁੱਧਵਾਰ ਨੂੰ। ਸੋ ਯਾਦ ਦੀ ਗੱਲ ਕਰੀਏ ਤੇ ਯਾਦਾਂ ਦੇ ਵਿੱਚ ਉਡੀਕ ਰਹਿੰਦੀ ਹੁੰਦੀ ਸੀ ਘਰ ਚ ਕਿਸੇ ਪ੍ਰਾਹੁਣੇ ਦੇ ਆਉਣ ਦੀ। ਵੈਸੇ ਤੇ ਅੱਗੇ ਕਿਹੜਾ ਕੋਈ ਫੋਨ ਕਰਕੇ ਆਉਂਦਾ ਹੁੰਦਾ ਸੀ, ਪਤਾ ਹੀ ਨਹੀਂ ਹੁੰਦਾ ਸੀ ਕਿ ਕਿੰਨੇ ਕਦੋਂ ਆ ਜਾਣਾ, ਕਦੋਂ ਦਰਵਾਜ਼ਾ ਖੜਕ ਜਾਣਾ। ਵੈਸੇ ਤੇ ਦਰਵਾਜ਼ੇ ਵੀ ਨਹੀਂ ਖੜਕਾਉਣ ਦੀ ਲੋੜ ਪੈਂਦੀ ਹੁੰਦੀ ਸੀ, ਘਰ ਦੇ ਬੂਹੇ ਖੁੱਲੇ ਹੁੰਦੇ ਸੀਗੇ ਦਿਨ ਵੇਲੇ ਹਮੇਸ਼ਾ ਹਨਾ। ਤੇ ਉਹ ਜਿਹੜੇ ਪ੍ਰਾਹੁਣਿਆਂ ਦੇ ਆਉਣ ਦੀ ਉਡੀਕ, ਜਾਂ ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਸੀ ਜਾਂ ਕੋਈ ਫੰਕਸ਼ਨ ਹੁੰਦਾ ਸੀ ਤੇ ਪਤਾ ਹੁੰਦਾ ਸੀ ਕਿ ਉਹਨਾਂ ਨੇ ਆਉਣਾ ਤੇ ਉਹਦੀ ਉਡੀਕ ਜਿਹੜੀ ਬੜੀ ਰਹਿੰਦੀ ਹੁੰਦੀ ਸੀ ਤੇ ਦਰਵਾਜ਼ੇ 'ਚ ਖੜੇ ਹੋ ਕੇ ਉਡੀਕਦੇ ਰਹਿਣਾ ਅਸੀਂ ਵੀ ਕਦੋਂ ਦਿਸਣਗੇ ਉਹ ਤੁਰੇ ਆਉਂਦੇ ਸਾਨੂੰ ਦੂਰੋਂ। ਤੇ ਉਹ ਉਡੀਕ ਮੈਨੂੰ ਯਾਦ ਹੈ ਅਜੇ ਵੀ। ਔਰ ਉਸ ਉਡੀਕ ਤੋਂ ਬਾਅਦ ਜਦੋਂ ਪ੍ਰਾਹੁਣਿਆਂ ਨੇ ਆ ਜਾਣਾ ਤੇ ਫਿਰ ਯਾਦ ਹੈ ਪ੍ਰਾਹੁਣਿਆਂ ਦੇ ਜਾਣ ਦੀ ਉਡੀਕ ਰਹਿੰਦੀ ਹੁੰਦੀ ਸੀ ਵੀ ਇਹ ਕਦੋਂ ਜਾਣਗੇ ਤੇ ਕਦੋਂ ਉਹ ਜਿਹੜੇ ਪਲੇਟਾਂ 'ਚ ਪਏ ਸਮੋਸੇ ਆ ਤੇ ਬਿਸਕਿਟ ਆ ਉਹਨਾਂ ਦੇ ਉੱਤੇ ਅਸੀਂ ਹਮਲਾ ਕਰ ਸਕਾਂਗੇ। ਉਹ ਵਾਲੀ ਉਡੀਕ ਤੁਹਾਨੂੰ ਸਾਰਿਆਂ ਨੂੰ ਯਾਦ ਹੋਣੀ ਹੈ। ਸਹੀ ਗੱਲ ਆ, ਇੰਨੀ ਹਿੰਮਤ ਨੀ ਹੁੰਦੀ ਸੀ ਵੀ ਜੇ ਪ੍ਰਾਹੁਣੇ ਬੈਠੇ ਆ ਤੇ ਗੈਸਟ ਆਏ ਆ ਤੇ ਅਸੀਂ ਉੱਥੋਂ ਚੀਜ਼ ਕੋਈ ਚੁੱਕ ਕੇ ਮੂੰਹ 'ਚ ਪਾ ਲਈਏ। ਨਾ ਜੀ, ਤੇ ਜਿੱਦਾਂ ਅਸੀਂ ਤੇ ਬਹੁਤ ਰੱਜੇ ਪੁੱਜੇ ਹੁੰਦੇ ਆ, ਖਾਣਾ ਹੀ ਨੀ ਪਤਾ ਹੁੰਦਾ ਸੀ ਵੀ ਉਹ ਡੈਡੀ ਦੀ ਅੱਖ ਦਿਸਦੀ ਪਈ ਆ। ਅੱਛਾ, ਤੇ ਫਿਰ ਇੱਕ ਨਜ਼ਰ ਇਹ ਵੀ ਰਹਿੰਦੀ ਹੁੰਦੀ ਸੀ ਵੀ ਕਿਤੇ ਸਾਰਾ ਹੀ ਨਾ ਖਾ ਜਾਣ, ਇਹ ਨਾ ਹੋਵੇ ਸਾਡੇ ਲਈ ਕੁਛ ਬਚੇ ਹੀ ਨਾ। ਔਰ ਜਿੱਦਾਂ ਹੀ ਉਹਨਾਂ ਨੇ ਚਲ ਜਾਣਾ ਤੇ ਬਸ ਫਿਰ ਉਡੀਕ ਖਤਮ ਹੁੰਦੀ ਹੁੰਦੀ ਸੀ ਸਾਡੀ। ਪ੍ਰਾਹੁਣੇ ਨੇ ਹਜੇ ਦਰਵਾਜ਼ਾ ਨੀ ਟੱਪਿਆ ਹੋਣਾ ਤੇ ਬਸ ਅਸੀਂ ਸਾਰਾ ਕੁਛ ਚੱਟ ਕਰ ਚਾਹੀਦਾ ਸੀਗਾ। ਸੋਹੀ ਪ੍ਰਾਹੁਣਿਆਂ ਦੇ ਆਉਣ ਦੀ ਉਡੀਕ ਤੇ ਪ੍ਰਾਹੁਣਿਆਂ ਦੇ ਘਰੋਂ ਜਾਣ ਦੀ ਉਡੀਕ ਜਿਹੜੀ ਆ ਉਹ ਵੀ ਬਹੁਤ ਰਹਿੰਦੀ ਹੁੰਦੀ ਸੀਗੀ। ਸੋ ਇੱਕ ਉਡੀਕ ਹੁੰਦੀ ਸੀਗੀ ਕਿ ਯਾਰ ਗਲੀ ਦੇ ਵਿੱਚ ਕਿਸੇ ਕੁਲਫੀ ਵਾਲੇ ਦੇ ਜਿਹੜਾ ਉਹਦਾ ਇੱਕ ਟਾਈਮ ਹੁੰਦਾ ਸੀ ਗਰਮੀਆਂ ਦੇ ਵਿੱਚ ਵੀ ਉਹਨੇ ਉਸ ਕਵੇਲੇ ਲੰਘਣਾ ਹੁੰਦਾ ਸੀਗਾ ਹਨਾ, ਤੇ ਉਹਦੀ ਬੜੀ ਉਡੀਕ ਰਹਿੰਦੀ ਹੁੰਦੀ ਸੀ, ਪਤਾ ਹੁੰਦਾ ਸੀ ਕਿ ਹੁਣ ਕਿਤੇ ਆਉਣ ਵਾਲਾ ਆ ਤੇ ਉਹ ਉਡੀਕ ਰਹੇ। ਜਦੋਂ ਉਹਨੇ ਆ ਜਾਣਾ ਤੇ ਫਿਰ ਤਰਲੇ ਪਾਉਣੇ ਵੀ ਹਾਏ ਦੇ ਦੋ ਪੈਸੇ, ਦੇ ਦੋ ਪੈਸੇ, ਕੁਲਫੀ ਲੈਣੀ ਆ, ਕੁਲਫੀ ਲੈਣੀ ਆ। ਤੇ ਉਹਦੀ ਬੜੀ ਉਡੀਕ ਰਹਿੰਦੀ ਹੁੰਦੀ ਸੀ। ਲਓ ਜੀ ਪ੍ਰੋਗਰਾਮ ਦੇ ਵਿੱਚ ਇੱਕ ਕਾਲ ਵੀ ਆ ਰਹੀ ਆ ਤੇ ਲੈਣੇ ਆ, ਕਾਲਰ ਨੂੰ ਸ਼ਾਮਿਲ ਕਰਦੇ ਆ। ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਸੁਖਪ੍ਰੀਤ ਦੀਦੀ, ਸਤਿ ਸ਼੍ਰੀ ਅਕਾਲ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਜੀ, ਤੁਹਾਡਾ ਪ੍ਰੋਗਰਾਮ ਸੁਣਦੇ ਸੀ। ਹਾਂਜੀ ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀ, ਬਹੁਤ ਸੁਖਾਉਣਾ ਆ, ਰਹਿ ਨੀ ਹੋਇਆ ਆਪਣੀਆਂ ਪੁਰਾਣੀਆਂ ਯਾਦਾਂ
ਦਿੱਤੀਆਂ। ਤੁਸੀਂ ਪਹਿਲਾਂ ਨਾਮ ਦੱਸੋ ਆਪਣਾ ਕੀ ਆ।
ਹਾਂਜੀ ਦੀਦੀ, ਰਮਨ ਸਾਊਥ।
ਅੱਛਾ ਅੱਛਾ ਰਮਨ, ਠੀਕ ਹੈ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੁਹਾਡਾ। ਸਾਊਥ ਆਸਟ੍ਰੇਲੀਆ ਤੋਂ ਐਡੀਲੇਡ ਤੋਂ ਆ ਤੁਸੀਂ?
ਹਾਂਜੀ ਹਾਂਜੀ, ਐਡੀਲੇਡ ਤੋਂ ਰੈਨਮਾਰਕ ਸਾਡੇ ਨਾ ਹਵਾ ਬਹੁਤ ਸਹੀ, ਅਸੀਂ ਫਾਰਮ ਤੇ ਕੰਮ ਕਰਦੇ ਆ ਇਸ ਕਰਕੇ।
ਨਹੀਂ ਨਹੀਂ ਕੋਈ ਗੱਲ ਨੀ, ਐਡੀਲੇਡ ਤੇ ਅੱਜ ਚੰਗਾ ਮੀਂਹ ਪੈ ਰਿਹਾ, ਰੈਨਮਾਰਕ ਠੀਕ ਹੈ ਮੌਸਮ?
ਹਾਂਜੀ ਹਾਂਜੀ ਠੀਕ ਹੈ, ਠੰਡੀ ਹਵਾ ਚੱਲਦੀ, ਧੁੱਪ ਚੜੀ ਆ, ਬਹੁਤ ਸੋਹਣਾ ਆ ਤੇ ਅਸੀਂ ਤੁਹਾਡਾ ਪ੍ਰੋਗਰਾਮ ਇੰਜੋਏ ਕਰਦੇ ਆ। ਤੁਸੀਂ ਪੁਰਾਣਿਆਂ ਦੀਆਂ ਗੱਲਾਂ ਕਰਦੇ ਸੀ, ਪੁਰਾਣਿਆਂ ਦੀ ਨਿਸ਼ਾਨੀ ਹੁੰਦੀ ਸੀ ਤਾਂ ਬੋਲਦਾ ਹੁੰਦਾ ਸੀ, ਮੰਮੀ ਨੇ ਕਹਿਣਾ ਜੀ ਕਿਵੇਂ ਬੋਲਦਾ ਜਿੱਥੇ ਕੋਈ ਆਊ।
ਸਹੀ ਗੱਲ ਆ ਰਮਨ, ਬਿਲਕੁਲ ਹਾਂ ਐਗਜੈਕਟਲੀ, ਤਾਂ ਬੋਲਦਾ ਹੋਣਾ ਤੇ ਕਹਿਣਾ, ਜਾਂ ਕੰਘੀ ਡਿੱਗ ਪੈਂਦੀ ਹੁੰਦੀ ਸੀ ਜੇ ਸਿਰ ਬੋਲਦਿਆਂ ਦੀ ਕੰਘੀ ਡਿੱਗ ਜਾਣੀ ਤੇ ਤਾਂ ਵੀ ਕਹਿੰਦੇ ਹੁੰਦੇ ਸੀ ਕਿ ਪ੍ਰਾਹੁਣਿਆਂ ਨੇ ਆਉਣਾ, ਜਾਂ ਬਰਾਤ ਚੋਂ ਆਟਾ ਘੁੜ ਕੇ ਜਾਣਾ ਤੇ ਤਾਂ ਕਹਿਣਾ ਵੀ ਪ੍ਰਾਹੁਣਿਆਂ ਨੇ ਆਉਣਾ।
ਬਿਲਕੁਲ ਬਿਲਕੁਲ ਬਿਲਕੁਲ, ਉਹ ਬਹੁਤ ਬਹੁਤ ਸੋਹਣਾ ਲੱਗਦਾ ਹੁੰਦਾ ਸੀ, ਪਤਾ ਨੀ ਸੀ ਹੁੰਦਾ ਜਦੋਂ ਦੇਖਣਾ ਮਾਸੀ ਭੂਆ ਕੋਈ ਉਹਦਾ ਬੈਗ ਚੱਕ ਕੇ ਵੀ ਜੇ ਆਏ ਹੋਣੇ, ਉਹ ਸੁਣ ਖੁਸ਼ੀ ਹੁੰਦੀ ਜਿੱਦਾਂ ਪ੍ਰਾਹੁਣੇ ਪਤਾ ਪ੍ਰਾਹੁਣੇ ਆ ਗਏ ਇੱਥੇ ਆ, ਫੋਨ ਕਰੀ ਜਾਣਾ ਇੱਥੇ ਪਹੁੰਚ ਗਏ ਆ।
ਅੱਛਾ ਫੋਨਾਂ ਤੋਂ ਵੀ ਪਹਿਲਾਂ ਜਦੋਂ ਇੱਕਦਮ ਕੋਈ ਆ ਕੇ ਖੜਾ ਹੁੰਦਾ ਹੁੰਦਾ ਸੀ ਉਹਦੀ ਖੁਸ਼ੀ ਆਪਣੀ ਹੁੰਦੀ ਸੀ, ਵੀ ਪਤਾ ਹੀ ਨੀ ਹੁੰਦਾ ਸੀ ਕਿਸੇ ਨੇ ਆਉਣਾ ਤੇ ਕਿਸੇ ਨੇ ਆ ਜਾਣਾ ਤੇ ਉਹ ਕਿੱਡੀ ਖੁਸ਼ੀ। ਅੱਜ ਅਸੀਂ ਮਿੱਥ ਕੇ ਸਰਪ੍ਰਾਈਜ਼ ਦਈਦੇ ਆ ਕਿ ਚਲੋ ਕਿਸੇ ਨੂੰ ਸਰਪ੍ਰਾਈਜ਼ ਦਈਏ, ਤੇ ਇਹ ਸਰਪ੍ਰਾਈਜ਼ ਤਾਂ ਸਾਨੂੰ ਆਮ ਹੀ ਮਿਲਦੇ ਹੁੰਦੇ ਸੀਗੇ ਬਚਪਨ ਦੇ ਵਿੱਚ।
ਚਲੋ ਦੀਦੀ, ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਤੁਸੀਂ ਕੈਰੀ ਓਨ ਕਰੋ, ਰਹਿ ਨੀ ਹੋਇਆ ਸੀ ਸੁਣ ਕੇ ਤੁਹਾਡੀ ਪੁਰਾਣੀਆਂ ਉਹੀ ਸਾਡੀਆਂ ਸਾਰਿਆਂ ਦੀਆਂ ਯਾਦਾਂ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੁੰਦੇ ਆ,
ਇੱਕੋ ਜਿਹੀਆਂ ਹੀ ਹੁੰਦੀਆਂ ਸਾਡੀਆਂ ਯਾਦਾਂ ਸਾਰਿਆਂ ਦੀਆਂ ਇੱਕੋ ਜਿਹੀਆਂ ਹੀ ਆ ਰਮਨ।
ਬਿਲਕੁਲ ਬਿਲਕੁਲ, ਤੁਸੀਂ ਕਣਕਾਂ ਦੀਆਂ ਗੱਲਾਂ ਕਰਦੇ ਸੀ, ਚੇਤਾ ਆ ਗਿਆ ਸਾਡੇ ਜਦੋਂ ਕਣਕਾਂ ਨਾ ਸਾਡੇ ਇਲਾਕੇ ਹੁਸ਼ਿਆਰਪੁਰ ਵੱਲ ਬੋਲ ਕਹਿੰਦੇ ਹੁੰਦੇ, ਬੋਲ ਚੱਕਣਾ ਹੁੰਦਾ ਕਣਕ ਦਾ, ਤੇ ਸਾਨੂੰ ਸਾਰਿਆਂ ਨੂੰ ਚਾਅ ਹੁੰਦਾ ਸੀ, ਸਾਨੂੰ ਕਹਿਣਾ ਹੁਣ ਨਿਆਣਿਆਂ ਨੂੰ ਇੱਕ ਪੀਪਾ ਦਾਣਿਆਂ ਦਾ ਮਿਲਣਾ ਜਿੱਦਾਂ ਮੈਂ ਬੋਲ ਚੱਕਣਾ।
ਸਹੀ ਗੱਲ, ਉਹੀ ਉਡੀਕ ਵੇਟ ਰਹਿੰਦੀ ਹੁੰਦੀ ਸੀ ਕਿ ਕਦੋਂ ਉਹ ਹੋਊਗਾ ਤੇ ਕਦੋਂ ਮਿਲੂਗਾ।
ਬਿਲਕੁਲ ਬਿਲਕੁਲ, ਅਭੀ ਵੀ ਸੀ ਆਰ ਲਿਆਉਣਾ ਇਕੱਠੇ ਹੋ ਕੇ ਸਾਰਿਆਂ ਨੇ ਆਂਡ, ਸਾਰੇ ਚਾਚੇ ਤਾਏ ਜਾਂ ਹੋਰ ਵੀ ਆਂਡ ਗੁਆਂਡ ਪੈਸੇ ਪਾ ਕੇ ਸਾਰੀ ਰਾਤ ਦੇਖਦੇ ਰਹਿਣਾ, ਸਵੇਰ ਨੂੰ ਕਹਿਣਾ ਥੋੜੀ ਜਿਹੀ ਫਿਲਮ ਰਹਿੰਦੀ ਆ ਤਾਂ ਉਹਨੇ ਭਾਈ ਨੇ ਪਿਕਚਰ ਲੈ ਲੈ ਜਾਣਾ ਰਿਕਸ਼ੇ ਤੇ ਬੈਠ ਕੇ।
ਸਹੀ ਗੱਲ ਆ, ਉਹ ਖੁਸ਼ੀ ਨੂੰ ਨਾ ਮੈਂ ਮਹਿਸੂਸ ਕਰ ਸਕਦੀ ਹਾਂ ਜਿਹੜਾ VCR ਦੇਖਣ ਤੇ ਹੁੰਦੀ ਹੁੰਦੀ ਸੀ, ਕਹਿਣਾ ਕੋਈ ਗਾਣੇ ਫਾਰਵਰਡ ਕਰ ਦੋ ਤੇ ਪੰਜ ਫਿਲਮਾਂ ਦੇਖ ਹੋ ਜਾਣ ਇੱਕ ਰਾਤ ਵਿੱਚ।
ਬਿਲਕੁਲ, ਕਈ ਵਾਰੀ ਉਹਦਾ ਬਹੁਤ ਕਹਿਣਾ ਅੰਕਲ ਜੀ ਅਸੀਂ ਛੋਟੇ ਹੋਣੇ ਵੱਡਿਆਂ ਨੇ ਕਹਿਣਾ ਤੁਸੀਂ ਅੰਕਲ ਜੀ ਥੋੜੀ ਜਿਹੀ ਫਿਲਮ ਰਹਿੰਦੀ ਸਾਨੂੰ ਦੇਖ ਲਿਆ।
ਅੱਛਾ, ਉਹ ਬੰਦਾ ਜਦੋਂ VCR ਲੈਣ ਨਾਉਣ ਆਉਂਦਾ ਹੁੰਦਾ ਸੀ ਉਦੋਂ ਦੇਵਤਾ ਲੱਗਦਾ ਹੁੰਦਾ ਸੀ ਵੀ ਕਿੰਨਾ ਚੰਗਾ VCR, ਤੇ ਜਦੋਂ ਸਵੇਰ ਨੂੰ ਲੈਣ ਆਉਂਦਾ ਹੁੰਦਾ ਸੀ ਉਹੀ ਬੰਦਾ ਇੰਨਾ ਭੈੜਾ ਲੱਗਦਾ ਹੁੰਦਾ ਸੀ ਨਾ ਵੀ ਸਾਡੀ ਫਿਲਮ ਰਹਿੰਦੀ ਆ ਲੈ ਚੱਲਣਾ।
ਇੰਨਾ ਕੁ ਟਾਈਮ ਰਹਿੰਦਾ ਇੰਨੇ ਵਜੇ ਦਾ ਤੁਸੀਂ ਕਿਹਾ ਸੀ, ਫਿਰ ਉਹਨਾਂ ਨੇ ਕਹਿਣਾ ਨਹੀਂ ਅਸੀਂ ਹੋਰ ਕਿਤੇ ਬੁਕਿੰਗ ਆ ਉੱਥੇ ਭੇਜਣਾ ਆ। ਮੈਨੂੰ ਸਾਰਾ ਜੇ ਤੁਹਾਡੀ ਗੱਲਾਂ ਸੁਣ ਕੇ ਹੱਸੀ ਜਾਂਦੀ ਸੀ ਆਪਣੇ ਦਿਲ ਚੇਤੇ ਆਉਂਦੇ।
ਸਹੀ ਗੱਲ ਆ ਰਮਨ, ਬਿਲਕੁਲ ਬੜੇ ਪਿਆਰੇ ਦਿਨ ਸੀਗੇ। ਚਲੋ ਇਹ ਵੀ ਬਹੁਤ ਖੂਬਸੂਰਤ ਦਿਨ ਆ, ਔਰ ਮੈਨੂੰ ਇਸ ਗੱਲ ਤੋਂ ਖੁਸ਼ੀ ਹੁੰਦੀ ਹੁੰਦੀ ਹੈ ਕਿ ਸਾਡਾ ਪਿਛੋਕੜ ਬੜਾ ਪਿਆਰਾ। ਬਹੁਤ ਬਹੁਤ ਸ਼ੁਕਰੀਆ ਰਮਨ। ਹਾਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਕਰੋ ਕੰਮ ਕਾਜ ਵੀ ਖੁਸ਼
ਰਹੋ।
ਬਹੁਤ ਸਾਰਾ ਪਿਆਰ ਸਾਡੇ ਵੱਲੋਂ ਤੈਨੂੰ ਰਮਨ ਜੀ। ਸੋ ਬਿਲਕੁਲ ਸਾਡੀਆਂ ਸਾਰਿਆਂ ਦੀਆਂ ਯਾਦਾਂ ਦੇ ਰੰਗ ਇੱਕੋ ਜਿਹੇ ਆ ਸਾਡੀਆਂ। ਮੈਨੂੰ ਪਤਾ ਤੁਹਾਡੇ ਚ ਸਾਰਿਆਂ ਨੇ ਏਦਾਂ ਵੀ ਸੀਆਰ ਦੇ ਆ ਕੇ ਵੀ ਦੇਖੇ ਹੋਣੇ। ਅੱਜ ਭਾਵੇਂ ਉਹ ਵੀਸੀਆਰ ਦਾ ਜ਼ਮਾਨਾ ਨਹੀਂ ਰਿਹਾ, ਪਰ ਉਹ ਵੀਸੀਆਰ ਸਾਡੇ ਜ਼ਿਹਨ ਦੇ ਵਿੱਚ ਉਦਾਂ ਦੀ ਉਦਾਂ ਹੀ ਆ। ਉਹ ਜਿਹੜੀਆਂ ਕੈਸਟਾਂ ਭਰਵਾਈ ਦੀਆਂ ਹੁੰਦੀਆਂ ਸੀਗੀਆਂ, ਉਹ ਕੈਸਟ ਭਰਨੀ ਦੇ ਆਉਣੀ ਤੇ ਫਿਰ ਉਡੀਕ ਰਹਿਣੀ ਕਿ ਕਦੋਂ ਮਿਲੂਗੀ ਉਹ, ਹੈ ਨਾ। ਉਹ ਗਾਣਿਆਂ ਦੀਆਂ ਜਿਹੜੀਆਂ ਕੈਸਟ ਭਰਵਾਈ ਦੀਆਂ ਹੁੰਦੀਆਂ ਸੀਗੀਆਂ, ਉਹ ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ, ਔਰ ਉਹਨਾਂ ਯਾਦਾਂ ਦੇ ਵਿੱਚ ਲਿਖੀਆਂ ਹੋਈਆਂ ਉਹ ਉਡੀਕਾਂ ਜੋ ਅਸੀਂ ਉਡੀਕੀਆਂ ਹੁੰਦੀਆਂ ਸੀਗੀਆਂ, ਉਹ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪ੍ਰੋਗਰਾਮ ਦੇ ਵਿੱਚ। ਤੇ ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਬੱਸ ਤੇ ਖੜ ਕੇ ਬੱਸ ਦੀ ਉਡੀਕ ਵਾਜ ਆ, ਤੁਸੀਂ ਮੇਰੇ ਦਿਲ ਦੀ ਗੱਲ ਕਰ ਰਹੇ। ਗੁਰਿੰਦਰ ਜੀ ਅਗਲੀ ਗੱਲ ਮੈਂ ਇਹੀ ਛੇੜਨੀ ਸੀ ਆ ਬੱਸ ਵਾਲੀ। ਤੇ ਕਾਲ ਆਈ ਹੈ ਜੀ ਸਾਨੂੰ ਇੱਕ ਹੋਰ।
ਹੈਲੋ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ। ਹੈਲੋ ਹਾਂਜੀ ਸਤਿ ਸ੍ਰੀ ਅਕਾਲ
ਜੀ, ਕਿੱਦਾਂ ਜੀ? ਹਾਂਜੀ ਗੈਰੀ ਬੋਲ ਰਿਹਾ।
ਬਿਲਕੁਲ ਰਾਜੀ ਖੁਸ਼ੀ ਗੈਰੀ। ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਗੈਰੀ, ਰਾਜੀ ਖੁਸ਼ੀ, ਤੁਸੀਂ ਸੁਣਾਓ ਕੀ ਹਾਲ ਹੈ?
ਬਸ ਵਧੀਆ ਵਧੀਆ ਜੀ, ਬਸ ਤੁਹਾਡੀਆਂ ਚੱਲਦੀਆਂ ਪਈਆਂ ਸੀਗੀਆਂ ਗੱਲਾਂ ਤੇ ਅਡੀਕਾਂ ਆਪਾਂ ਨੂੰ। ਪਹਿਲਾਂ ਤਾਂ ਜਿੱਦਾਂ ਮੈਂ ਯਾਦਾਂ ਦੀ ਗੱਲ ਕਰਦਾ ਸੀ, ਆ ਗਾਣਾ ਲਾਇਆ ਸੀ, ਜਿੱਦਾਂ ਨਾ ਮੈਂ ਰਾਤ ਐਡੀਲੇਡ ਤੋਂ ਤੁਰਿਆ ਤਾਂ ਮੇਰੀ ਆਰਆਰਐਫ ਜਿਹਨੇ ਕਿ ਬ੍ਰੇਕ ਬਣਦੀ ਸੀ, ਤਾਂ ਮੈਂ ਜੋ ਦੇਖਿਆ ਤਾਂ ਜਿਹੜੀ ਤੁਹਾਨੂੰ ਵੀਡੀਓ ਭੇਜੀ ਸੀ ਸਰੋਂ ਦੇ ਫੁੱਲ ਖੇਤ, ਮੈਨੂੰ ਨਾ ਜਿੱਦਾਂ ਫੀਲਿੰਗ ਏਦਾਂ ਲੱਗੀ ਵੀ ਪੰਜਾਬ ਚ ਹੀ ਹੁੰਦਾ ਜਿਵੇਂ ਮੈਂ, ਤੇ ਮੈਂ ਮੇਰੀ ਬ੍ਰੇਕ ਤਾਂ ਬਣਦੀ ਸੀ ਆਰਆਰਐਫ ਬਟ ਮੈਂ ਪਰ ਮੈਂ ਰਾਹ ਦੇ ਵਿੱਚ ਹੀ ਰੋਕ ਕੇ ਨਾ ਸਾਰੀ ਰਾਤ ਮੈਂ ਉੱਥੇ ਸੁੱਤਾ ਤੇ ਉੱਥੇ ਰੋਟੀ ਗਰਮ ਕੀਤੀ, ਯਾਨੀ ਕਿ ਤੁਸੀਂ ਮੰਨਣਾ ਨੀ ਮੈਂ ਪੰਜਾਬ ਚ ਹੀ ਚਲੇ ਗਿਆ। ਹਾਂਜੀ ਬਸ ਫੀਲਿੰਗ ਲਈ ਤੇ ਪੂਰੀ ਫੀਲਿੰਗ ਲਈ ਮੈਂ ਫੇਸਬੁੱਕ ਤੇ ਆਦਿ ਤੇ ਲਾਈਵ ਹੋਇਆ ਤਾਂ ਮੈਨੂੰ ਪਿੰਡ ਵਾਲੇ ਕਹਿਣੇ ਯਾਰ ਤੂੰ ਤਾਂ ਇੱਦਾਂ ਜਮੀ ਪੰਜਾਬ ਤੁਹਾਡਾ ਆਸਟ੍ਰੇਲੀਆ ਲੱਗਦਾ ਹੀ ਨੀ ਗਾ। ਮੈਂ ਕਿਹਾ ਵੀ ਏਦਾਂ ਵੀ ਕਈ ਵਾਰ ਫੀਲਿੰਗ ਲੈਣ ਚ ਆਪਾਂ ਤਾਂ ਇੱਥੇ ਫੀਲਿੰਗ ਲੈ ਸਕਦੇ ਜੀ, ਹੋਰ ਤਾਂ ਕੁਛ ਆਪਣੇ ਮਿਲਾਂ ਦਾ ਕੋਲ ਇਕੱਲੇ ਹੈ
ਫੀਲਿੰਗ। ਔਰ ਬੜੀਆਂ ਮਿੱਠੀਆਂ ਹੁੰਦੀਆਂ ਇਹ ਫੀਲਿੰਗ, ਇਹ ਫੀਲਿੰਗ ਬੜੀਆਂ ਮਿੱਠੀਆਂ ਹੁੰਦੀਆਂ, ਬੜੀਆਂ ਪਿਆਰੀਆਂ ਲੱਗਦੀਆਂ, ਕਿਉਂਕਿ ਚਲੋ ਅਸੀਂ ਉਹ ਚੀਜ਼ਾਂ ਦੁਬਾਰਾ ਤਾਂ ਜਿਉਂਦੀਆਂ ਤੇ ਉਹ ਨਹੀਂ ਹੰਢਾ ਸਕਦੇ, ਪਰ ਓਦਾਂ ਦੀ ਥੋੜੀ ਜਿਹੀ ਵੀ ਝਲਕ ਮਿਲਦੀ ਹੈ ਤੇ ਅਸੀਂ ਖੁੱਭ ਜਾਂਦੇ ਉਸ ਚੀਜ਼ ਦੇ ਵਿੱਚ। ਤੇ ਗੈਰੀ ਅੱਜ ਤਾਂ ਹੀ ਦੇਖਿਆ ਗਿਆ ਲੱਗਦਾ ਮੈਨੂੰ ਫੁੱਲਾਂ ਵਰਗਾ।
ਇੱਦਾਂ ਹੁੰਦਾ ਜਿਵੇਂ ਹੁਣ ਰਾਹ ਦੇ ਵਿੱਚ, ਕਿਉਂਕਿ ਮੈਂ ਬ੍ਰਿਸਬੇਨ ਚੱਲਦਾ, ਕਿਉਂਕਿ ਬ੍ਰਿਸਬੇਨ ਤਾਂ ਗਰਮੀ ਆਲਰੇਡੀ ਸ਼ੁਰੂ ਹੋ ਗਈ ਆ, ਤੇ ਜਦੋਂ ਐਡੀਲੇਡ ਤੋਂ ਬਾਹਰ ਆਈਦਾ ਨਾ ਇੰਨਾ ਕੁ ਵਧੀਆ ਮੌਸਮ ਹੁੰਦਾ, ਬਹੁਤ ਜ਼ਿਆਦਾ ਮੌਸਮ ਵਧੀਆ, ਮੈਲਬੋਰਨ ਦਾ ਹੀ ਵਧੀਆ ਹੁੰਦਾ ਤੇ ਐਡੀਲੇਡ, ਕਿਉਂਕਿ ਹੁਣ ਆਹ ਜਿਹੜੇ ਆਪਣੀ ਚੱਲਦੀ ਆ ਪੱਤਝੜ ਦੀ ਰੁੱਤ ਵੀ ਬਹੁਤ ਸੋਹਣਾ ਵੈਦਰ ਆ, ਬਾਹਰ ਤੁਸੀਂ ਦੇਖੋ ਵੀ ਕਿੰਨੇ ਸੋਹਣੇ ਪਹਾੜ ਵਗੈਰਾ, ਯਾਨੀ ਕਿ ਬਹੁਤ ਬਹੁਤ ਜ਼ਿਆਦਾ ਵਧੀਆ ਫੀਲਿੰਗ ਆਉਂਦੀ ਆ।
ਬਹੁਤ ਸੋਹਣੀ, ਬਿਲਕੁਲ ਸਹੀ ਗੱਲ ਆ, ਮੈਨੂੰ ਤਾਂ ਐਡੀਲੇਡ ਵੈਸੇ ਵੀ ਪਿੰਡ ਜਿਹਾ ਹੀ ਲੱਗਦਾ ਹੁੰਦਾ, ਬਹੁਤਾ ਇੰਨਾ ਰੌਲਾ ਰੱਪਾ ਨਹੀਂ ਕੋਈ ਵਧੀਆ ਆ। ਔਰ
ਐਡੀਲੇਡ ਤੁਹਾਡਾ ਛੋਟਾ, ਸਹੀ 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 ਗੱਲ ਹੈ, ਐਡੀਲੇਡ ਤੁਹਾਡਾ ਜਮਾ ਹੀ ਪਿੰਡ ਆ ਰਿਹਾ ਛੋਟਾ, ਵਧੀਆ ਜੀ। ਤੇ
ਪਿੰਡਾਂ ਵਰਗਾ ਤੇ ਮੈਨੂੰ ਐਵੇਂ ਕਵਾਂ, ਹਾਂ ਹਾਂ ਹਾਂ
ਹਾਂ ਹਾਂ ਜੀ ਬੋਲੋ।
ਨਹੀਂ ਨਹੀਂ ਹਾਂ ਉਡੀਕਾਂ ਕੁਛ ਨੀ, ਮੈਂ ਇਹੀ ਕਹਿ ਰਹੀ ਸੀ ਐਡੀਲੇਡ ਦੇ ਵਿੱਚ ਅਸੀਂ ਸ਼ਾਇਦ, ਮੈਂ ਪਤਾ ਨੀ ਮੇਰਾ ਦਾਇਰਾ ਉਦਾਂ ਦਾ ਆ ਕਿ ਅਸੀਂ ਬਿਲਕੁਲ ਪਿੰਡਾਂ ਵਾਲਾ ਹੀ ਹਿਸਾਬ ਆ, ਇੱਦਾਂ ਹੀ ਜਦੋਂ ਕਿਸੇ ਦਾ ਦਿਲ ਕਰਦਾ ਨਾ ਵੀ ਕੰਮ ਕੁੰਮ ਤੋਂ ਬਹੁਤੇ ਖੱਪ ਨੀ ਹੈਗੀ, ਥੋੜਾ ਜਿੰਨਾ ਕੁ ਕੰਮ ਠੀਕ ਆ ਸਾਰੇ ਕਰਦੇ ਆ ਆਪਣੇ ਆਪਣੇ ਕੰਮ ਵੀ, ਪਰ ਕਈ ਵਾਰੀ ਸ਼ਾਮ ਨੂੰ ਵੈਸੇ ਹੀ ਚਲੋ ਫਲਾਣੇ ਦੇ ਚਾਹ ਪੀ ਆਉਂਦੇ ਆ ਜਾਂ ਉੱਥੇ ਚਲ ਜਾਂਦੇ ਆ ਕਿਤੇ ਬੈਠ ਜਾਂਦੇ ਆ, ਸੋ ਇੱਕ ਜਿਹੜੀ ਸਾਨੂੰ ਉਹ ਫੀਲਿੰਗ ਹਮੇਸ਼ਾ ਹੀ ਲੱਗਦਾ ਰਹਿੰਦਾ ਵੀ ਸਾਰੇ ਇਕੱਠੇ ਇਕੱਠੇ ਆ, ਵੀ ਇੱਕ ਪੰਜਾਬ ਵਾਲੀ ਫੀਲਿੰਗ ਪਈ, ਹਾਂ ਚਲੋ ਚਾਹ ਪੀਣ ਚੱਲੀਏ ਕਿਸੇ ਦੇ, ਕੋਈ ਆ ਗਿਆ ਤੁਹਾਡੇ, ਸੋ ਆਉਣਾ ਜਾਣਾ ਬਣਿਆ।
ਹਾਂ ਜੀ ਐਡੀਲੇਡ ਜਿਹੜਾ ਪੀਸਫੁਲ ਜਿਹਾ ਜੀ, ਵਧੀਆ ਐਡੀਲੇਡ, ਮੈਂ ਕਿਉਂਕਿ ਤਕਰੀਬਨ ਸਾਰਾ ਆਸਟ੍ਰੇਲੀਆ ਹੀ ਡਾਟਾ ਤੇ, ਪਰ ਮੈਨੂੰ ਐਡੀਲੇਡ ਦੇਖਿਆ ਮੈਂ ਪੀਸਫੁਲ ਜਿਹਾ ਵਾ, ਹਾਂਜੀ ਵਧੀਆ ਵਾ, ਵਧੀਆ ਜੀ। ਤੇ ਬਾਕੀ ਤੁਸੀਂ ਅਡੀਕਾਂ ਦੀਆਂ ਗੱਲਾਂ ਕਰਦੇ ਸੀ ਨਾ, ਮੈਨੂੰ ਅਡੀਕਾਂ ਦੀਆਂ ਗੱਲਾਂ, ਅਡੀਕਾਂ ਦੀਆਂ ਦੱਸਦਾ ਵੀ ਚਲੋ ਹੁਣ ਆਪਣੇ ਨੈੱਟ ਆ ਗਏ ਸਾਰਾ ਕੁਛ ਆ ਗਿਆ ਹਨਾ, ਵੀ ਹੁਣ ਆਪਾਂ ਨੂੰ ਚਾਅ ਜਿਹਾ ਨੀ ਹੁੰਦਾ, ਤੇ ਸਾਡੇ ਮੇਰੇ ਚਾਚਾ ਜੀ ਕੈਨੇਡਾ ਦੇ ਵਿੱਚ, ਮੇਰੀ ਸਾਡੀ ਜੁਆਇੰਟ ਫੈਮਿਲੀ ਆ, ਮੇਰੇ ਚਾਚਾ ਜੀ ਕੈਨੇਡਾ, ਸਾਰੀ ਫੈਮਿਲੀ ਕੈਨੇਡਾ ਚ ਹੀ ਆ, ਤੇ ਉਹਨਾਂ ਨੇ ਨਾ ਜਦੋਂ ਸਾਨੂੰ ਚਿੱਠੀ ਪਾ ਕੇ ਲਿਖ ਦੇਣਾ ਵੀ ਮੈਂ ਅਗਲੇ ਸਾਲ ਆਊਂਗਾ, ਤੇ ਮੰਮੀ ਨੇ ਜਦੋਂ ਚਿੱਠੀ ਪੜ੍ਹ ਲਈ ਵੀ ਤੇਰੇ ਚਾਚਾ ਜੀ ਉਹਨਾਂ ਦਾਦਾ ਜੀ ਉਹਨਾਂ ਨੇ ਆਉਣਾ, ਤੇ ਅਸੀਂ ਨਾ ਅਸੀਂ ਉਦੋਂ ਹੀ ਕੈਲੰਡਰਾਂ ਤੇ ਏਦਾਂ ਠੀਕੇ ਮਾਰ ਲੱਗ ਗਏ ਕੋਈ 6 ਮਹੀਨੇ ਲਹਿੰਗੇ 4 ਮਹੀਨੇ ਡੇਢ ਸਾਲ ਆਈ ਵੇਟ ਕਰਦੇ ਨੀ ਲਹਿੰਗੇ ਜਾਣੀ ਵੀ ਯਾਰ ਆਉਣਾ ਵੀ ਕਦ ਚਾਚੇ ਨੇ ਆਉਣਾ ਬਾਹਰੋਂ ਸਾਨੂੰ ਕੱਪੜੇ ਲੈ ਕੇ ਆਓ ਕੱਪੜੇ ਲੈ ਕੇ ਆਊਗਾ, ਤੇ ਜਦੋਂ ਅਸੀਂ ਉਹਨਾਂ ਨੂੰ ਫਿਰ ਮੈਟਾਡੋਰ ਜੀ ਜਿਹੜੀ ਆਪਣੇ ਸਕੂਲ ਬੱਸ ਹੁੰਦੀ ਆ ਕਰਕੇ ਦਿੱਲੀਓ ਲੈਣ ਜਾਣਾ ਉਹਨਾਂ ਨੂੰ, ਉਹ ਯਾਨੀ ਕਿ ਫੀਲਿੰਗਾਂ ਮੈਂ ਤੁਹਾਨੂੰ ਦੱਸ ਨੀ ਸਕਦਾ ਵੀ ਕਿੰਨਾ ਵਧੀਆ ਟਾਈਮ ਸੀਗਾ ਜੀ ਉਹ।
ਬਿਲਕੁਲ ਗੈਰੀ ਤੁਸੀਂ ਦੱਸ ਨੀ ਸਕਦੇ ਪਰ ਮੈਂ ਮਹਿਸੂਸ ਕਰ ਸਕਦੀ ਹਾਂ, ਮੈਂ ਸਮਝ ਸਕਦੀ ਹਾਂ ਉਹ ਚੀਜ਼ ਬਿਲਕੁਲ। ਹਾਂ ਉਹ ਕੈਲੰਡਰਾਂ ਤੇ ਜਿਹੜੀ ਅਸੀਂ ਕਾਂਟੇ ਮਾਰੀ ਦੇ ਹੁੰਦੇ ਸੀਗੇ ਕਿਸੇ ਦੀ ਉਡੀਕ ਦੇ ਵਿੱਚ ਬੜੀਆਂ ਮਿੱਠੀਆਂ ਸੀਗੀਆਂ, ਸੱਚੀ ਬਹੁਤ ਮਿੱਠੀਆਂ ਸੀ
ਉਹ ਉਡੀਕਾਂ, ਬਹੁਤ ਜ਼ਿਆਦਾ ਵਧੀਆ ਸੀਗੀ। ਹੁਣ ਕੋਈ ਤਿਉਹਾਰ ਲਾ ਲੋ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ, ਕਿਉਂਕਿ ਮੈਂ 84 ਬੋਰਨ ਆ, ਤੇ ਜਿੱਦਾਂ ਆਪਾਂ ਪੜ੍ਹਦੇ ਹੁੰਦੇ ਸੀਗੇ ਆਪਣੇ ਦੀਵਾਲੀ ਆਉਣੀ ਆ ਗਿਆਨੀ ਬਾਬਾ ਦੀਵਾਲੀ ਦਾ ਟਿੱਕ ਮਾਰ ਕਰਨ ਲੱਗਣਾ, 1 ਮਹੀਨਾ ਰਹਿ ਗਿਆ 6 ਮਹੀਨੇ ਪਏ ਆ, ਤੇ ਹੁਣ ਦੇਖੋ ਤਿਉਹਾਰ ਲੰਘ ਵੀ ਜਾਂਦੇ ਆ, ਤਿਉਹਾਰ ਲੰਘ ਵੀ ਜਾਂਦੇ ਆ ਕਿਸੇ ਨੂੰ ਪਤਾ ਵੀ ਨੀ ਲੱਗਦਾ ਵੀ ਦੀਵਾਲੀ ਵੀ ਲੰਘੀ ਦੁਸਹਿਰਾ ਵੀ ਲੰਘਿਆ,
ਪਤਾ ਵੀ ਨੀ ਲੱਗਦਾ। ਸਹੀ ਗੱਲ ਆ ਗੈਰੀ, ਸੱਚੀ ਗੱਲ ਆ। ਉਡੀਕ ਉਹਦੀ ਦੀਵਾਲੀ ਦੀ ਉਡੀਕ ਕਰਦੇ ਹੋ, ਛੋਟੇ ਛੋਟੇ ਜਿਹੜੇ ਗੋਲ ਪਟਾਕੇ ਨੀ ਹੁੰਦੇ ਸੀਗੇ ਉਹੀ ਚਲਾਈ ਜਾਣੇ ਰੋਜ਼ ਮੇਰੇ, ਮੈਂ ਤਾਂ ਉਨੇ ਕੀ ਚਲਾਉਣ ਜੋਗੀ ਹੁੰਦੀ ਸੀ, ਮੈਨੂੰ ਉਹੀ ਪੱਥਰ ਤੇ ਰੱਖ ਕੇ ਉਹ ਲਾਲ ਦੇ ਜਿਹੜੇ ਗੋਲ ਹੁੰਦੇ ਸੀ ਉਹਦੇ ਉੱਤੇ ਪੱਥਰ ਮਾਰ ਕੇ ਹੈਨਾ, ਇੱਕ ਦੀਵਾਲੀ ਦੀ ਉਡੀਕ ਹੁੰਦੀ ਸੀ ਬਸ। ਹਾਂ ਕਦੋਂ ਦੀਵਾਲੀ ਆਊਗੀ ਤੇ ਅਸੀਂ ਜ਼ਿਆਦਾ ਪਟਾਕੇ ਚਲਾਵਾਂਗੇ, ਉਦਣ ਅਸੀਂ ਮਠਿਆਈ ਖਾਵਾਂਗੇ। ਅੱਛਾ ਦੂਸਰੀ ਗੱਲ ਗੈਰੀ ਇਹ ਆ ਕਿ ਹੁਣ ਉਡੀਕ ਰਹੀ ਨੀ ਕਿਸੇ ਚੀਜ਼ ਦੀ, ਅੱਗੇ ਸਾਨੂੰ ਕਿਤੇ ਚੰਗਾ ਸੂਟ ਸਵਾਉਣ ਦੀ ਵੀ ਉਡੀਕ ਹੁੰਦੀ ਸੀ, ਚੰਗਾ ਖਾਣ ਦੀ ਮਠਿਆਈ ਖਾਣ ਦੀ ਉਡੀਕ ਹੁੰਦੀ ਸੀ, ਕੋਈ ਟੀਵੀ ਤੇ ਪ੍ਰੋਗਰਾਮ ਜਾਂ ਫਿਲਮ ਹੋਣੀ ਉਹਦੀ ਉਡੀਕ ਹੁੰਦੀ ਸੀ। ਹੁਣ ਸਾਰਾ ਕੁਛ ਹੀ ਬਹੁਤ ਨੋਰਮਲ ਆ, ਮੈਨੂੰ ਲੱਗਦਾ ਇਹ ਬੱਚੇ ਤਾਂ ਕੀ ਉਡੀਕਦੇ ਹੋਣਗੇ, ਸਾਰਾ ਕੁਛ ਇਹਨਾਂ ਦੇ ਹੱਥਾਂ ਦੇ ਵਿੱਚ ਆ, ਸੋ ਇੱਕ ਉਡੀਕ ਦਾ ਕੋਨਸੈਪਟ ਕਿਤੇ ਘਟਦਾ ਜਾ ਰਿਹਾ ਮੈਨੂੰ ਲੱਗਦਾ। ਜਿਹੜੀਆਂ ਉਡੀਕਾਂ
ਸਾਰੇ ਪਾਸੇ ਹੀ ਘੱਟ ਗਿਆ, ਤੁਸੀਂ ਦੇਖ ਲੋ ਕੋਈ ਵੀ ਚੀਜ਼ ਐਕਸਾਈਟਮੈਂਟ ਰਹੀ ਨੀ। ਆਪਾਂ ਨੇ ਹੁਣ ਥੱਪੜ ਇੰਡੀਆ ਵੱਜਦਾ ਆਪਾਂ ਨੂੰ ਫੇਸਬੁੱਕ ਤੇ ਪਤਾ ਲੱਗ ਜਾਂਦਾ ਵੀ ਆ ਥੱਪੜ ਵਾਲਾ ਮੇਰੇ ਵੱਜ ਗਿਆ, ਅੱਗੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆ ਚਿੱਠੀ ਤੋਂ ਚਿੱਠੀ ਚ ਪਤਾ ਲੱਗਦਾ ਹੁੰਦਾ ਸੀ, ਆਪਾਂ ਕਹਿਣਾ ਵੀ ਯਾਰ ਚਿੱਠੀ ਆਈ ਫਲਾਨੇ ਦੀ, ਆਪਾਂ ਨੂੰ ਕਿਸੇ ਭਰਾ ਨੇ ਰੱਖੜੀ ਸਾਡੀ ਮੇਰੀ ਭੂਆ ਦੀ ਕੁੜੀ ਸਾਨੂੰ ਆਸਟ੍ਰੇਲੀਆ ਤੋਂ ਰੱਖੜੀਆਂ ਭੇਜੀ ਹੁੰਦੀ ਸੀ ਤੇ ਅਸੀਂ ਵੀ ਰੱਖੜੀਆਂ ਦੀ ਵੇਟ ਕਰਨੀ ਸੀ, ਹਰ ਇੱਕ ਚੀਜ਼ ਦੀ ਨਾ ਐਕਸਾਈਟਮੈਂਟ ਬਹੁਤ ਸੀਗੀ। ਦੁਬਾਰਾ ਬਾਕੀ ਸਾਰਾ ਕੁਛ ਆਪਾਂ ਪਾ ਲਿਆ ਸ਼ਾਇਦ ਵੀ ਪੈਸੇ ਵੀ ਉਦੋਂ ਵੱਧ ਕਮਾਉਣ ਲੱਗ ਗਏ, ਪਰ ਇੱਕ ਗੱਲ ਆ ਜੀ ਜਿਹੜਾ ਆਪਣਾ ਬੈਕ ਟਾਈਮ ਜਿਹੜਾ ਬੈਕ ਟਾਈਮ ਸੀ ਨਾ ਉਹ ਵਾਪਸ ਨੀ ਆਉਣਾ।
ਪਰ ਖੁਸ਼ਕਿਸਮਤੀ ਇਹ ਕਿ ਚਲੋ ਅੱਜ ਅਸੀਂ ਸਾਰੇ ਬੈਠ ਕੇ ਉਹਨੂੰ ਯਾਦ ਕਰਦੇ ਪਏ, ਉਹ ਸਾਡੀਆਂ ਯਾਦਾਂ ਚ ਕਿੰਨਾ ਸੋਹਣਾ ਪੰਜਾਬ ਹੈ। ਜੇ ਮੈਂ ਅੱਜ ਇੱਥੇ ਕਿਸੇ ਨਾਲ ਗੱਲ ਮੈਂ ਜਿੱਦਾਂ ਕਰਦੀ ਆ ਆਹ ਗੱਲਾਂ ਹਨਾ, ਤੇ ਮੈਂ ਬੜੀ ਫੇਰ ਫੀਲਿੰਗ ਲੈ ਜਾਂਦੀ, ਮੈਂ ਬੜੀ ਪਿੱਛੇ ਚਲ ਜਾਊਂਗੀ ਤਾਂ ਅਗਲਾ ਬੰਦਾ ਨਾ ਮੈਨੂੰ ਹਲਾਊਗਾ ਭਈ ਰਹਿਣ ਦੇ ਹੁਣ ਉਹ ਪੰਜਾਬ ਨੀ ਰਿਹਾ, ਉੱਥੇ ਤੂੰ ਕਿਹੜੇ ਪੰਜਾਬ ਦੀਆਂ ਗੱਲਾਂ ਕਰਦੀ ਆ, ਉੱਥੇ ਤਾਂ ਹੁਣ ਏਦਾਂ ਆ ਉੱਥੇ ਏਦਾਂ ਆ। ਤੇ ਫਿਰ ਮੈਂ ਇਹ ਕਹਿੰਦੀ ਆ ਵੀ ਮੈਂ ਉਸ ਪੰਜਾਬ ਬਾਰੇ ਸ਼ਾਇਦ ਜਾਣਨਾ ਨੀ ਚਾਹੁੰਦੀ, ਕਹਿੰਦੇ ਨਾ ਕਿ ਕਬੂਤਰ ਵਾਂਗੂ ਅੱਖਾਂ ਹੀ ਬੰਦ ਕਰ ਲੋ, ਮੈਂ ਕਹਿੰਦੀ ਹੁੰਦੀ ਮੈਂ ਤਾਂ ਉਸੇ ਪੰਜਾਬ ਚ ਖੁਸ਼ ਹਾਂ ਜਦੋਂ ਮੈਂ ਮੇਰਾ ਬਚਪਨ ਸੀ ਜਿੱਥੇ ਮੈਂ ਅੱਖਾਂ ਹੀ ਨੀਚ ਲਓ। ਸਹੀ ਗੱਲ ਆ, ਕੀ ਕਰ ਸਕਦੇ ਆ ਤੁਸੀਂ ਬਾਕੀ, ਤੇ
ਸਹੀ ਗੱਲ ਹੈ ਡਿਪੈਂਡ ਤੁਹਾਡੇ ਤੇ ਹੁੰਦਾ ਜੀ। ਜੇ ਤੁਸੀਂ ਵਾਪਸ ਹੁਣ ਮੈਂ ਜਾਣਾ ਮੇਰਾ ਜਾਣੀ ਕਿ ਮੇਰਾ ਬਜ਼ੁਰਗਾਂ ਨਾਲ ਬਹੁਤ ਪਿਆਰ ਆ ਹਨਾ, ਤੇ ਸਾਡੇ ਘਰੇ ਦਾ ਕੋਈ ਰਹਿੰਦਾ ਨੀ ਗਾ, ਤੇ ਮੈਂ ਬਜ਼ੁਰਗਾਂ ਨੂੰ ਇਕੱਠੇ ਕਰਕੇ ਬਹਿਣਾ ਗੱਲਾਂ ਬਾਤਾਂ ਮਾਰਨੀਆਂ ਹਨਾ, ਵੀ ਇਹ ਵਧੀਆ ਲੱਗਦਾ ਮੈਨੂੰ। ਸਟਿਲ ਉਵੇਂ ਫੀਲਿੰਗ ਆਉਂਦੀ ਆ ਵੀ ਯਾਰ ਮੈਂ ਇੱਥੋਂ ਇਹਨਾਂ ਚ ਗਿਆ ਵਾ, ਨਿੱਕਾ ਹੁੰਦਾ ਇਹਨਾਂ ਦੀ ਖੇਡਦਾ ਰਿਹਾ ਹਨਾ। ਜਿਹੜੇ ਮੁੰਡੇ ਮੇਰੇ ਹੁਣ ਤੁਹਾਨੂੰ ਪਤਾ ਵੀ ਇੰਡੀਆ ਚ ਜਿਹੜੇ ਰਹਿੰਦੇ ਆ ਉਹ ਬਹੁਤ ਜ਼ਿਆਦਾ ਵਿਚਾਰੇ ਕਬੀਲਦਾਰ ਹੋਏ ਪਏ ਆ, ਉਹਨਾਂ ਨਾਲ ਬਹਿ ਕੇ ਉਹਨਾਂ ਚ ਬਹਿ ਕੇ ਗੱਲਾਂ ਬਾਤਾਂ ਤੁਸੀਂ ਕਰੋ, ਤੁਸੀਂ ਬੈਕ ਹੀ ਚਲੇ ਜਾਂਦੇ ਹੋ। ਇਹ ਨੀ ਵੀ ਕਈ ਲੋਕ ਕਹਿੰਦੇ ਨਹੀਂ ਜੀ ਉਹ ਰਿਹਾ ਨੀ, ਤੁਹਾਡੇ ਤੇ ਡਿਪੈਂਡ ਆ ਕਿ ਤੁਸੀਂ ਲੈ ਕੇ ਜਾਣਾ।
ਸਹੀ ਗੱਲ ਆ, ਰਹੇ ਤਾਂ ਅਸੀਂ ਵੀ ਨੀ, ਅਸੀਂ ਉਦੋਂ ਬੱਚੇ ਸੀ, ਅਸੀਂ ਉਦੋਂ ਛੋਟੇ ਛੋਟੇ ਸੀ, ਸਾਡਾ ਸਰੀਰ ਨੀ ਉਹ ਰਿਹਾ ਹਨਾ, ਪਰ ਅੰਦਰੋਂ ਕਿਤੇ ਅਸੀਂ ਉਹ ਹੋਏ, ਮੈਨੂੰ ਲੱਗਦਾ ਅੰਦਰੋਂ ਨੀ ਬਦਲੇ, ਕੋਈ ਖਾਸ ਫਰਕ ਨੀ ਪਿਆ, ਬਾਹਰੋਂ ਬੋਡੀ ਜ਼ਰੂਰ ਸਾਡੀ ਬਦਲਦੀ ਜਾ ਰਹੀ ਹੈ।
ਬਹੁਤ ਬਹੁਤ ਸ਼ੁਕਰੀਆ
ਗੈਰੀ, ਬਹੁਤ ਵਧੀਆ ਲੱਗਾ। ਸੱਚੀ ਬੜਾ ਵਧੀਆ ਲੱਗਦਾ, ਏਦਾਂ ਲੱਗਦਾ ਘਰ ਚ ਬੈਠੀ ਗੱਲਾਂ ਜਿਹੀਆਂ ਮਾਰਦੀਆਂ ਤੇ ਦਰਵਾਜ਼ਾ ਖੋਲ ਕੇ ਕੋਈ ਆ ਜਾਂਦਾ ਤੇ ਆਪਣੀਆਂ ਗੱਲਾਂ ਬਾਤਾਂ ਕਰਕੇ ਅਸੀਂ ਜਿੱਦਾਂ ਬਚਪਨ ਚ ਨੀ ਹੁੰਦਾ ਸੀ ਕੋਈ ਬੈਠੇ ਆ ਤੇ ਕੋਈ ਆਇਆ ਥੋੜੀ ਦੇਰ ਰੁਕਿਆ ਫੇਰ ਚਲਾ ਗਿਆ। ਸੋ ਬੜਾ ਵਧੀਆ ਲੱਗਦਾ, ਗੱਲਾਂ ਕਰਦੇ ਰਿਹਾ ਕਰੋ, ਆਪਣੇ ਦਿਲ ਦੀਆਂ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਹੁੰਦੀਆਂ। ਕਈ ਵਾਰੀ ਸਾਨੂੰ ਐ ਲੱਗਦਾ ਵੀ ਇਹ ਕੀ ਗੱਲ ਕਰਨ ਵਾਲੀ ਆ, ਪਰ ਸੋਚ ਕੇ ਨੀ ਕਰੀ ਦੀਦੀ, ਗੱਲਾਂ ਕਰ ਦੋ। ਮੈਂ ਤਾਂ ਰੇਡੀਓ ਤੇ ਨੀ ਸੋਚ ਕੇ ਕਰਦੀ, ਜੋ ਦਿਲ ਚ ਆਉਂਦਾ ਕਹਿ ਜਾਂਦੀ ਆ ਤੁਹਾਨੂੰ ਸਾਰਿਆਂ ਨੂੰ। ਸੋ ਬਿਲਕੁਲ ਜੀ, ਬੜੀਆਂ ਪਿਆਰੀਆਂ ਪਿਆਰੀਆਂ ਜਿਹੜੀਆਂ ਯਾਦਾਂ ਸਾਂਝੀਆਂ ਕਰਕੇ ਗਏ ਆ। ਕੈਰੀ ਉਡੀਕ, ਸਹੀ ਗੱਲ ਆ, ਉਹ ਚਿੱਠੀਆਂ ਦੀ ਜਿਹੜੀ ਉਡੀਕ ਰਹਿੰਦੀ ਹੁੰਦੀ ਸੀਗੀ, ਉਹ ਬੜੀ ਪਿਆਰੀ ਹੁੰਦੀ ਸੀ। ਉਹ ਇੱਕ ਚਿੱਠੀ ਨੂੰ ਜਦੋਂ ਸਾਰਾ ਟੱਬਰ ਇਕੱਠਾ ਹੋ ਕੇ ਬੈਠਦਾ ਸੀ ਤੇ ਇੱਕ ਜਣਾ ਪੜ੍ਹਦਾ ਸੀਗਾ ਤੇ ਉਹ ਨਾਲ ਜਿਹੜੀਆਂ ਅੱਖਾਂ ਚ ਕਈ ਵਾਰੀ ਅੱਥਰੂ ਆ ਜਾਂਦੇ ਹੁੰਦੇ ਸੀਗੇ, ਹਨਾ, ਜਾਂ ਕਈ ਵਾਰੀ ਹੱਸ ਪੈਣਾ। ਉਹ ਚਿੱਠੀਆਂ ਨੀ ਰਹੀਆਂ ਹੁਣ, ਉਹ ਡਾਕੀਏ ਨੀ ਲੱਭਣੇ, ਉਹ ਡਾਕੀਏ ਦੀ ਉਡੀਕ ਨੀ ਲੱਭਣੀ, ਡਾਕੀਏ ਦੀ ਉਡੀਕ ਰਹਿੰਦੀ ਹੁੰਦੀ ਸੀ ਕਿ ਡਾਕੀ ਆਊਗਾ ਚਿੱਠੀ ਦੇ ਕੇ ਜਾਊਗਾ। ਸੋ ਇਹੋ ਜਿਹੀਆਂ ਬੜੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਯਾਦਾਂ ਸਾਡੇ ਅੰਦਰ ਹੋਰ ਵੀ ਹੈ। ਸੋ ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ ਸੀ, ਕਹਿੰਦੇ ਮੇਰੇ ਚਾਚਾ ਜੀ ਕੈਂਡਲ ਲਾਈਟ ਡਿਨਰ ਬਾਰੇ ਕਹਿੰਦੇ ਹੁੰਦੇ ਸਨ ਤੇ ਅਸੀਂ ਤਾਂ ਬਥੇਰੇ ਕੀਤੇ ਆ, ਹੁਣ ਇਹ ਕਿਹੜੀ ਨਵੀਂ ਗੱਲ ਆ। ਬਿਲਕੁਲ ਸਹੀ ਗੱਲ ਆ, ਅਸੀਂ ਤਾਂ ਬਥੇਰੇ ਕੈਂਡਲ ਲਾਈਟ ਡਿਨਰ ਕੀਤੇ ਆ, ਮੈਨੂੰ ਲੱਗਦਾ ਭਾਈ ਬਹੁਤ ਹੀ ਕੀਤੇ ਆ, ਸੱਚੀ ਗੱਲ ਆ। ਜਦੋਂ ਲਾਈਟ 6 ਵਜਣੇ ਤੇ ਜਦੋਂ ਪਤਾ ਹੁੰਦਾ ਸੀ ਵੀ ਬਿਜਲੀ ਦਾ ਕੱਟ ਲੱਗਣਾ ਆ, ਉਡੀਕ ਹੀ ਹੁੰਦੀ ਸੀ ਉਹਦੀ ਵੀ ਹੈ, ਜੇ ਨਹੀਂ ਲੱਗਦਾ ਸੀ ਤੇ ਇਹ ਵੀ ਲੱਗਦਾ ਸੀ ਅੱਜ ਕੱਟ ਨੀ ਲੱਗਾ, ਤੇ ਕਹਿਣਾ ਵੀ ਦੀਵੇ ਬੱਤੀ ਤੁਸੀਂ ਰੱਖ ਲਓ, ਸਾਂਭ ਕੇ ਲਾਗੇ ਛਾਗੇ ਕਰ ਲਓ, ਕੋਈ ਬੱਤੀ ਚੱਲ ਜਾਣੀ ਆ ਪਤਾ ਨਹੀਂ ਕਿਹੜੇ ਵੇਲੇ। ਸੋ ਕੈਂਡਲ ਲਾਈਟ ਡਿਨਰ ਹੀ ਹੁੰਦੇ ਸੀ। ਮੇਰਾ ਹੁਣ ਵੀ ਬੜਾ ਦਿਲ ਕਰਦਾ ਹੁੰਦਾ ਕਿਸੇ ਵੇਲੇ ਤਾਂ ਲਾਈਟ ਚਲੀ ਜਾਵੇ, ਅੱਗੇ ਕਹੀਦਾ ਸੀ ਹਾਏ ਲਾਈਟ ਨਾ ਜਾਵੇ, ਹੁਣ ਮੇਰਾ ਦਿਲ ਕਰਦਾ ਹੁੰਦਾ ਕਦੀ ਕਦੀ ਕਿ ਰਾਤ ਨੂੰ ਲਾਈਟ ਚਲੀ ਜਾਵੇ ਤੇ ਬਸ ਫੀਲਿੰਗ ਲੈ ਲਈਏ ਫਿਰ ਅਸੀਂ ਉਦਾਂ ਦੀ ਉਹੀ ਦੁਬਾਰਾ ਆਪਣੇ ਬਚਪਨ ਵਾਲੀ। ਸੋ ਫੀਲਿੰਗਸ ਜਿਹੜੀਆਂ ਲੈਣੀਆਂ ਬੜੀਆਂ ਜ਼ਰੂਰੀ ਹੁੰਦੀਆਂ। ਹੋਰ ਕਿਹੜੀਆਂ ਕਿਹੜੀਆਂ ਫੀਲਿੰਗਸ ਲੈਣੀ ਹੁੰਦੀਆਂ ਉਹ ਤੁਹਾਨੂੰ ਜ਼ਰੂਰ ਦੱਸੂਗੀ। ਤੁਹਾਡੇ ਸਾਰਿਆਂ ਦੇ ਮੈਸੇਜ ਵੀ ਆਏ ਹੋਏ ਆ, ਉਹ ਵੀ ਜ਼ਰੂਰ ਪੜ੍ਹਨੇ ਆ, ਪਰ ਇੱਕ ਬ੍ਰੇਕ ਦਾ ਟਾਈਮ ਹੋ ਗਿਆ, ਲੈਂਦੇ ਹਾਂ ਜੀ ਇੱਥੇ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਫਰਮਾਇਸ਼ੀ ਗੀਤ, ਤੁਹਾਡੇ ਸੁਨੇਹੇ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹਜੇ ਵੀ ਅਸੀਂ ਉਡੀਕ ਤੇ ਕਰਨੀਆਂ ਤੇ ਤੁਸੀਂ ਮੈਨੂੰ ਥੋੜੀ ਦੇਰ ਲਈ ਉਡੀਕੋ, ਜ਼ਿਆਦਾ ਟਾਈਮ ਨਹੀਂ ਲਾਉਂਦੀ, ਮੈਂ ਆਉਂਦੀ ਹਾਂ ਵਾਪਸ ਇਸ ਬ੍ਰੇਕ ਤੋਂ ਬਾਅਦ ਜੀ।
ਫਾਇਦਿਆਂ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ, ਤੇਰਾ ਲਿਖ ਤੂੰ ਸਭ ਫਾਇਦਿਆਂ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ ਨੀ। ਫਾਇਦਿਆਂ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ, ਤੇਰਾ ਲਿਖ ਤੂੰ ਸੋ ਫਾਇਦਿਆਂ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ ਨੀ।
ਜਿੰਨਾ ਚਿਰ
तेरा भी है हानने अजीब नी नौ लेंदा मैं कसाई फिरा जीवनी प्यार तेरा भी है हानने अजीब नी नौ लेंदा मैं कसाई फिरा जीवनी
मापे आंदे मुंह मैं भी उत्तर ही फिरा गए मापे आंदे मुंह मैं भी उत्तर ही फिरा गए तेरे कदम च लप दी हथा मारूंगी चित चोर दे उत्ते
मैं प्रभजीत कौर डायरेक्टर वीजा एड इमीग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने सवालां नाल
ब्रिस्बेन तो जसपाल संधू हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधू नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
अपनी बिजनेस की तरक्की ले तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो ਕਿਉਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਬੁੱਧਵਾਰ 23 ਸਤੰਬਰ 2020 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਅੱਸੂ ਮਹੀਨੇ ਦੀ 8 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਇਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ, ਹਰਮਨ ਰੇਡੀਓ ਆਸਟ੍ਰੇਲੀਆ, ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਭਾਰਤ ਭਰ ਦੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 55,60,000 ਨੂੰ ਪੁੱਜ ਗਿਆ ਹੈ। ਇੰਨਾ ਹੀ ਨਹੀਂ, ਇਹ ਖ਼ਬਰਾਂ ਰਿਕਾਰਡ ਕੀਤੇ ਜਾਣ ਸਮੇਂ ਤੱਕ ਮੌਤਾਂ ਦੀ ਗਿਣਤੀ 99 ਯਾਨੀ ਕਿ 89,099,000 ਹੋ ਚੁੱਕੀ ਹੈ। ਪੰਜਾਬ ਪ੍ਰਾਂਤ ਦੀ ਗੱਲ ਕਰੀਏ ਤੇ ਹੁਣ ਤੱਕ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 98,000 ਦੱਸੀ ਜਾ ਰਹੀ ਹੈ, ਭਾਵੇਂ ਕਿ ਇਨ੍ਹਾਂ ਦੇ ਵਿਚੋਂ 73,000 ਇਸ ਵਾਇਰਸ ਤੋਂ ਮੁਕਤੀ ਪਾ ਚੁੱਕੇ ਨੇ। ਇਸ ਦੇ ਬਾਵਜੂਦ ਮਰਨ ਵਾਲਿਆਂ ਦੀ ਗਿਣਤੀ 2900 ਦੇ ਕਰੀਬ ਪੁੱਜ ਗਈ ਹੈ। ਇਧਰ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਜਿੱਥੇ ਰਣਜੀਤ ਬਾਵਾ ਅਤੇ ਉਧਰ ਫਿਲਮ ਅਭਿਨੇਤਰੀ ਕੰਗਣਾ ਰਣਾਵਤ ਇੱਕ ਦੂਸਰੇ ਦੇ ਆਹਮੋ ਸਾਹਮਣੇ ਖੜੇ ਨੇ, ਉਥੇ ਇਸ ਸਾਰੇ ਮਾਮਲੇ ਵਿਚ ਅਕਾਲੀ ਦਲ ਬਾਦਲ ਹੁਣ ਦੁਬਾਰਾ ਆਪਣੇ ਖੁਸੇ ਹੋਏ ਵਕਾਰ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆਉਣ ਲੱਗਾ। ਅਸਲ ਦੇ ਵਿਚ ਕੇਂਦਰ ਸਰਕਾਰ ਦੁਆਰਾ 6 ਰੱਬੀ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਵਿਚ ਅੰਸ਼ਕ ਵਾਧਾ ਕੀਤਾ ਗਿਆ। ਜੇਕਰ ਕਣਕ ਦੀ ਗੱਲ ਕਰੀਏ ਤੇ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ MSP ਦੇ ਵਿਚ ਕੇਵਲ 50 ਰੁਪਏ ਦੇ ਵਾਧੇ ਨੂੰ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੱਦ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਅਕਾਲੀ ਦਲ ਬਾਦਲ ਵੱਲੋਂ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਦੁਆਰਾ ਸਾਂਝੇ ਤੌਰ ਉਤੇ ਚੱਕਾ ਜਾਮ ਕੀਤੇ ਜਾਣ ਦਾ ਵੀ ਸਮਰਥਨ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਆਪੋ ਆਪਣੇ ਹਲਕਿਆਂ ਵਿਚ ਅਕਾਲੀ ਆਪਣੇ ਪੂਰੇ ਸਮਰਥਕਾਂ ਦੇ ਨਾਲ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ ਚੱਕਾ ਜਾਮ ਕਰਨਗੇ। ਇੰਨਾ ਹੀ ਨਹੀਂ, ਉੱਘੇ ਗਾਇਕ ਅਤੇ ਅਦਾਕਾਰ ਬੱਬੂ ਮਾਨ ਜੋ ਕਿ ਪਹਿਲੇ ਦਿਨ ਤੋਂ ਹੀ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਨੇ, ਉਨ੍ਹਾਂ ਨੇ ਵੀ ਆਪਣੇ ਸ਼ੁਭ ਚਿੰਤਕਾਂ ਦੇ ਨਾਲ ਇਸ ਚੱਕਾ ਜਾਮ ਦੇ ਵਿਚ ਕਿਸਾਨਾਂ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਆਖ ਦਿੱਤੀ ਹੈ। ਇਧਰ SIT ਜੋ ਕਿ ਸਪੈਸ਼ਲ ਇਨਵੈਸਟੀਗੇਸ਼ਨ ਟਾਸਕ ਫੋਰਸ ਸਮੇਤ ਸੈਣੀ ਦੇ ਖਿਲਾਫ ਬਾਹਾਂ ਟੰਗੀ ਘੁੰਮਦੀ ਹੈ, ਉਨ੍ਹਾਂ ਨੇ ਆਖਿਰਕਾਰ 23 ਸਤੰਬਰ ਨੂੰ ਸਮੇਤ ਸੈਣੀ ਨੂੰ ਮਟੌਰ ਥਾਣੇ ਦੇ ਵਿਚ ਪੇਸ਼ ਹੋਣ ਦੀ ਗੱਲ ਆਖ ਦਿੱਤੀ ਹੈ। ਹਾਲਾਂਕਿ ਇਸ ਮਾਮਲੇ ਵਿਚ ਸਮੇਤ ਸੈਣੀ ਦਾ ਕੀ ਪੈਂਤੜਾ ਹੈ ਇਸ ਬਾਰੇ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ। ਤੇ ਉਧਰ ਚਿਰਾਂ ਤੋਂ ਚੁੱਪ ਰਾਜਨੀਤੀ ਦੇ ਵਿਚ ਚਰਚਾ ਚ ਰਹਿਣ ਵਾਲੇ ਆਗੂ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਵਿਚ ਭਾਵੇਂ ਕਿ ਬਹੁਤ ਸਾਰੇ ਲੋਕ ਇਸ ਗੱਲੋਂ ਕਾਫ਼ੀ ਨਾਰਾਜ਼ ਨੇ ਕਿ ਉਨ੍ਹਾਂ ਨੇ ਖੇਤੀਬਾੜੀ ਆਰਡੀਨੈਂਸਿਸ ਦੇ ਮਾਮਲੇ ਵਿਚ ਆਪਣਾ ਕੋਈ ਵੀ ਪੱਖ ਖੁੱਲ੍ਹ ਕੇ ਸਾਹਮਣੇ ਨਹੀਂ ਲਿਆਂਦਾ, ਲੇਕਿਨ ਉਨ੍ਹਾਂ ਦੇ ਕਰੀਬੀ ਮਿੱਤਰ ਅਤੇ ਕਾਂਗਰਸ ਦੇ MLA ਸਾਬਕਾ ਹਾਕੀ ਭਾਰਤੀ ਦੇ ਕਪਤਾਨ ਸਰਦਾਰ ਪ੍ਰਗਟ ਸਿੰਘ ਉਨ੍ਹਾਂ ਨੇ ਇਹ ਗੱਲ ਦੱਸੀ ਹੈ ਕਿ ਨਵਜੋਤ ਸਿੱਧੂ ਨਾਲ ਉਨ੍ਹਾਂ ਦੀ ਗੱਲ ਹੋਈ ਜਿਸ ਦੇ ਵਿਚ ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿਚ ਹਾਂ ਦਾ ਨਾਰਾ ਮਾਰਿਆ ਤੇ ਬਹੁਤ ਜਲਦ ਇਕ ਧਰਨੇ ਦੇ ਵਿਚ ਵੀ ਉਹ ਆਪਣੀ ਸ਼ਮੂਲੀਅਤ ਕਰਦੇ ਹੋਏ ਦਿਖਾਈ ਦੇਣਗੇ। ਤੇ ਇਧਰ ਜੇਕਰ ਮੋਟੇ ਤੌਰ ਤੇ ਅੰਕੜੇ ਦੇਖਣੇ ਹੋਣ ਤੇ ਇਕੱਲੇ ਪੰਜਾਬ ਦੇ ਵਿਚ 11,25,000 ਕਿਸਾਨ ਇਨ੍ਹਾਂ ਆਰਡੀਨੈਂਸਿਸ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਣਗੇ। ਇੰਨਾ ਹੀ ਨਹੀਂ, ਗੁਆਂਢੀ ਰਾਜ ਹਰਿਆਣਾ ਦੇ ਵਿਚ 7,80,000 ਕਿਸਾਨ ਬੁਰੀ ਤਰ੍ਹਾਂ ਆਪਣੀ ਜੀਵਨ ਜਾਂਚ ਤੋਂ ਭਟਕ ਜਾਣਗੇ। ਇੱਥੇ ਇਹ ਵੀ ਯਾਦ ਕਰਾਉਣਾ ਚਾਹਾਂਗੇ ਕਿ ਖੇਤੀਬਾੜੀ ਸੈਕਟਰ ਨਾਲ ਜੁੜੇ ਆੜ੍ਹਤੀਏ ਅਤੇ ਖੇਤ ਮਜ਼ਦੂਰਾਂ ਦਾ ਵੀ ਇਸ ਮਾਮਲੇ ਦੇ ਵਿਚ ਬਹੁਤ ਮਾੜਾ ਹਾਲ ਦੱਸਿਆ ਜਾ ਰਿਹਾ। ਹਾਲਾਂਕਿ ਇਸ ਦੀ ਗੂੰਜ ਰਾਜ ਸਭਾ ਦੇ ਵਿਚ ਬਹੁਤ ਜ਼ੋਰ ਸ਼ੋਰ ਦੇ ਨਾਲ ਸੁਣਾਈ ਦਿੱਤੀ, ਭਾਵੇਂ ਕਿ ਬੀਤੇ ਦਿਨੀ ਪੂਰੇ ਸੈਸ਼ਨ ਦੇ ਲਈ ਮੁਅੱਤਲ ਕੀਤੇ ਗਏ 8 ਰਾਜ ਸਭਾ ਮੈਂਬਰਾਂ ਨੇ ਆਪਣਾ ਧਰਨਾ ਚੁੱਕ ਦਿੱਤਾ, ਲੇਕਿਨ ਉਹ ਬਾਕੀ ਰਹਿੰਦੇ ਸੈਸ਼ਨ ਦੇ 8 ਦਿਨਾਂ ਦੇ ਲਈ ਆਪਣਾ ਬਾਈਕਾਟ ਜਾਰੀ ਰੱਖਣਗੇ। ਇੰਨਾ ਹੀ ਨਹੀਂ, ਦੇਸ਼ ਦੇ ਵਿਚ ਕਾਂਗਰਸ ਨੇ ਇਸ ਗੱਲ ਦਾ ਖੁੱਲ੍ਹ ਕੇ ਪ੍ਰਚਾਰ ਕੀਤਾ ਕਿ ਉਹ ਰਾਜ ਸਭਾ ਦੇ ਬਾਕੀ ਰਹਿੰਦੇ ਸੈਸ਼ਨ ਦਾ ਬਾਈਕਾਟ ਕਰੇਗੀ। ਪੰਜਾਬ ਦੇ ਸ਼ਾਇਰਾਂ, ਫਨਕਾਰਾਂ ਅਤੇ ਬੁੱਧੀਜੀਵੀਆਂ ਨੇ ਜਿੱਥੇ ਇਸ ਮਾਮਲੇ ਵਿਚ ਖੁੱਲ੍ਹ ਕੇ ਆਪਣੀ ਗੱਲ ਕੀਤੀ ਹੈ, ਉਥੇ ਗੀਤਕਾਰ ਮਨਵਿੰਦਰ ਮਾਨ ਲਿਖਦੇ ਨੇ, ਅਸੀਂ ਭਾਵੇਂ ਰਬਾਬ ਦੀ ਤਾਰ ਵਾਲੇ ਲਾਉਣੀ ਚੋਟ ਨਗਾਰੇ ਤੇ ਜਾਣਦੇ ਹਾਂ, ਸਾਡੇ ਹੱਥਾਂ ਚੋਂ ਲੰਘਦੀਆਂ ਕਈ ਸਦੀਆਂ ਮਿੱਟੀ ਜਦੋਂ ਪੰਜਾਬ ਦੀ ਛਾਣਦੇ ਹਾਂ, ਮੱਥੇ ਗੜੀ ਚਮਕੌਰ ਦੀ ਫੇਰ ਚਮਕੂ, ਦੁਨੀਆਂ ਝਾਕੂਗੀ ਖੜੀ ਬਿੱਟ ਬਿੱਟ ਦੇਖੀ, ਤੇਰੇ ਲਾਲ ਜਹਿ ਕਿਲੇ ਦੀ ਇੱਟ ਵਾਲੀ ਅਸੀਂ ਪੱਟ ਕੇ ਹਟਾਂਗੇ ਇੱਟ ਦੇਖੀ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ, ਹਰ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਜੀ ਮਾਫੀ ਚਾਹੁੰਦੀ ਹਾਂ, ਥੋੜੀ ਦੇਰ ਲਈ ਆਵਾਜ਼ ਮੇਰੀ ਜਿਹੜੀ ਆ ਉਹ ਬੰਦ ਹੋ ਗਈ ਸੀਗੀ, ਪਰ ਚਲੋ ਮੇਰਾ ਧਿਆਨ ਜ਼ਰੂਰ ਦਿਵਾਉਂਦੇ ਰਿਹਾ ਕਰੋ ਜੇ ਪ੍ਰੋਗਰਾਮ ਦੇ ਵਿੱਚ ਕੋਈ ਟੈਕਨੀਕਲ ਦੱਸਦਾ ਤੁਹਾਨੂੰ ਫੋਲਟ ਆ ਰਿਹਾ ਤਾਂ। ਸੋ ਬਹੁਤ ਬਹੁਤ ਸ਼ੁਕਰੀਆ ਜਗਤਾਰ ਗਿੱਲ ਭਾਜੀ ਤੁਹਾਡਾ ਧਿਆਨ ਦਿਵਾਉਣ ਲਈ, ਤੇ ਰਾਜ ਇਕਬਾਲ ਹੋਣਾ ਨੇ ਵੀ ਧਿਆਨ ਦਵਾਇਆ, ਕਹਿੰਦੇ ਨੋ ਆਡੀਓ। ਸੋ ਉਮੀਦ ਹੈ ਹੁਣ ਆਵਾਜ਼ ਮੇਰੀ ਤੁਹਾਡੇ ਤੱਕ ਪਹੁੰਚ ਰਹੀ ਹੋਊਗੀ, ਤਾਂ ਜ਼ਰੂਰ ਦੱਸਿਓ। ਸੋ ਗੱਲ ਕਰਦੀ ਆ ਜੀ ਉਡੀਕ ਦੀ, ਉਹ ਉਡੀਕ ਜਿਹੜੀ ਸਾਡੇ ਸਾਰਿਆਂ ਦੇ ਬਚਪਨ ਦੇ ਨਾਲ ਜੁੜੀ ਹੋਈ ਹੈ, ਸਾਡੇ ਬਚਪਨ ਨਾਲ ਵੀ ਤੇ ਸਾਡੀ ਜਵਾਨੀ ਨਾਲ ਵੀ ਕਾਫੀਆਂ ਦੇ ਜੁੜੀ ਹੋਣੀ ਆ। ਬਿਲਕੁਲ ਜੀ, ਉਹ ਹੈ ਬੱਸਾਂ ਦੀ ਉਡੀਕ। ਗੁਰਿੰਦਰ ਸਿੰਘ ਹੁਣਾਂ ਨੇ ਵੀ ਇਸ ਬਾਰੇ ਗੱਲ ਕੀਤੀ ਸੀ। ਸੋ ਬੱਸ ਦੀ ਉਡੀਕ ਬੜੀ ਵਧੀਆ ਹੁੰਦੀ ਸੀ, ਵਧੀਆ ਤਾਂ ਵੈਸੇ ਹੁਣ ਲੱਗਦੀ ਹੈ, ਜਦੋਂ ਕਰੀਦੀ ਸੀ ਉਦੋਂ ਤਾਂ ਮਾੜੀ ਲੱਗਦੀ ਹੁੰਦੀ ਸੀ। ਸੋ ਬੱਸ ਅੱਡੇ ਤੇ ਖੜੇ ਹੋ ਕੇ ਬੱਸਾਂ ਉਡੀਕਣੀਆਂ, ਹਨਾ, ਫਿਰ ਬੱਸ ਦੀ ਉਡੀਕ ਕਰਦੇ ਕਰਦੇ ਜਿਹਦੇ ਕੋਈ ਬੱਸ ਆਉਣੀ ਵੀ ਤੇ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਜਦੋਂ ਸਟੂਡੈਂਟ ਹੋਈਦਾ ਸੀਗਾ ਤਾਂ ਫੇਰ ਬੱਸਾਂ ਨੀ ਰੁਕਣੀਆਂ, ਬੱਸ ਨੇ ਕਿਤੇ ਅੱਗੇ ਜਾ ਕੇ ਰੁਕ ਜਾਣਾ, ਫਿਰ ਉਹਦੇ ਤੱਕ ਪਿੱਛੇ ਦੌੜਨਾ, ਜਿਹੜੀਆਂ ਪ੍ਰਾਈਵੇਟ ਬੱਸਾਂ ਵਾਲੇ ਹੁੰਦੇ ਸੀ ਉਹ ਬੜਾ ਦੁਖੀ ਕਰਦੇ ਹੁੰਦੇ ਸੀ, ਹਨਾ। ਤੇ ਉਹ ਬੱਸਾਂ ਦੀ ਉਡੀਕ ਬਚਪਨ ਚ ਅਸੀਂ ਸਾਰਿਆਂ ਨੇ ਕੀਤੀ ਹੈ, ਚਾਹੇ ਬੱਸ ਦੀ ਹੋਵੇ ਚਾਹੇ ਟ੍ਰੇਨ ਦੀ ਉਡੀਕ ਹੋਵੇ, ਉਹਦਾ ਆਪਣਾ ਹੀ ਮਜ਼ਾ ਹੁੰਦਾ। ਤੇ ਅੱਛਾ, ਇੱਕ ਉਡੀਕ ਹੁੰਦੀ ਸੀ ਜਦੋਂ ਕਿਤੇ ਜਾਣਾ ਹੁੰਦਾ ਸੀਗਾ, ਜਦੋਂ ਕਿਤੇ ਲੰਬੇ ਸਫ਼ਰ ਤੇ ਜਾਣਾ ਹੁੰਦਾ ਸੀਗਾ। ਤੇ ਮੈਨੂੰ ਯਾਦ ਆ ਵੀ ਬਚਪਨ ਦੇ ਵਿੱਚ ਉਹ ਉਡੀਕ ਪਿਆਰੀ ਵੀ ਲੱਗਦੀ ਹੁੰਦੀ ਸੀ ਤੇ ਖਤਮ ਵੀ ਨੀ ਹੁੰਦੀ ਹੁੰਦੀ ਸੀਗੀ, ਏਦਾਂ ਲੱਗਦਾ ਹੁੰਦਾ ਸੀ ਕਿ ਹਾਏ ਟਾਈਮ ਹੀ ਨੀ ਬੀਤਦਾ। ਮੈਨੂੰ ਯਾਦ ਆ ਜਦੋਂ ਅਸੀਂ ਕਿਤੇ ਜਾਣਾ ਹੁੰਦਾ ਸੀ ਸਮਾਨ ਸਮੂਨ ਪੈਕ ਹੋਣਾ, ਤੇ ਉਸ ਰਾਤ ਨੀਂਦ ਹੀ ਨਾ ਆਉਣੀ, ਚਾਹ ਦੇ ਵਿੱਚ ਹੀ ਨੀਂਦ ਨਾ ਆਉਣੀ, ਉਹ ਉਡੀਕ ਏਡੀ ਲੰਬੀ ਲੱਗਦੀ ਹੁੰਦੀ ਸੀਗੀ। ਤੇ ਘਰਦਿਆਂ ਨੇ ਕਹਿਣਾ ਸੌ ਜਾਓ, ਤੇ ਜੇ ਸੌਂਗੇ ਤਾਂ ਫਿਰ ਜਲਦੀ ਜਾਵਾਂਗੇ, ਜੇ ਤੁਸੀਂ ਨਹੀਂ ਸੌਂਗੇ ਤਾਂ ਫਿਰ ਟਾਈਮ ਓਨਾ ਹੀ ਜ਼ਿਆਦਾ ਲੱਗੂਗਾ, ਜੇ ਤੁਸੀਂ ਸੌ ਜਾਓਗੇ ਤੇ ਟਾਈਮ ਜਿਹੜਾ ਉਹ ਜਲਦੀ ਨਿਕਲ ਜਾਊਗਾ। ਸੋ ਟਾਈਮ ਤਾਂ ਨਿਕਲ ਗਏ, ਉਹ ਸਾਰੇ ਟਾਈਮ ਨਿਕਲ ਗਏ, ਪਰ ਉਹਦੇ ਨਾਲ ਜੁੜੀਆਂ ਜਿਹੜੀਆਂ ਯਾਦਾਂ ਉਹ ਅਜੇ ਤੱਕ ਵੀ ਸਾਡੇ ਨਾਲ ਕਿਤੇ ਨਾ ਕਿਤੇ ਜੁੜੀਆਂ ਹੋਈਆਂ, ਔਰ ਮੈਨੂੰ ਲੱਗਦਾ ਕਿ ਸਾਡੇ ਨਾਲ ਹੀ ਜਾਣੀਆਂ ਆ ਇਹ ਵਾਲੀਆਂ ਜਿਹੜੀਆਂ ਯਾਦਾਂ ਆ। ਸੋ ਇਹ ਬੱਸ ਦੀ ਉਡੀਕ ਜਿਹੜੀ ਹੈ, ਬੱਸ ਟ੍ਰੇਨ ਦੀ ਉਡੀਕ, ਇਹ ਵੀ ਤੁਸੀਂ ਸਾਰਿਆਂ ਨੇ ਕੀਤੀ ਹੋਵੇ, ਸੋ ਇਹਦੇ ਨਾਲ ਵੀ ਜੁੜੀ ਤੁਹਾਡੀ ਕੋਈ ਯਾਦ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ। ਸੋ ਚਲੋ ਜੀ, ਇੱਕ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਕੁਝ ਹੋਰ ਉਡੀਕ ਦੀਆਂ ਗੱਲਾਂ, ਤੇ ਫਿਰ ਉਸ ਤੋਂ ਬਾਅਦ ਤੁਹਾਡੇ ਤੋਂ ਮੈਂ ਰੁਖਸਤੀ ਲੈਣੀ ਆ। ਸੋ ਸੁਣਦੇ ਆ ਇਹ ਗੀਤ।
ਧੂਪ ਮਾਰੇ ਵੀ ਸ਼ਿਕਾਰੇ ਕੁਝ ਸੋਚ ਉੱਠੇ
ਲਓ ਜੀ, ਗੀਤ ਤੋਂ ਬਾਅਦ ਫਿਰ ਹਾਜ਼ਰ ਹਾਂ ਕੁਝ ਗੱਲਾਂ ਕੁਝ ਹੋਰ ਯਾਦਾਂ ਤੁਹਾਡੇ ਨਾਲ ਸਾਂਝਾ ਕਰਾਂਗੀ ਤੇ ਉਸ ਤੋਂ ਬਾਅਦ ਬਸ ਫਿਰ ਵਿਦਾਈ ਅੱਜ ਪ੍ਰੋਗਰਾਮ ਚ ਥੋੜਾ ਪਹਿਲਾਂ ਜਿਹੜਾ ਜਾਣਾ ਪੈਣਾ ਮੈਨੂੰ। ਸੋ ਉਸ ਤੋਂ ਬਾਅਦ ਉਡੀਕ ਜਿਹੜੀ ਆ ਗੱਲ ਕਰਾਂਗੀ ਵੀ ਜਦੋਂ ਅੱਛਾ ਇੱਕ ਚੀਜ਼ ਦੀ ਉਡੀਕ ਮੈਂ ਦੇਖੀ ਬਚਪਨ ਚ ਰਹਿੰਦੀ ਸੀ ਜਦੋਂ ਪ੍ਰਾਇਮਰੀ ਸਕੂਲ ਚ ਹੁੰਦੇ ਸੀ ਉਦੋਂ ਇਹ ਹੁੰਦਾ ਸੀਗਾ ਕਿ ਕਦੋਂ ਹਾਈ ਸਕੂਲ ਚ ਜਾਵਾਂਗੇ ਹਨਾ। ਉਹ ਹਾਈ ਸਕੂਲ ਦੇ ਦਿਨ ਬੜੇ ਵਧੀਆ ਲੱਗਦੇ ਹੁੰਦੇ ਸੀ ਪ੍ਰਾਇਮਰੀ ਸਕੂਲ ਚ ਬੈਠਿਆਂ ਨੂੰ ਵੀ ਹਾਈ ਸਕੂਲ ਵਧੀਆ ਆ। ਔਰ ਜਦੋਂ ਛੋਟੇ ਹੋਈਦਾ ਸੀ ਤੇ ਵੱਡੇ ਹੋਣ ਦੀ ਬੜੀ ਉਡੀਕ ਰਹਿੰਦੀ ਹੁੰਦੀ ਸੀਗੀ। ਹੁਣ ਵੀ ਤੁਸੀਂ ਬੱਚਿਆਂ ਚ ਅਕਸਰ ਦੇਖਿਆ ਹੋਣਾ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਵੱਡੇ ਹੋਣ ਦੀ ਬੜੀ ਉਡੀਕ ਰਹਿੰਦੀ ਆ ਵੀ ਜੇ 6 ਮਹੀਨੇ ਛੋਟੇ ਹੋਣਗੇ ਨਾ ਤੇ ਉਹ 6 ਮਹੀਨੇ ਵੱਡੇ ਦੱਸਣਗੇ ਆਪਣੇ ਆਪ ਨੂੰ। ਉਹਨਾਂ ਨੂੰ ਪਤਾ ਨੀ ਕੀ ਵਧੀਆ ਲੱਗਦਾ ਹੁੰਦਾ, ਸਾਨੂੰ ਵੀ ਲੱਗਦਾ ਹੁੰਦਾ ਸੀਗਾ ਜਦੋਂ ਛੋਟੇ ਹੋਈਦਾ ਸੀ ਤੇ ਵੱਡੇ ਹੋਣ ਦੀ ਉਡੀਕ ਹੁੰਦੀ ਸੀ ਤੇ ਹੁਣ ਵੱਡੇ ਹੋ ਗਏ ਆ ਤੇ ਹੁਣ ਲੱਗਦਾ ਹਾਈ ਛੋਟੇ ਵਧੀਆ ਸੀ ਹਨਾ। ਸੋ ਇਹਦਾ ਮਤਲਬ ਇਹ ਹੈ ਕਿ ਉਡੀਕ ਆਪਣੀ ਥਾਂ ਆ, ਪਰ ਉਸ ਉਡੀਕ ਦੇ ਨਾਲ ਜਿਹੜਾ ਸਮਾਂ ਆ ਉਹਨੂੰ ਸਿਰਫ ਉਡੀਕ ਦੇ ਵਿੱਚ ਹੀ ਨਾ ਗਵਾਈਏ, ਉਹਨੂੰ ਜਿਉ ਲਈਏ, ਉਹਨੂੰ ਚੰਗੀ ਤਰ੍ਹਾਂ ਮਾਣ ਲਈਏ, ਹੰਢਾ ਲਈਏ ਹਨਾ। ਸੋ ਉਹੀ ਕਿ ਜਦੋਂ ਪਹਿਲਾਂ ਪ੍ਰਾਇਮਰੀ ਸਕੂਲ ਚ ਹੁੰਦੇ ਸੀ ਤੇ ਹਾਈ ਸਕੂਲ ਚ ਜਾਣ ਦੇ ਚਾਅ, ਜਦੋਂ ਹਾਈ ਸਕੂਲ ਚ ਹੁੰਦੇ ਸੀ ਤੇ ਕਾਲਜ ਚ ਜਾਣ ਦੇ ਸੁਪਨੇ, ਜਦੋਂ ਕਾਲਜ ਚ ਚਲੇ ਗਏ ਤੇ ਯੂਨੀਵਰਸਿਟੀਆਂ ਦੇ ਸੁਪਨੇ ਪਈ, ਉਹ ਉਡੀਕ ਵੀ ਕਦੋਂ ਯੂਨੀਵਰਸਿਟੀ ਚ ਪੜਾਂਗੇ, ਉੱਥੇ ਦੀ ਲਾਈਫ ਪਤਾ ਨੀ ਕਦੋਂ ਕਦੋਂ ਕਿੱਦਾਂ ਦੀ ਹੋਊਗੀ। ਤੇ ਯੂਨੀਵਰਸਿਟੀ ਚ ਆ ਗਏ ਤੇ ਫਿਰ ਨੌਕਰੀਆਂ ਦੀ ਚਿੰਤਾ, ਨੌਕਰੀਆਂ ਦੀ ਉਡੀਕ ਪਈ, ਨੌਕਰੀ ਕਿੱਦਾਂ ਦੀ ਮਿਲੂਗੀ। ਨੌਕਰੀਆਂ ਦੇ ਨਾਲ ਨਾਲ ਫਿਰ ਇੱਕ ਹਮਸਫ਼ਰ ਦੀ ਉਡੀਕ ਜਿਹੜੀ ਆ ਜ਼ਿੰਦਗੀ ਚ, ਉਹ ਬੜੀ ਵੱਡੀ ਹੁੰਦੀ ਸੀ ਹਨਾ ਕਿ ਜ਼ਿੰਦਗੀ ਚ ਕੌਣ ਆਊਗਾ, ਕਿਹਦੇ ਨਾਲ ਜ਼ਿੰਦਗੀ ਸ਼ੁਰੂ ਕਰਾਂਗੇ। ਅੱਛਾ ਉਹ ਵੀ ਜ਼ਿੰਦਗੀ ਸ਼ੁਰੂ ਹੋ ਗਈ ਤੇ ਫਿਰ ਉਸ ਤੋਂ ਬਾਅਦ ਬੱਚਿਆਂ ਦੀ ਉਡੀਕ ਪਈ, ਬੱਚੇ ਹੋ ਜਾਣ, ਬੱਚੇ ਹੋ ਗਏ, ਹੁਣ ਬੱਚਿਆਂ ਦੇ ਨਾਲ ਹੋਰ ਉਡੀਕਾਂ ਕਿ ਬੱਚੇ ਵੱਡੇ ਹੋ ਰਹੇ ਆ, ਬੱਚਿਆਂ ਦੀਆਂ ਪੜ੍ਹਾਈਆਂ ਦੀਆਂ, ਬੱਚਿਆਂ ਦੀਆਂ ਅੱਗੇ ਫਿਊਚਰ ਦੀ ਉਡੀਕ ਪਈ ਕੀ ਬਣਨਗੇ, ਕਿੱਦਾਂ ਹੋਊਗਾ। ਸੋ ਇਹ ਉਡੀਕ ਜਿਹੜੀ ਹੈ ਜ਼ਿੰਦਗੀ ਦੇ ਨਾਲ ਨਾਲ ਸਾਡੇ ਚੱਲੀ ਆ ਰਹੀ ਹੈ ਤੇ ਚੱਲੀ ਜਾਣੀ ਹੈ ਸਾਡੇ ਮਰਦੇ ਦਮ ਤੱਕ। ਪਰ ਉਹੀ ਚੀਜ਼ ਨਾਲ ਨਾਲ ਜ਼ਿੰਦਗੀ ਨੂੰ ਮਾਣਦੇ ਰਹੀਏ ਤੇ ਉਡੀਕ ਰੱਖੀਏ ਵਧੀਆ ਆਉਣ ਵਾਲੇ ਸਮੇਂ ਦੀ। ਸੋ ਉਡੀਕ ਦੇ ਨਾਲ ਇੱਕ ਹੋਰ ਬੜੀ ਚੀਜ਼ ਜੁੜੀ ਹੋਈ ਹੈ ਜਿਹੜੀ ਮੈਂ ਅੱਜ ਪ੍ਰੋਗਰਾਮ ਦੇ ਅਖੀਰ ਚ ਤੁਹਾਨੂੰ ਦੱਸਣ ਜਾ ਰਹੀ ਹਾਂ, ਉਹ ਸੀ ਔਂਸੀਆਂ। ਔਂਸੀਆਂ ਕਿੰਨੇ ਕਿੰਨੇ ਪਾਈਆਂ ਹੋਈਆਂ ਤੁਹਾਡੇ ਚੋਂ। ਇੱਕ ਔਂਸੀ ਪਾਉਂਦੇ ਹੁੰਦੇ ਸੀਗੇ, ਇੱਕ ਉਡੀਕ ਦੇ ਨਾਲ ਔਂਸੀ ਜੁੜੀ ਹੁੰਦੀ ਸੀਗੀ। ਅਸੀਂ ਔਂਸੀਆਂ ਪਾਈਆਂ ਹੁੰਦੀਆਂ ਸੀ ਵੀ ਜ਼ਮੀਨ ਦੇ ਉੱਤੇ ਇੱਦਾਂ ਹੁੰਦੀ ਸੀ ਵੀ ਉਹ ਇੱਕ ਲਾਈਨ ਮਾਰ ਦੇਣੀ, ਉਹਦੇ ਉੱਤੇ ਇੱਕ ਗੋਲ ਜਿਹਾ ਚੱਕਰ ਲਾ ਕੇ ਉਹਦੇ ਵਿੱਚ ਕੁਛ ਰੱਖ ਦੇਈਦਾ ਸੀਗਾ, ਕੁਛ ਵੀ ਯਾਨੀ ਉਹਨੂੰ ਭਾਰਾ ਕਰਨ ਲਈ। ਤੇ ਫੇਰ ਓਹਦੇ ਥੱਲੇ ਲਾਈਨਾਂ ਮਾਰੀ ਜਾਣੀਆਂ ਤੇ ਨਾਲ ਨਾਲ ਬੋਲੀ ਜਾਣਾ ਔਨਸੀਏ ਪਿਆਰ ਯੇ ਸੱਤਾਂ ਪੁੱਤਾਂ ਵਾਲੀਏ ਸੱਚ ਸੱਚ ਦੱਸ ਤੇ ਫਲਾਨਾ ਆਊਗਾ ਜਾਂ ਨਹੀਂ ਆਊਗਾ ਤਾਂ ਰਾਹ ਦੇ ਨਹੀਂ ਤਾਂ ਕਰਾ ਦੇ ਨਾਲੇ ਇਹ ਬੋਲਦੇ ਜਾਣਾ ਤੇ ਨਾਲੇ ਉਹ ਲਾਈਨਾਂ ਮਾਰਦੇ ਜਾਣਾ। ਅੱਛਾ ਉਸ ਤੋਂ ਬਾਅਦ ਫੇਰ ਉਹ ਇੱਕ ਲਾਈਨ ਨੂੰ ਛੱਡ ਕੇ ਇੱਕ ਇੱਕ ਲਾਈਨ ਤੇ ਟਿੱਕ ਕਰੀ ਜਾਣਾ ਇੱਕ ਇੱਕ ਜਿੱਦਾਂ ਨਾ ਇੱਕ ਨੂੰ ਕ੍ਰੋਸ ਕਰੀ ਜਾਣਾ ਇੱਕ ਛੱਡ ਕੇ ਫੇਰ ਇੱਕ ਨੂੰ ਕ੍ਰੋਸ ਕਰ ਜਾਣਾ ਤੇ ਜਿਹੜੀ ਆਖਰੀ ਵਾਲੀ ਲਾਈਨ ਹੁੰਦੀ ਸੀਗੀ ਮਾਰੀ ਜੇ ਉਹ ਤੇ ਕ੍ਰੋਸ ਆ ਜਾਂਦਾ ਸੀ ਫੇਰ ਇਹਦਾ ਮਤਲਬ ਸੀਗਾ ਵੀ ਨਹੀਂ ਉਹ ਉਡੀਕ ਪੂਰੀ ਨਹੀਂ ਹੋਈ ਤੇ ਜੇ ਉੱਥੇ ਰਾਹ ਆ ਜਾਂਦਾ ਸੀ ਯਾਨੀ ਇੱਕ ਬਚ ਜਾਂਦੀ ਹੁੰਦੀ ਸੀ ਉਡੀਕ ਤੇ ਫੇਰ ਉਹਦਾ ਮਤਲਬ ਹੁੰਦਾ ਸੀਗਾ ਕਿ ਯੈਸ ਹਨਾ ਤੁਹਾਡੀ ਉਡੀਕ ਜਿਹੜੀ ਆ ਉਹ ਜਲਦੀ ਪੂਰੀ ਹੋਣ ਵਾਲੀ ਆ। ਸੋ ਇਹੋ ਜਿਹਾ ਹੀ ਜਿਹੜੀਆਂ ਔਂਸੀਆਂ ਵੀ ਪਹਿਲਾਂ ਪਾਈਆਂ ਜਾਂਦੀਆਂ ਹੁੰਦੀਆਂ ਸੀ ਹੁਣ ਤੇ ਮੈਂ ਔਂਸੀ ਨਾਮ ਵੀ ਨਹੀਂ ਸੁਣਿਆ ਕਦੀ ਬੜੇ ਦਿਨਾਂ ਬਾਅਦ ਮੇਰੇ ਦਿਮਾਗ ਚ ਆਇਆ ਔਂਸੀਆਂ ਪਾਉਣੀਆਂ। ਸੋ ਇਹ ਸੀ ਜੀ ਉਡੀਕਾਂ ਸਾਡੀਆਂ ਜਿਹੜੀਆਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕੀਤੀਆਂ। ਹਜੇ ਬਹੁਤ ਸਾਰੀਆਂ ਇਹੋ ਜਿਹੀਆਂ ਉਡੀਕਾਂ ਵੀ ਹੋਈਆਂ ਜਿਹੜੀਆਂ ਮੇਰੇ ਦਿਮਾਗ ਵਿੱਚ ਨਹੀਂ ਰਹੀਆਂ ਔਰ ਪਰ ਦਿਨ ਚੱਲਦੇ ਨਾਲ ਮੈਨੂੰ ਫਿਰ ਬਾਅਦ ਵਿੱਚ ਯਾਦ ਆਉਂਦਾ ਹੁੰਦਾ ਹੈ ਆਹ ਵਾਲੀ ਗੱਲ ਤਾਂ ਤੁਹਾਡੇ ਨਾਲ ਕੀਤੀ ਨਹੀਂ ਅਜੇ ਤਾਂ ਇਹ ਵੀ ਸੀ ਅਜੇ ਤਾਂ ਇਹ ਵੀ ਸੀ ਅਜੇ ਤਾਂ ਇਹ ਵੀ ਗੱਲ ਕਰਨੀ ਸੀ ਪਰ ਕੋਈ ਗੱਲ ਨਹੀਂ ਜੀ ਅਗਲੇ ਬੁੱਧਵਾਰ ਦੀ ਉਡੀਕ ਰਹਿਣੀ ਹੈ ਮੈਨੂੰ ਫਿਰ ਜਿਹੜੀਆਂ ਯਾਦਾਂ ਮੇਰੀਆਂ ਬਚ ਜਾਂਦੀਆਂ ਫਿਰ ਉਹਦੀ ਉਡੀਕ ਮੈਨੂੰ ਰਹਿੰਦੀ ਅਗਲੇ ਬੁੱਧਵਾਰ ਦੀ ਉਹਦੇ ਵਿੱਚ ਤੁਹਾਡੇ ਸਾਰਿਆਂ ਨਾਲ ਉਹ ਉਡੀਕਾਂ ਉਹ ਯਾਦਾਂ ਜਿਹੜੀਆਂ ਮੈਂ ਸਾਂਝਾ ਕਰਦੀ ਰਹਿੰਦੀ ਹਾਂ ਸਾਂਝੀਆਂ ਕਰਦੀ ਰਹਿੰਦੀ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੀ ਕੁੱਝ ਹੋਰ ਯਾਦਾਂ ਦੇ ਨਾਲ। ਸੋ ਉਦੋਂ ਤੱਕ ਦੇ ਤੁਸੀਂ ਰੱਖੋ ਆਪਣਾ ਧਿਆਨ ਖੁਸ਼ ਰਹੋ ਹੱਸਦੇ ਮੁਸਕਰਾਉਂਦੇ ਰਹੋ। ਯਾਦ ਹੈ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿਹਾ ਸੀ ਅੱਜ ਅਸੀਂ ਕਿਸੇ ਦਾ ਨਾਈਸ ਡੇ ਜ਼ਰੂਰ ਬਣਾਉਣਾ ਹੈ। ਸੋ ਦੇਖੀਏ ਕਿਹੜਾ ਕਿਹੜਾ ਨਾਈਸ ਡੇ ਅਸੀਂ ਅੱਜ ਬਣਾ ਸਕਦੇ ਹਾਂ। ਸੋ ਕੋਸ਼ਿਸ਼ ਕਰੀਏ ਆਪਣੇ ਵੱਲੋਂ। ਸੋ ਖੁਸ਼ ਰਹੋ ਜੀ ਚੜ੍ਹਦੀ ਕਲਾ ਦੇ ਵਿੱਚ ਰਹੋ। ਤੁਹਾਡੇ ਲਈ ਕੁੱਝ ਹੋਰ ਪਿਆਰੇ ਪਿਆਰੇ ਗੀਤ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਛੱਡ ਕੇ ਜਾ ਰਹੀ ਹਾਂ। ਸੋ ਅਗਲੇ ਬੁੱਧਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਅੱਜ ਦਿਓ ਮੈਨੂੰ ਇਜਾਜ਼ਤ। ਚੜ੍ਹਦੀ ਕਲਾ ਤੇ ਰੱਖ ਰੱਖਾ।